ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਫੀਲਰ ਬਾਬੀ ਬਲਦ ਪਖਾਵਜ ਕਊਆ ਤਾਲ ਵਜਾਵੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਸਰਬੱਤ ਸੰਗਤਾਂ ਅੰਮ੍ਰਿਤ ਵੇਲੇ ਜਾਗ ਕਰਕੇ ਸਤਿਗੁਰਾਂ ਦੀ ਹਜ਼ੂਰੀ ਪ੍ਰਾਪਤ ਕੀਤੀ ਹੈ, ਗੁਰੂ ਸਾਹਿਬ ਜੀ ਦੇ ਦੀਦਾਰ ਕੀਤੇ ਹੈ, ਨਮਸਕਾਰ ਕਰਕੇ ਆਪਣੇ ਪਾਪਾਂ ਦੀ ਨਿਮਿਰਤੀ ਜਨਮ ਜਨਮਾਤਰਾਂ ਦੀ ਮੈਲ ਹੋਵੇ ਸਿਵਤ ਖਸਮ ਦੀ ਨੂਰ ਅਰਸੋਂ ਕੁਰਸੋਂ ਚੱਟੀ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਜਨਮਾਂ ਜਨਮਾਤਰਾਂ ਦੀ ਮੈਲ ਕੱਟੀ ਜਾਂਦੀ ਹੈ ਦਰਸ਼ਨ ਕਰਕੇ। ਦਸੋ ਪਾਤਸ਼ਾਹੀਆਂ ਦੇ ਸਰੂਪ ਹਨ ਗੁਰੂ ਗ੍ਰੰਥ ਸਾਹਿਬ ਜੀ, ਨਿਰਗੁਣ ਸਰਗੁਣ ਸਾਂਝਾ ਸਰੂਪ ਹੈ। ਫਿਰ ਜੋ ਲੜੀਵਾਰ ਕਥਾ ਚੱਲ ਰਹੀ ਹੈ, ਜਿਸ ਸ਼ਬਦ ਦੀ ਵਿਚਾਰ ਹੋਣੀ ਹੈ ਉਹਦਾ ਪਾਠ ਆਪ ਜੀ ਨੇ ਸੰਪੂਰਨ ਸੁਣ ਲਿਆ ਹੈ। ਅੱਗੇ ਜਿਸ ਪ੍ਰਕਾਰ ਵਿਚਾਰ ਆ ਰਹੀ ਹੈ, ਇਹ ਸ਼ਬਦ ਦੇ ਵਿੱਚ ਕੁਝ ਜ਼ਿਆਦਾ ਇਕਾਗਰਤਾ ਦੀ ਲੋੜ ਹੈ। ਇਹਦੇ ਬੜੇ ਗੂੜ ਸਿਧਾਂਤ ਨੇ ਤੇ ਬਹੁਤ ਸਾਰੇ ਟੀਕਾਕਾਰ ਅਰਥ ਲਿਖਣ ਵਾਲੇ ਜਿਨ੍ਹਾਂ ਦੀ ਪ੍ਰਸਿੱਧੀ ਵੀ ਬੜੀ ਹੈ ਜੀ, ਫਲਾਨਾ ਟੀਕਾ ਬੜਾ ਕਮਾਲ ਦਾ ਲਿਖਿਆ ਹੋਇਆ, ਉਹਦੇ ਚ ਅਰਥ ਪੜੋ ਤੇ ਇਹਦੀ ਲਵੰਤਰਾ ਹੀ ਨਹੀਂ ਅਰਥਾਂ ਦੀ ਲੱਗੀ ਹੋਈ, ਅਰਥ ਹੋਰ ਪਾਸੇ ਨੂੰ ਜਾਂਦਾ, ਤੁਕਾਂ ਹੋਰ ਪਾਸੇ ਕੁਝ ਕਹਿ ਰਹੀਆਂ। ਤੋ ਗੁਰੂ ਕਿਰਪਾ ਕਰੇ ਤਾਂ ਸੰਪਰਦਾ ਦੇ ਉੱਤੇ ਹੀ ਮਹਾਰਾਜ ਸਾਹਿਬ ਜੀ ਦੀ ਐਸੀ ਕਿਰਪਾ ਹੈ। ਇਹ ਬੜੇ ਬੜੇ ਬ੍ਰਹਮ ਗਿਆਨੀ ਮਹਾਂਪੁਰਸ਼ ਸੰਤ ਗਿਆਨੀ ਸੁੰਦਰ ਸਿੰਘ ਜੀ, ਜਿਨ੍ਹਾਂ ਦੇ ਰੋਮ ਰੋਮ ਦੇ ਵਿੱਚੋਂ ਵਾਹਿਗੁਰੂ ਸ਼ਬਦ ਦੀ ਆਵਾਜ਼ ਆਈ ਤੇ ਉਹਨਾਂ ਨੇ ਕਲਗੀਧਰ ਪਾਤਸ਼ਾਹ ਦਾ ਵਿਰਸਾ ਸੰਭਾਲ ਕੇ ਰੱਖਿਆ, ਜੋ ਸ੍ਰੀ ਮੁਖ ਵਾਕ ਅੰਮ੍ਰਿਤਮਈ ਬਾਣੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਰਚਨਾ ਤੋਂ ਜਿੱਥੇ ਉਚਾਰਨ ਹੋਈ ਭਾਈ ਮਨੀ ਸਿੰਘ ਸਾਹਿਬ ਨੇ ਲਿਖੀ, ਉੱਥੇ ਅਰਥ ਵੀ ਆਪ ਕੀਤੇ ਮਹਾਰਾਜ ਨੇ। ਸੰਪਰਦਾਈ ਅਰਥ ਕਿਹਾ ਜਾਂਦਾ, ਸੰਪਰਦਾ ਦੇ ਅਰਥਾਂ ਵਿੱਚੋਂ ਨਿਗਰਤਾ ਹੈ। ਕੋਈ ਵੀ ਸੱਜਣ ਵਿਦਵਾਨ ਟੀਕਾ ਪ੍ਰਕਾਸ਼ ਕਰਕੇ ਵੇਖ ਲਵੇ ਤੇ ਸੰਪਰਦਾ ਦੇ ਅਰਥ ਵੇਖ ਲਵੇ, ਕੋਈ ਮੁਕਾਬਲਾ ਨਹੀਂ ਹੈ ਕਿਸੇ ਨਾਲ ਸਾਡਾ, ਗੁਰੂ ਦੀ ਕਿਰਪਾ ਹੈ। ਸੋ ਇਸ ਕਰਕੇ ਸ਼ਬਦ ਦੇ ਅਰਥ ਲੜੀਵਾਰ ਕਥਾ ਵਿੱਚ ਜਿੱਥੇ ਜਿਵੇਂ ਪਹਾੜੀ ਰਸਤਾ ਹੈ, ਜਿੱਥੇ ਪੱਧਰਾ ਰਸਤਾ ਆ ਜਾਵੇ ਉੱਥੇ ਜਲਦੀ ਜਲਦੀ ਤੁਰ ਹੋ ਜਾਂਦਾ, ਬਾਟ ਜਲਦੀ ਨਿਬੜਦੀ ਹੈ। ਜਿੱਥੇ ਪੂਰੀ ਚੜ੍ਹਾਈ ਆ ਜਾਵੇ ਉੱਥੇ ਨਹੀਂ ਬਾਹਲਾ ਤੁਰ ਹੁੰਦਾ। ਅੱਜ ਜੇ ਤੁਸੀਂ ਕਹੋ ਵੀ ਹੁਣ ਇੱਕ ਅੰਗ ਹੋ ਜਾਏਗਾ ਜਾਂ ਦੋ ਅੰਗ ਹੋ ਜਾਣਗੇ ਜਾਂ ਦੋ ਚਾਰ ਸ਼ਬਦ ਹੋ ਜਾਣਗੇ, ਕਦਾਚਿਤ ਨਹੀਂ। ਇੱਕੋ ਹੀ ਸ਼ਬਦ ਜੇ ਅੱਜ ਵਿਚਾਰਿਆ ਜਾਵੇ ਤਾਂ ਸਮਝੋ ਵੀ ਬਹੁਤ ਵੱਡੀ ਬਾਤ ਹੈ। ਗੁਰੂ ਕਿਰਪਾ ਕਰੇ, ਇਹਦੇ ਵਿੱਚ ਅਰਥ ਇਹਦੇ ਨੇ ਕਈ। ਜਿਹੜਾ ਪਹਿਲਾ ਅਰਥ ਹੈ ਉਹ ਤਾਂ ਦ੍ਰਿਸ਼ਟਾਂਤ ਵਿੱਚ ਇਹ ਵਰਤ ਹੋਣਾ ਹੈ, ਅਗਲੇ ਅਰਥ ਨੂੰ ਰਾਹ ਦੇਣ ਵਾਸਤੇ ਹੀ ਹੈ। ਇਹਦੇ ਵਿੱਚ ਵੀ ਬਹੁਤ ਗੂੜ ਗਿਆਨ ਹੈ। ਇਹਦੇ ਵਿੱਚ ਐਸਾ ਹੈ ਕਿ ਭਗਤ ਕਬੀਰ ਸਾਹਿਬ ਜੀ ਦੇ ਕੋਲ ਸੰਤਾਂ ਦੀ ਮੰਡਲੀ ਬੈਠੀ ਹੈ, ਉੱਥੇ ਵਿਚਾਰ ਚੱਲੀ ਕਿ ਜਿਹੜਾ ਸੰਸਾਰ ਹੈ ਇਹ ਸੱਤ ਹੈ ਕਿ ਅਸੱਤ ਹੈ, ਯਾਨੀ ਸੱਚਾ ਹੈ ਕਿ ਝੂਠਾ ਹੈ। ਤਾਂ ਕਬੀਰ ਸਾਹਿਬ ਜੀ ਬੁਝਾਰਤਾਂ ਦੁਆਰਾ ਸੰਸਾਰ ਨੂੰ ਇਹਦੇ ਅਜਾਤਵਾਦ ਕਹਿੰਦੇ ਨੇ, ਅਤਿਅੰਤਾ ਭਾਵ, ਜਿਹੜੀ ਜਿਹੜੀ ਚੀਜ਼ ਜਿਹੜੀ ਹੈ ਅਤਸੇ ਕਰਕੇ ਹੀ ਉਹਦੇ ਚ ਅਤ ਕਥਨੀ, ਜਿਹਨੂੰ ਆਮ ਵਿਦਵਾਨ ਹੋਣ ਦੀ ਬੋਲੀ ਚ ਕਹਿੰਦੇ, ਜਿਹੜੀ ਚੀਜ਼ ਨਹੀਂ ਹੋ ਸਕਦੀ ਕਦਾਚਿਤ ਹੋ ਹੀ ਨਹੀਂ ਸਕਦੀ ਹੈ ਉਹਦਾ ਕਥਨ ਕਰਨਾ, ਅਣਹੋਣੀ ਜਿਹੜੀ ਚੀਜ਼ ਹੈ ਉਹਦਾ ਸਰੂਪ ਵੇਖਣਾ ਵੀ ਐਸਾ ਹੈ। ਇਹ ਅਣਹੋਣੀਆਂ ਗੱਲਾਂ ਕਰਕੇ ਸਮਝਾਉਣਗੇ ਕਿ ਜਿਵੇਂ ਇਹ ਚੀਜ਼ਾਂ ਝੂਠੀਆਂ ਨੇ ਇਸੇ ਤਰ੍ਹਾਂ ਸੰਸਾਰ ਝੂਠਾ, ਜੇ ਤੁਹਾਨੂੰ ਇਹ ਚੀਜ਼ਾਂ ਸੱਚੀਆਂ ਲੱਗਦੀਆਂ ਫਿਰ ਸੰਸਾਰ ਨੂੰ ਸੱਚਾ ਮੰਨ ਲਿਓ। ਸੰਸਾਰ ਨੂੰ ਮਿਥਿਆ ਰੂਪ ਕਰਕੇ ਦਿਖਾਉਂਦੇ ਹੋਏ ਸ਼ਬਦ ਵਿਚਾਰਦੇ ਹੈ ਵੀ ਇਹ ਚੀਜ਼ਾਂ ਤੁਹਾਡੇ ਸਾਹਮਣੇ, ਜੇ ਸੱਚੀਆਂ ਤਾਂ ਜਗਤ ਨੂੰ ਸੱਚਾ ਸਮਝ ਲਓ, ਜੇ ਝੂਠੀਆਂ ਤਾਂ ਫਿਰ ਵੀ ਸੰਸਾਰ ਝੂਠਾ। ਅਖੇ ਜੀ ਦੱਸੋ, ਉਸ ਵੇਲੇ ਕਬੀਰ ਸਾਹਿਬ ਜੀ ਇਹ ਸ਼ਬਦ ਉਚਾਰਦੇ ਨੇ
ਆਸਾ
ਰਾਗ ਦੇ ਅੰਦਰ ਕਬੀਰ ਸਾਹਿਬ ਜੀ ਨੇ ਫਿਰ ਸ਼ਬਦ ਉਚਾਰਿਆ
ਫੀਲ ਰਬਾਬੀ ਬਲਦ ਪਖਾਵਜ।
ਤੇ ਹੁਣ ਕਹਿੰਦੇ ਬਈ ਤੁਹਾਡੇ ਵਿੱਚੋਂ ਕਿਸੇ ਨੇ ਕਦੇ ਦੇਖਿਆ ਫੀਲ ਨਾਮ ਹਾਥੀ ਦਾ ਕਿਤੇ ਹਾਥੀ ਰਬਾਬ ਵਜਾਉਂਦਾ ਹੋਵੇ? ਰਬਾਬ ਤਾਂ ਕੀ ਵਜਾਉਣੀ ਹੈ, ਇਹਦੇ ਥੋੜਾ ਜਿਹਾ ਪੈਰ ਹੀ ਧਰ ਦੇਵੇ, ਰਬਾਬ ਹੈ ਹੀ ਨਹੀਂ, ਕਿੱਥੋਂ ਵਜਾ ਲਏਗਾ ਉਹ? ਕਹਿੰਦੇ ਤੁਸੀਂ ਦੇਖਿਆ ਕਿਤੇ ਵੀ ਬਲਦ ਪਖਾਵ ਚ ਜੋੜੀ ਵਜਾਉਂਦਾ ਹੋਵੇ, ਤਬਲਾ ਵਜਾਉਂਦਾ ਹੋਵੇ, ਇਹ ਕਿਤੇ ਹੈ? ਸਾ ਅੱਗੇ ਹੋਰ ਦੱਸਦੇ ਨੇ
ਕਊਆ ਤਾਲ ਵਜਾਵੇ।
ਕਾਂਗ ਦੇ ਦੇਖਿਆ ਵੀ ਉਹ ਕੈਂਸੀਆਂ ਵਜਾਉਂਦਾ ਹੋਵੇ, ਕੈਂਸੀਆਂ ਦਾ ਕੀ ਵਜਾਉਣੀਆਂ? ਉਹ ਤਾਂ ਉੱਡਣ ਵੇਲੇ ਆਪਣੇ ਪੈਰ ਵੀ ਇਕੱਠੇ ਕਰ ਲੈਂਦਾ, ਕੈਂਸੀਆਂ ਕਾਹਦੇ ਨਾਲ ਵਜਾਉਣੀਆਂ? ਇਸ ਕਰਕੇ ਅਜਾਤਵਾਦ ਹੈ, ਮਿਥਿਆ ਚੀਜ਼ਾਂ ਕਹਿ ਰਹੇ ਨੇ।
ਪਹਿਰ ਚੋਲ ਨਾ ਗਧਾ ਨਾਚੈ।
ਆ ਹਿੰਗਣ ਵਾਲਾ ਗਧਾ ਜਿਹੜਾ ਹੁੰਦਾ ਹੈ, ਕੋਈ ਕਹੇ ਵੀ ਚੋਲਾ ਪਾ ਕੇ ਵਿਆਹ ਚ ਮੈਂ ਨੱਚਦਾ ਦੇਖਿਆ, ਨ੍ਰਿਤਕਾਰੀ ਕਰਦਾ ਦੇਖਿਆ, ਇਹ ਐਸਾ ਕਿਵੇਂ ਹੋ ਜਾਏਗਾ?
ਪੈਸਾ ਭਗਤ ਕਰਾਵੇ।
ਕੋਈ ਕਹੇ ਜੀ ਪੈਸਾ ਨਾਮ ਹੈ ਝੋਟੇ ਦਾ, ਉਹ ਭਗਤ ਕਰਾਵੇ ਦਾ ਮਤਲਬ ਬੈਂਡ ਮਾਸਟਰ ਦੇਖਿਆ ਵੀ ਉੱਥੇ ਬਰਾਤ ਦੇ ਵਿੱਚ ਜਦੋਂ ਇਹ ਨੱਚਦੇ ਸੀ, ਨਚਾਰ ਆਮ ਰਿਵਾਜ਼ ਹੁੰਦਾ ਸੀ ਪੁਰਾਣੇ ਸਮੇਂ ਚ, ਬਾਜੇ ਵੱਜਦੇ, ਨਚਾਰ ਨੱਚਦਾ, ਸਾਜ਼ ਵੱਜਦੇ, ਵੀ ਉੱਥੇ ਕਿਤੇ ਦੇਖਿਆ ਵੀ ਝੋਟਾ ਬੈਂਡ ਮਾਸਟਰ ਲੱਗਿਆ ਹੋਇਆ ਹੋਵੇ, ਉਹ ਹੱਥ ਤਾਂ ਨੂੰ ਕਰ ਕਰਕੇ ਦੱਸੇ ਵੀ ਇਸ ਤਰ੍ਹਾਂ ਕਰੋ, ਉਹਨਾਂ ਨੂੰ ਸਾਰਿਆਂ ਨੂੰ ਕੰਟਰੋਲ ਕਰਦਾ ਨੱਚਣ ਵਾਲਿਆਂ ਨੂੰ, ਤੇ ਪੈਸਾ ਭਗਤ ਕਰਾਵਾ, ਇਹ ਦੇਖਿਆ ਤੁਸੀਂ ਐਸਾ ਕਿਤੇ? ਜਾਂ ਫਿਰ ਇਹ ਬੈਂਡ ਵਜਾਉਂਦਾ ਦੇਖਿਆ ਹੋਵੇ ਤੁਸੀਂ, ਝੋਟਾ ਹੈ ਐਸਾ? ਹੋਰ ਦੱਸਦੇ ਨੇ ਕਿ
ਰਾਜਾ ਰਾਮ ਕੱਕਰੀਆ ਬਰੇ ਪਕਾਏ।
ਇਹ ਰਾਰਾ ਤੇ ਡਾੜਾ ਹੁੰਦੇ ਨੇ, ਇਹ ਸਵਰਨੀ ਅੱਖਰ ਹੁੰਦੇ ਨੇ, ਇਹਦਾ ਅਰਥ ਬੜੇ ਹੈ, ਬੜੇ ਜਿਵੇਂ ਮਹਾਂ ਦੀ ਦਾਲ ਦੀ ਪਹਿਲਾਂ ਪਿੱਠੀ ਜੀ ਬਣਾ ਲੈਂਦੇ ਆ, ਫਿਰ ਤਲੇ ਹੋਏ ਟਿੱਕੀਆਂ ਦੇ ਬੜੇ ਆਕਾਰ ਉਹਨੂੰ ਪਕੌੜੇ ਵੀ ਕਹਿੰਦੇ ਆ, ਉਹਨੂੰ ਬੜੇ ਵੀ ਕਹਿੰਦੇ। ਤੇ ਇਸ ਕਰਕੇ ਇਹ ਦੇਖਿਆ ਵੀ ਕਿਤੇ ਰਾਜਾ ਰਾਮ ਅਖੇ ਹਲਵਾਈ ਵਿਆਹ ਦੇ ਵਿੱਚ, ਇਹ ਰਾਜਾ ਰਾਮ ਕੱਕਰੀਆ, ਇਹਨੂੰ ਅਧਿਕ ਸਹਿਤ ਪਾਠ ਹੈ ਜਿਹੜਾ ਇਹ ਕਰਨਾ, ਕੱਕਰੀਆ ਨਾ ਬਣੇ, ਪੋਲਾ ਨਾ ਬਣੇ ਪਾਠ, ਕੱਕਰੀਆ। ਤੋ ਇਸ ਕਰਕੇ ਰਾਜਾ ਰਾਮ ਕੱਕਰੀਆ ਵਰੇ ਪਕਾਏ, ਕਿਸੇ ਰਾਜਾ ਰਾਮ ਅਖੇ ਹਲਵਾਈ ਹੈ ਉਹਨੇ ਜਾਂ ਅੱਕਾਂ ਦੀਆਂ ਖੱਖੜੀਆਂ ਦੇ ਬੜੇ ਬਣਾ ਦਿੱਤੇ, ਅਖੇ ਅੱਖਾਂ ਦੀਆਂ ਖੱਖੜੀਆਂ ਦੇ ਦੱਸੋ ਕਹੋ ਖਾਊ ਕੌਣ? ਉਹ ਜ਼ਹਿਰ ਵਰਗਾ ਤਾਂ ਜ਼ਹਿਰ ਹੀ ਹੈ ਉਹ ਅੱਕ। ਜਾਂ ਬਰਫ਼ ਦੇ ਬੜੇ ਪਕਾ ਦਿੱਤੇ, ਬਰਫ਼ ਅੱਗ ਤੇ ਧਰੋ ਜੇ ਉਹਦੇ ਪਿੰਗਲ ਜਾਂਦੀ ਹੈ, ਇਹ ਇਸ ਕਰਕੇ ਇਹਨੂੰ ਅਜਾਤਵਾਦ ਕਿਹਾ ਹੈ। ਹਾਂਜੀ ਅੱਗੇ ਦੱਸਦੇ ਨੇ
ਭੂਜਨ ਹਾਰੇ ਖਾਏ।
ਅਖੇ ਵੀ ਫਿਰ ਕੋਈ ਜਾਣਨ ਵਾਲਾ ਹੀ ਖਾਊਗਾ ਇਹ ਜਿਹਨੂੰ, ਇਹ ਬਰਫ਼ ਦੇ ਬੜੇ ਜਾਂ ਅੱਕ ਦੀਆਂ ਖੱਖੜੀਆਂ ਦੇ। ਕਹਿੰਦੇ ਕਿਹਨੇ ਖਾਧੇ? ਕਹਿੰਦੇ ਜੀ ਜਿਹਨੇ ਜਾਣਿਆ ਸਭ ਕੁਛ ਉਸੇ ਨੇ ਖਾਧੇ ਹੋਣਗੇ, ਫਿਰ ਖਾਣ ਵਾਲਾ ਵੀ ਆ ਜਾਊਗਾ, ਜਿਹੜੀਆਂ ਚੀਜ਼ਾਂ ਹੈ ਹੀ ਨਹੀਂ ਕਿੱਥੋਂ ਖਾ ਲਈਆਂ ਉਸਨੇ।
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਆ
ਬੈਠ ਸਿੰਘ ਘਰ ਪਾਨ ਲਗਾਵੇ।
ਸਿੰਘ ਨਾਮ ਹੈ ਸ਼ੇਰ ਦਾ, ਤੇ ਘਰਾਂ ਵਿੱਚ ਘੁਰਨਿਆਂ ਵਿੱਚ ਬੈਠ ਕੇ ਇਹ ਪਾਨਾਂ ਦੇ ਬੀੜੇ ਲਾਉਂਦਾ ਹੋਵੇ, ਇਹ ਦੇਖਿਆ ਤੁਸੀਂ ਵੀ ਪਾਨ ਚੱਬਦਾ ਘੁਰਨੇ ਵਿੱਚ ਬੈਠਾ ਸ਼ੇਰ। ਬੈਠ ਸਿੰਘ ਕਰ ਪਾਨ ਲਗਾਵੇ, ਕੀਸ ਬੋਲਦੇ ਚ ਕੀਸ ਤੋਂ
ਕੀਸ ਗਲੋਰੇ ਲਿਆਵੇ।
ਤੇ ਕੀਸ ਹੈ ਜਿਹੜੀ ਇਹ ਸਾਧ ਸਿੰਘ ਜੀ ਚੂਹੇ ਦੀ ਉਹ ਜਾਤੀ ਹੈ ਵੈਸੇ ਤਾਂ ਇਹ, ਪਰ ਚੂਹੇ ਨਾਲੋਂ ਥੋੜੀ ਜਿਹੀ ਇਹ ਲੰਮਾ ਜਿਹਾ ਮੂੰਹ ਹੁੰਦਾ ਇਹਦਾ, ਤੇ ਇਸ ਕਰਕੇ ਉਹਦਾ ਨਾਮ ਕੀਸ ਹੈ ਚੂਹੇ ਦੀ ਜਾਤੀ। ਖੋਖਲਾ ਕਰ ਦਿੰਦੀ ਹੈ ਜਿੱਥੇ ਕੰਧਾਂ ਜਿਹੜੀਆਂ ਕੱਚੀਆਂ ਹੁੰਦੀਆਂ ਸੀ, ਫੋਲ ਫੋਲ ਕੇ ਰੱਖ ਦਿੰਦੀ ਹੈ, ਬੜੀ ਭੈੜੀ ਹੁੰਦੀ ਹੈ। ਸ਼ਸ਼ੁੰਦਰ ਵੀ ਕਹਿੰਦੇ ਨੇ ਇਸ ਨੂੰ, ਬੜੀ ਦੁਰਗੰਧੀ ਬੜੀ ਹੁੰਦੀ ਹੈ ਇਹਦੇ ਵਿੱਚ। ਅਗੇ ਕਿਸੇ ਘੀਸ ਗਲੂਰੇ ਲਿਆਵਾ, ਤੇ ਉਹ ਫਿਰ ਕਹਿੰਦੇ ਵੀ ਪਾਨਾਂ ਦੇ ਬੀੜੇ ਵੀ ਚਕਸੁੰਦਰ ਆ ਕੇ ਜਿਹੜੀ ਵੀ ਇਹ ਲੈ ਕੇ ਆਉਂਦੀ ਹੈ ਬਰਾਤੀਆਂ ਨੂੰ, ਅਖੇ ਪਾਨ ਖਾ ਲਓ ਤੁਸੀਂ। ਇਹ ਕਿਤੇ ਵਿਆਹ ਦੇ ਐਸਾ ਦੇਖਿਆ ਵੀ ਘੀਸ ਜਿਹੜੀ ਪਾਨਾਂ ਦੇ ਬੀੜੇ ਬਣਦੀ ਫਿਰੇ।
ਘਰ ਘਰ ਮੁਸਰੀ ਮੰਗਲ ਗਾਵੇ।
ਫਿਰ ਕਿਹਾ ਜਾ ਕਹਿੰਦੇ ਵਿਆਹ ਦੇ ਵਿੱਚ ਕਿਤੇ ਸੁਣਿਆ ਵੀ ਚੂਹੀਆਂ ਇਕੱਠੀਆਂ ਹੋ ਕੇ ਘਰਾਂ ਘਰਾਂ ਜਾਂ ਖੁੱਡਾਂ ਖੁੱਡਾਂ ਵਿੱਚ ਮੰਗਲਾਚਾਰ ਖੁਸ਼ੀ ਦੇ ਵਿਆਹ ਦੇ ਗੀਤ ਗਾਉਂਦੀਆਂ ਹੋਣ।
ਕਛੂਆ ਸੰਖ ਵਜਾਵੇ।
ਕਛੂਆ ਜਿਹੜਾ ਕੱਛੂ ਜਿਹੜਾ ਸੰਖ ਵਜਾ ਰਿਹਾ ਕਿ ਇਹ ਦੇਖਿਆ ਵੀ ਕਿਤੇ ਸੰਖ ਜਿਹੜਾ ਸਮੁੰਦਰ ਦੇ ਵਿੱਚ ਇੱਕ ਜੀਵ ਹੁੰਦਾ ਹੈ, ਇਹਦਾ ਜਿਹੜਾ ਖੋਲ ਹੈ ਨਾ ਮੰਦਰਾਂ ਦੇ ਵਿੱਚ, ਉਹਦੀ ਬਿਗਲ ਦੀ ਤਰ੍ਹਾਂ ਖਾਲੀ ਹੁੰਦਾ, ਵਿੱਚੋਂ ਵਜਾਉਂਦੇ ਹੈ। ਕਿਸੇ ਨੇ ਦੇਖਿਆ ਕਹਿੰਦੇ ਵੀ ਕੱਛੂ ਸੰਖ ਵਜਾਉਂਦਾ ਹੋਵੇ, ਵੀ ਮੈਂ ਬਾਜਿਆਂ ਦੇ ਵਿੱਚ ਇਹ ਸਾਜ ਮੈਂ ਵਜਾਊਂਗਾ। ਇਹ ਅਣਹੋਣੀਆਂ ਗੱਲਾਂ ਹਨ, ਸਾਰੀਆਂ ਦੱਸਦੇ ਨੇ ਅੱਗੇ।
ਬੰਸ ਕੋ ਪੂਤ ਵਿਆਹਨ ਚੱਲਿਆ,
ਬੰਸ ਨਾਮ ਹੈ ਬਾਂਝ ਇਸਤਰੀ ਦਾ। ਹੁਣ ਬਾਂਝ ਉਹਨੂੰ ਕਹਿੰਦੇ ਜਿਹਦੇ ਔਲਾਦ ਨਾ ਹੋਵੇ। ਅਖੇ ਜੀ, ਉਹਦਾ ਪੁੱਤ ਪੁੱਤਰ ਵਿਆਹੁਣ ਵਾਸਤੇ ਚੱਲਿਆ ਹੋਵੇ ਕਿਤੇ, ਕੌਣ ਮੰਨੂਗਾ? ਫਿਰ ਉਹ ਬਾਂਝ ਕਾਹਦੀ ਹੋਈ ਜਿਹਦੇ ਪੁੱਤਰ ਵਿਆਹੁਣ ਚੱਲਿਆ? ਹੁਣ ਕਿੱਥੇ ਚੱਲਿਆ ਦੱਸਦੇ ਹਨ।
ਸੋਨੇ ਮੰਡਪ ਛਾਏ,
ਜਿੱਥੇ ਸੋਨੇ ਸੋਨੇ ਦੇ ਮੰਡਪ ਛਾਮਿਆਨੇ ਤਾਣੇ ਹੋਣ, ਜਾਂ ਸੋਏ ਸੁੰਨਸਾਨ ਉਜਾੜ ਤੇ ਉਹਦੇ ਵਿੱਚ ਮੰਡਪ ਮਹਿਲ ਛਾਏ ਹੋਣ, ਭਾਵ ਸੁੰਨ ਆਕਾਸ਼, ਆਕਾਸ਼ ਦੇ ਵਿੱਚ ਮਹਿਲ ਬਣੇ ਰੱਖੇ, ਉੱਥੇ ਵਿਆਹੁਣ ਚੱਲਿਆ, ਧਰਤੀ ਤੇ ਨਹੀਂ ਸੁੰਨ ਮੰਡਲ ਵਿੱਚ ਚੱਲਿਆ, ਤੇ ਭਾਵ ਉੱਥੇ ਸਭਾ ਲੱਗੀ ਹੋਈ ਹੈ, ਤੇ ਉੱਥੇ ਇਸ ਪ੍ਰਕਾਰ ਦੇ ਫਿਰ ਉੱਥੇ ਵਿਆਹ ਹੋਣਾ। ਇਹ ਅਣਹੋਣੀ ਬਾਤ ਹੈ।
ਰੂਪ ਕੰਨਿਆ ਸੁੰਦਰ ਬੇਦੀ,
ਸੁੰਦਰ ਸੋਹਣੇ ਰੂਪ ਵਾਲੀ ਕੰਨਿਆ, ਬੇਦੀ ਨਾਮ ਡੈਣ ਦਾ ਹੈ, ਜਿਹੜੇ ਕਾਲਜੇ ਵੇਧ ਜਾਂਦੀ ਹੈ, ਖਾ ਜਾਂਦੀ ਹੈ, ਉਹਦੇ ਨਾਲ ਅਖੇ ਵਿਆਹ ਰੱਖਿਆ ਹੋਇਆ। ਰੂਪ ਕੰਨਿਆ ਸੁੰਦਰ ਬੇਦੀ, ਇਹ ਵਿਆਹ ਦੇ ਵਿੱਚ ਜਿਹੜੇ ਗੋਤਰਾਚਾਰ ਪੜ੍ਹਨ ਵਾਲੇ ਕਿਹੜੇ ਨੂੰ ਸੁਣੋ?
ਸਸੈ ਸਿੰਘ ਗੁਣ ਗਾਏ,
ਇਹ ਸਸੈ ਪੂਲਾ ਬੋਲਣਾ ਭਾਈ, ਸਸੈ ਸਾਹੇ ਨੇ ਧੀ ਵਾਲਿਆਂ ਵੱਲੋਂ, ਧੇਤਿਆਂ ਨੂੰ ਕਹਿੰਦੇ, ਧੇਤਿਆਂ ਵੱਲੋਂ ਗੋਤਰਾਚਾਰ ਪੜ੍ਹਿਆ ਹੋਵੇ, ਤੇ ਪਤੇਤਿਆਂ ਵੱਲੋਂ, ਪੁੱਤਰੇਤਿਆਂ ਕਹਿੰਦੇ ਨੇ ਪੁੱਤਰ ਵਾਲਿਆਂ ਵੱਲੋਂ, ਸ਼ੇਰ ਨੇ ਕਹਿੰਦੇ ਗੋਤਰਾਚਾਰ ਪੜ੍ਹਿਆ, ਇਹ ਕਿਵੇਂ ਹੋ ਸਕਦਾ?
ਸਸੈ ਸਿੰਘ ਗੁਣ ਗਾਏ,
ਤੇ ਗੁਣ ਦਾ ਮਤਲਬ ਵੀ ਇੱਥੇ ਜਿਹੜਾ ਗੋਤਰਾਚਾਰ ਪੜ੍ਹਿਆ ਗਿਆ, ਜਾਣੀ ਉਹਨਾਂ ਦੇ ਕੁਲ ਦੇ ਗੁਣ ਗਾਉਣੇ। ਇਹ ਫਿਰ ਇੱਕ ਬ੍ਰਾਹਮਣ ਹੁੰਦਾ ਸੀ ਜਿਹੜਾ ਪੁੱਤਰ ਵਾਲਿਆਂ ਵੱਲੋਂ ਹੁੰਦਾ, ਇੱਕ ਧੀ ਵਾਲਿਆਂ ਵੱਲੋਂ, ਉਹ ਤਾਂ ਉਹਨਾਂ ਦੇ ਗੁਣ ਗਾਉਂਦਾ, ਇਹਨਾਂ ਦੀ ਕੁੱਲ ਫਲਾਣੇ ਥਾਂ ਤੋਂ ਚੱਲੀ ਹੈ, ਇਹਨਾਂ ਦੇ ਇੱਕ ਫਲਾਣਾ ਹੋਇਆ ਹੈ, ਉਹਨੇ ਸੰਸਾਰ ਦੇ ਵਿੱਚ ਇੰਨਾ ਆਪਣਾ ਨਾਮ ਖੱਟਿਆ, ਉਹ ਦਾਨੀ ਹੋਇਆ, ਉਹ ਸੂਰਮਾ ਹੋਇਆ, ਉਹ ਪੁੱਤਰ ਵਾਲਿਆਂ ਦਾ ਹੀ ਗੁਣ ਉਹ ਗਾਉਂਦਾ। ਇਹਨੂੰ ਕਹਿੰਦੇ ਵੀ ਸਾਹਾ ਤੇ ਸ਼ੇਰ, ਇਹ ਦੋਨਾਂ ਨੇ ਗੋਤਰਾਚਾਰ ਪੜਿਆ, ਧੀ ਵਾਲਿਆਂ ਵੱਲੋਂ ਸਾਹੇ ਨੇ, ਪੁੱਤਰ ਵਾਲਿਆਂ ਵੱਲੋਂ ਅਖੇ ਸ਼ੇਰ ਨੇ, ਉਹਨਾਂ ਦੇ ਗੁਣ ਗਾਏ, ਸੋਭਾ ਕੀਤੀ।
ਕਹਿਤ ਕਬੀਰ ਸੁਣੋ ਰੇ ਸੰਤ,
ਕਬੀਰ ਸਾਹਿਬ ਜੀ ਕਹਿੰਦੇ ਹੇ ਸੰਤ ਜਨੋ ਸੁਣੋ, ਕਹਿੰਦੇ ਹਨ
ਕੀਟੀ ਪਰਬਤ ਖਾਇਆ,
ਕਹਿੰਦੇ ਇੱਕ ਕੀੜੀ ਸੀ ਨਿੱਕੀ ਜੀ, ਅਖੇ ਉਹਨੇ ਸਾਰਾ ਹੀ ਪੜਾ, ਇੰਨੀ ਭੁੱਖ ਲੱਗੀ ਅਖੇ ਉਹਨੂੰ, ਉਹ ਕੀੜੀ ਅਖੇ ਸਾਰਾ ਪਰਬਤ ਹੀ ਖਾ ਗਈ, ਪਹਾੜ ਹੀ ਖਾ ਗਈ, ਤਾਂ ਕਿਤੇ ਉਹਦੀ ਭੁੱਖ ਮਿੱਠੀ। ਅਖੇ ਇਹ ਅਣਹੋਈ ਬਾਤ ਕਹੀ ਹੈ।
ਕਛੂਆ ਕਹਿ ਅੰਗਾਰ ਪੇ ਲੋਰੋ,
ਤੇ ਕੱਛੂ ਤਲਾਅ ਚੋਂ ਨਿਕਲ ਕੇ ਕਹਿੰਦਾ, ਕਹਿੰਦਾ ਵੀ ਜੇ ਤੁਹਾਨੂੰ ਸਰਦੀ ਲੱਗਦੀ ਹੈ ਜ਼ਿਆਦੇ ਲੋਕੋ, ਮੈਂ ਫਿਰ ਅੰਗਿਆਰ ਲੈ ਕੇ ਆਵਾਂ, ਜੇ ਲੋੜ ਹੈ ਤੁਹਾਨੂੰ ਲਿਆਵਾਂ ਤੁਹਾਡੇ ਵਾਸਤੇ। ਇਹ ਕਿਵੇਂ ਹੋ ਸਕਦਾ? ਅਣਹੀਆਂ ਬਾਤਾਂ ਦੱਸ ਰਹੇ ਨੇ।
ਲੋਕੀ ਸ਼ਬਦ ਸੁਣਾਇਆ,
ਲੋਕੀ ਨਾਮ ਕੁਤਰੀ ਹੁੰਦਾ, ਕੁਤਰੀ ਆਕਾਰ ਦੇ ਵਿੱਚ ਤਾਂ ਹੁੰਦੀ ਹੈ, ਬਿਲਕੁਲ ਛੋਟੀ ਜੀ, ਇਹ ਹੈ ਤਾਂ ਮੱਛਰ ਦੀ ਜਾਤ ਦੇ ਵਿੱਚੋਂ, ਇਹਨੂੰ ਕੁਤੜੀ ਵੀ ਕਹਿੰਦੇ ਨੇ, ਕੁਤਰੀ ਵੀ ਕਹਿੰਦੇ ਇਹਨੂੰ। ਕੰਨਾਂ ਦੇ ਕੋਲ ਭਿੰਨ ਭਿੰਨ ਦੀ ਆਵਾਜ਼, ਜਦੋਂ ਡੰਗ ਮਾਰਦੀ ਹੈ ਛੋਟੀ ਜਿਹੀ ਆਵਾਜ਼ ਹੁੰਦੀ ਹੈ ਇਹਦੀ, ਪੀ ਪੀ ਦੀ ਆਵਾਜ਼ ਦਿੰਦੀ ਹੈ। ਕਹਿੰਦੇ ਉਸ ਨੇ ਸ਼ਬਦ ਸੁਣਾਇਆ, ਲੋਕੀ ਨੇ ਉੱਚੀ ਆਵਾਜ਼ ਵਿੱਚ ਸ਼ਬਦ ਸੁਣਾ ਸੁਣਾ ਕੇ, ਤੇ ਇਉਂ ਲੋਕਾਂ ਨੂੰ ਦੱਸਿਆ, ਭਾਈ ਮੇਰੀ ਗੱਲ ਸੁਣੋ, ਮੇਰਾ ਸੰਗੀਤ ਸੁਣੋ, ਤੇ ਜਾ ਕੇ ਬਰਾਤੀ ਰਾਹ ਭੁੱਲ ਗਏ, ਕਹਿੰਦੇ ਆਓ ਮੈਂ ਤੁਹਾਨੂੰ ਰਾਹ ਦੱਸਦੀ ਹਾਂ, ਕੁਤਰੀ ਨੇ ਇਹ ਸ਼ਬਦ ਸੁਣਾਇਆ ਹੈ। ਤੋ ਇਸ ਕਰਕੇ ਤੇ ਕਬੀਰ ਸਾਹਿਬ ਜੀ ਨੇ ਇਹ ਗੱਲਾਂ ਕਹਿ ਕੇ ਨਾ ਹੁਣ ਅੱਗੇ ਦੱਸਣਗੇ ਵੀ ਦੱਸੋ ਭਾਈ, ਅਖੀਰ ਕਬੀਰ ਸਾਹਿਬ ਜੀ ਕਹਿੰਦੇ ਨੇ ਵੀ ਇਹ ਗੱਲਾਂ ਸੱਚੀਆਂ ਨੇ ਜਾਂ ਝੂਠੀਆਂ ਨੇ। ਸੰਤ ਕਹਿਣ ਲੱਗੇ, ਕਬੀਰ ਸਾਹਿਬ ਜੀ ਇਹ ਤਾਂ ਕਥਨ ਮਾਤਰ ਨੇ, ਇਹ ਗੱਲਾਂ ਸੱਚੀਆਂ ਨਹੀਂ ਹੈ। ਤਾਂ ਕਬੀਰ ਸਾਹਿਬ ਜੀ ਕਹਿੰਦੇ ਇਸ ਪ੍ਰਕਾਰ ਫਿਰ ਸੰਸਾਰ ਜਿਹੜਾ ਇਹ ਵੀ ਕਥਨ ਮਾਤਰ ਹੈ, ਇਹਦੇ ਵਿੱਚ ਸੱਚਾਈ ਨਹੀਂ ਹੈ ਇਹਦੇ ਵਿੱਚ ਵੀ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਇਹੋ ਜਿਹੇ ਭਗਤਾਂ ਦੀ ਬਾਣੀ ਦੇਖ ਲਓ ਰਚ ਕਰਕੇ, ਜਿਹੜੀ ਗੁਰੂ ਗ੍ਰੰਥ ਸਾਹਿਬ ਥਾਂ ਦੇ ਕੇ ਉਹਨਾਂ ਦੇ ਸਿਧਾਂਤ, ਉਹਨਾਂ ਦੇ ਜ਼ਿੰਦਗੀ ਦੇ ਨਿਚੋੜ ਪ੍ਰਗਟ ਕੀਤੇ। ਤੋ ਅੱਗੇ ਹੁਣ ਇਸ ਦਾ ਇਹ ਸੀ ਦ੍ਰਿਸ਼ਟਾਂਤ ਦੇ ਵਿੱਚ ਹੀ ਵਰਤਿਆ, ਅਸਲ ਦੇ ਵਿੱਚ ਇਹ ਅਗਲਾ ਅਰਥ ਸਮਝਾਉਣ ਵਾਸਤੇ ਇੱਕ ਢੰਗ ਵਰਤਿਆ ਵੀ ਅਰਥ ਸਮਝ ਆ ਜਾਵੇ। ਗੱਲ ਇਹ ਨਹੀਂ ਹੋਈ ਹੈ ਇਹ, ਹੁਣ ਉਹ ਦੱਸਦੇ ਨੇ। ਉਹਦੇ ਵਿੱਚ ਸਾਧ ਸਿੰਘ ਜੀ ਜੰਝ ਦਾ ਪ੍ਰਕਰਨ ਬੰਨਣਗੇ। ਹੁਣ ਇਹਦੇ 'ਚ ਜੰਝ ਦਾ ਪ੍ਰਕਰਨ ਬੰਨ ਕੇ ਉਹ ਪ੍ਰਕਰਨ ਦੁਆਰਾ ਕਥਨ ਕਰਦੇ ਨੇ। ਪਹਿਲਾਂ ਤਾਂ ਅਸੀਂ ਨਾ ਸਿੱਧੇ ਹੀ ਅਰਥ ਸਾਰਾ, ਹੁਣ ਪ੍ਰਕਰਨ ਬੰਨ ਕੇ ਕਹਿਣਗੇ। ਪਰ ਇਹਦਾ ਇੰਨਾ ਕੁ ਜਾਣਨਾ ਵੀ ਇਹਦਾ ਅਰਥ ਤੀਸਰੇ ਅੰਕ ਤੋਂ ਹੀ ਸ਼ੁਰੂ ਹੋਊਗਾ, ਤਾਂ ਅਰਥਾਂ ਦੀ ਲੜੀ ਜੁੜੂਗੀ। ਸ਼ਬਦ ਜਿੱਥੋਂ ਸ਼ੁਰੂ ਹੁੰਦਾ, ਸ਼ਬਦ ਤਾਂ ਫੀਲ ਰਬਾਬੀ ਬਲਦ ਪਖਾਵ, ਤੁਸੀਂ ਬੰਸਕੋ ਪੂਤ ਵਿਹਾਨ ਚੱਲਿਆ ਇਹਦਾ ਉਚਾਰਨ ਕਰੋ ਜੀ। ਦੂਸਰਾ ਅਰਥ ਕਰਨਾ ਹੈ
ਬੰਸਕੋ ਪੂਤ ਵਿਆਹਨ ਚੱਲਿਆ,
ਜਿਵੇਂ ਬੰਸ ਬੰਝਿਆ ਇਸਤਰੀ, ਕੋ ਦਾ ਅਰਥ ਹੈ ਦਾ, ਉਹਦਾ ਪੁੱਤਰ ਵਿਆਹ ਕਰਨ ਵਾਸਤੇ ਚੱਲਿਆ ਹੈ, ਵੀ ਮੈਂ ਵਿਆਹ ਲਵਾਂ, ਵਿਆਹ ਕੇ ਲਿਆਵਾਂ ਆਪਣੀ ਔਰਤ ਨੂੰ। ਪ੍ਰਸ਼ਨ ਕੀਤਾ ਜੀ ਕਿੱਥੇ ਵਿਆਹਣ ਵਾਸਤੇ ਚੱਲਿਆ, ਉਹਦਾ ਉੱਤਰ ਦਿੰਦੇ ਹਨ
ਸੋਨੇ ਮੰਡਪ ਛਾਏ,
ਜਿੱਥੇ ਸੋਨੇ ਦੇ ਮੰਦਰ ਮੰਡਪ ਛਾਮਿਆਂ ਨੇ ਛਾਏ ਬਣਾ ਕੇ ਲਾਏ ਹੋਏ ਹਨ। ਫਿਰ ਪ੍ਰਸ਼ਨ ਕੀਤਾ ਕਿ ਕਿਸ ਨਾਲ ਵਿਆਹ ਕਰਾਉਣ ਚੱਲਿਆ, ਉਹਦਾ ਉੱਤਰ ਦਿੰਦੇ ਨੇ
ਰੂਪ ਕੰਨਿਆ ਸੁੰਦਰ ਬੇਦੀ,
ਜੋ ਸੁੰਦਰ ਰੂਪ ਰੰਗ ਵਾਲੀ ਕੰਨਿਆ, ਬੱਚਿਆਂ ਦੇ ਕਾਲਜੇ ਖਾਣ ਵਾਲੀ ਡੈਣ ਜਿਹੜੀ ਹੈ, ਤੇ ਉਹਦੇ ਨਾਲ ਕਹਿੰਦੇ ਉਹ ਬੇਦ ਦਿੰਦੀ ਹੈ ਨਾ ਕਾਲਜਿਆਂ ਨੂੰ, ਕਾਲਜੇ ਕੱਢ ਕੇ ਖਾਂਦੀ ਹੈ, ਇੱਕ ਐਸੀ ਜਾਤੀ ਹੈ। ਤੇ ਪੁਰਾਣੇ ਸਮੇਂ ਚ ਪਹਾੜਾਂ ਦੇ ਵਿੱਚ ਜ਼ਿਆਦਾ ਇਹਨਾਂ ਦਾ ਨਿਵਾਸ ਮੰਨ ਗਿਆ ਹੈ, ਚਿੱਟਾ ਰੰਗ ਮੰਨਿਆ ਇਹਨਾਂ ਦਾ, ਗ੍ਰੰਥਾਂ ਦੇ ਵਿੱਚ ਇਹਨਾਂ ਦੇ ਹਵਾਲੇ ਆਉਂਦੇ, ਉਹਦਾ ਪ੍ਰਮਾਣ ਦਿੱਤਾ ਹੈ। ਅਖੇ ਉਹਦੇ ਨਾਲ ਵਿਆਹ ਕਰਾਉਣ ਵਾਸਤੇ ਚੱਲੇ, ਤੇ ਕਹਿੰਦੇ ਜੀ ਵਿਆਹ ਦੇ ਵਿੱਚ ਤਾਂ ਫਿਰ ਉਹ ਦੋ ਬ੍ਰਾਹਮਣ ਹੁੰਦੇ ਨੇ ਧੀ ਵਾਲਿਆਂ ਵੱਲੋਂ, ਪੁੱਤਰ ਵਾਲਿਆਂ ਵੱਲੋਂ ਗੋਤਰਾਚਾਰ ਪੜ੍ਹਨ ਵਾਸਤੇ। ਕਹਿੰਦੇ ਇੱਧਰ ਕੌਣ ਇਸ ਵਿਆਹ ਦੇ ਵਿੱਚ ਜਿਹੜਾ ਅਨੋਹੀਆਂ ਗੱਲਾਂ ਦੱਸਦੇ ਹਨ।
ਸਸੈ ਸਿੰਘ ਗੁਣ ਗਾਏ,
ਉਹ ਸਸੈ ਨਾਮ ਹੈ ਸਹੇ ਦਾ, ਖਰਗੋਸ਼ ਦਾ, ਤੇ ਤੇਤਿਆਂ ਵੱਲੋਂ ਤਾਂ ਇਹ ਸੀ ਸਾਹਾ ਸੀ, ਪਤਰੇਤਿਆਂ ਵੱਲੋਂ ਕਹਿੰਦੇ ਸਿੰਘ ਜਿਹੜਾ ਸ਼ੇਰ ਹੈ, ਉਹਨਾਂ ਨੇ ਗੋਤਰਾਚਾਰ ਫੜਿਆ, ਤੇ ਇਸ ਕਰਕੇ ਗੋਤਰਾਚਾਰ ਉਚਾਰਨ ਕਰਨ ਦੀ ਕਿਰਿਆ ਉਹਨਾਂ ਨੇ ਕਿਰਿਆ ਰੂਪ ਜਿਹੜੇ ਗੁਣਾਂ ਨੂੰ ਗਾਇਆ, ਜਿਵੇਂ ਪ੍ਰੋਹਤ ਵਿਆਹ ਦੇ ਵੇਲੇ ਪੜ੍ਹਦੇ ਹੁੰਦੇ ਨੇ। ਫਿਰ ਪ੍ਰਸ਼ਨ ਕੀਤਾ ਜੀ ਵਿਆਹ ਵੇਲੇ ਤਾਂ ਬਾਜੇ ਵੱਜਦੇ ਆ, ਹਲਵਾਈ ਆ ਕੇ ਚੰਗੇ ਚੰਗੇ ਪਦਾਰਥ ਬਣਾਉਂਦੇ ਨੇ, ਇਹ ਜਾਨੀਆਂ ਦੇ ਨਾਲ ਰਾਗੀ ਰਬਾਬੀ ਨਹੀਂ ਹੈ ਫਿਰ ਕੋਈ, ਤਾਂ ਹੁਣ ਫਿਰ ਜਿਹੜੀ ਪਹਿਲੀ ਤੁਕ ਹੈ ਸ਼ਬਦ ਦੀ, ਹੁਣ ਇੱਥੋਂ ਅਰਥ ਸ਼ੁਰੂ ਹੋਣਗੇ। ਪੜ੍ਹੋ ਜੀ ਅੱਗੇ,
ਫੀਲ ਰਬਾਬੀ ਬਲਦ ਪਖਾਵਜ,
ਇਹਨਾਂ ਬਰਾਤੀਆਂ ਦੇ ਨਾਲ ਫੀਲ ਹਾਥੀ, ਰਬਾਬੀ ਰਬਾਬ ਵਜਾਉਣ ਵਾਲੇ, ਬਲਦ ਜਿਹੜਾ ਉਹ ਪਖਾਵਜ ਜੋੜੀ ਤਬਲਾ ਵਜਾਉਣ ਵਾਲਾ ਸੀ,
ਕਬੂਆ ਤਾਲ ਵਜਾਵੇ,
ਕਾਂ ਨੇ ਤਾਲ ਕੈਂਸੀਆਂ ਵਜਾਉਣ ਵਾਲਾ ਸੀ, ਅਖੇ ਕਾਂ ਕੈਂਸੀਆਂ ਵਜਾਉਂਦਾ,
ਪਹਿਰ ਚੋਲਨਾ ਗਧਾ ਨੱਚੇ,
ਗਧਾ ਗਧਾ ਜਿਹੜਾ ਚੋਲਾ ਪਾ ਕੇ ਇਹ ਨੱਚੇ, ਨੱਚਦਾ ਭਾਵ ਨਿਰਤਕਾਰੀ ਕਰਨ ਵਾਲਾ ਸੀ,
ਐਸਾ ਭਗਤ ਕਰਾਵੇ,
ਗਵਈਆਂ ਦੇ ਉੱਪਰ ਬਾਹਾਂ ਚੁੱਕ ਚੁੱਕ ਕੇ ਉਹ ਜਿਹੜਾ ਬੈਂਡ ਮਾਸਟਰ ਹੈ, ਕਹਿੰਦੇ ਪੈਸਾ ਝੋਟਾ, ਉਹ ਇਸ ਤਰ੍ਹਾਂ ਦੀ ਉਹਨਾਂ ਦੇ ਕੋਲੋਂ ਜਿਹੜਾ ਭਗਤੀ ਕਰਾਉਂਦਾ, ਭਾਵ ਕੀ ਨਾਚ ਕਰਾਉਂਦਾ ਹੈ, ਤੇ ਇਹ ਇੱਕ ਪੰਥ ਹੈ, ਉਹ ਗਾ ਗਾ ਕੇ ਨੱਚ ਨੱਚ ਕੇ, ਤੇ ਇਸ ਪਰ ਉਹਦਾ ਪ੍ਰਮਾਣ ਦਿੱਤਾ, ਉਹ ਕਰਾਉਣ ਵਾਲਾ ਹੈ।
ਰਾਜਾ ਰਾਮ ਕੱਕਰੀਆ ਬਰੇ ਪਕਾਏ,
ਰਾਜਾ ਰਾਮ ਦੇ ਰਾਜਾ ਨਾਮ, ਉਹਦਾ ਨਾਮ ਸੀ ਰਾਜਾ ਰਾਮ, ਇਹ ਹਲਵਾਈ ਨੇ ਕੱਕਰੀਆਂ, ਕੱਕਰ ਭਾਵ ਬਰਫ਼ ਦੇ, ਬਰੇ ਨਾਮ ਹੈ ਬੜਿਆਂ ਦਾ, ਪਕਾਏ ਨੇ, ਤੇ ਇਸ ਪ੍ਰਕਾਰ ਕਹਿੰਦੇ ਉਹ ਪਕਾ ਕੇ ਰੱਖ ਦਿੱਤੇ। ਪਰ ਉਹ ਜਿਹੜੇ ਖਾਧੇ ਅਖੇ ਕੀ ਨੇ,
ਕਹਿੰਦੇ ਬੂਜਨ ਹਾਰੇ ਖਾਏ,
ਉਹ ਬੜੇ ਕਿਸੇ ਬਿਰਲੇ ਸਮਝ ਵਾਲੇ ਜਾਂਜੀ ਨੇ ਖਾਣਾ ਕੀਤੇ, ਜਿਹੜੇ ਅਕਲ ਵਾਲੇ ਸੀ,
ਰਹਾਉ
ਅਸਾਈ ਦੇ ਕੇ ਕਹਿੰਦੇ ਨੇ,
ਬੈਠ ਸਿੰਘ ਘਰ ਪਾਨ ਲਗਾਵੇ,
ਰਾਤੀਆਂ ਦੀ ਖੁਸ਼ੀ ਲੈਣ ਦੇ ਲਈ ਸਿੰਘ ਸ਼ੇਰ ਨੇ ਘੁਰਨਿਆਂ ਰੂਪ ਘਰਾਂ ਦੇ ਵਿੱਚ ਬੈਠ ਕੇ ਇਸਤਤ ਹੋ ਕੇ, ਕਿਉਂਕਿ ਬਰਾਤੀਆਂ ਦੀ ਸੋਭਾ ਵਾਸਤੇ ਨਾ ਜਿਹੜੇ ਬੜੇ ਲੋਕ ਨੇ, ਵਜ਼ੀਰ ਹੈ ਜਾਂ ਕੋਈ ਹੋਰ, ਉਹਨਾਂ ਨੂੰ ਕਹਿੰਦੇ ਤੁਸੀਂ ਬਰਾਤ ਜ਼ਰੂਰ ਚੱਲਿਓ, ਸਾਡੀ ਸੋਭਾ ਵਧੂ। ਅਗੇ ਸ਼ੇਰ ਨੂੰ ਨਿਮੰਤਰਣ ਦਿੱਤਾ ਵੀ ਤੁਸੀਂ ਬਰਾਤੀ ਬਣ ਕੇ ਚੱਲੋ, ਉਹ ਕਹਿੰਦੇ ਫਿਰ ਸ਼ੇਰ ਨੇ ਕਹਿੰਦੇ ਇਸ ਪ੍ਰਕਾਰ ਫਿਰ ਉਹ ਬੈਠ ਸਿੰਘ ਘਰ ਪਾਨ ਲਗਾਵੇ, ਉਹਨੇ ਪਾਨਾਂ ਦਾ ਬੀੜਾ ਚੱਬਿਆ, ਕਹਿੰਦੇ ਵੀ ਦੇਖੋ ਜਾਣਾ ਪੂਰੇ ਚੰਗੀ ਤਰ੍ਹਾਂ ਬਣ ਠਣ ਕੇ ਜਾਵਾਂਗੇ, ਬਰਾਤ ਜਾਣੇ ਨਾ, ਉਹ ਇਸ ਤੋਂ ਹੋ ਕੇ ਪਾਨਾਂ ਦੇ ਬੀੜੇ ਲਗਾਵਾ ਲਗਾਉਣਾ ਭਾਵ ਲਾ ਲਿਆ ਉਸਨੇ ਵੀ ਮੈਂ ਚੱਲੂਗਾ ਬਰਾਤ
ਘੀਸ ਗਲੋਰੇ ਲਿਆਵੇ
ਘੀਸ ਜਿਹੜੀ ਚੁਕਜੁੰਦਰ ਹੈ ਗਲੂਰੇ ਪਾਨਾਂ ਦੇ ਬੀੜੇ ਲਿਆ ਕੇ ਬਰਾਤੀਆਂ ਨੂੰ ਦਿੰਦੀ ਸੀ
ਘਰ ਘਰ ਹੁਸਰੀ ਮੰਗਲ ਗਾਵੇ
ਮੁਸਰੀ ਚੂਹੀਆਂ ਆਪੋ ਵਿਚ ਘਰਾਂ ਘਰਾਂ ਦੇ ਵਿਚ ਖੱਡਾਂ ਖੱਡਾਂ ਦੇ ਵਿਚ ਉਹ ਮੇਲਣਾ ਬਣ ਕੇ ਜਿਵੇਂ ਵਿਆਹ ਚ ਮੇਲਣਾ ਹੁੰਦੀਆਂ ਨੇ ਮੇਲੀ ਹੁੰਦੇ ਨੇ ਇਉਂ ਮੇਲਣਾ ਬਣ ਕੇ ਮੰਗਲ ਖੁਸ਼ੀਆਂ ਦੇ ਵਿਆਹ ਦੇ ਗੀਤ ਗਾ ਰਹੀਆਂ ਸਨ
ਕਛੂਆ ਸੰਖ ਵਜਾਵੇ
ਕਛੂਆ ਕਹਿੰਦੇ ਕਛੂ ਪੁਰੋਹਿਤ ਬਣ ਕੇ ਫੇਰਿਆਂ ਵੇਲੇ ਸੰਖ ਵਜਾਵੇ ਵਜਾਉਂਦਾ ਜਿਵੇਂ ਪੰਡਿਤ ਸੰਖ ਵਜਾਉਂਦੇ ਆ ਮੰਦਰਾਂ ਦੇ ਵਿਚ ਇਹ ਅਣਹੋਣੀਆਂ ਗੱਲਾਂ ਜਿਹੜੀਆਂ ਕਰਕੇ ਇਹਦੇ ਚ ਬ੍ਰਹਮ ਗਿਆਨ ਦੇਣਾ ਕਬੀਰ ਸਾਹਿਬ ਨੇ ਇਹਦੇ ਵਿਚ ਲਓ ਜੇ ਇੰਨੀਆਂ ਕੁ ਤੁਕਾਂ ਦਾ ਅਰਥ ਜਿਹੜਾ ਜਿਵੇਂ ਆਪਾਂ ਦ੍ਰਿਸ਼ਟਾਂਤ ਚ ਵਰਤੇ ਹਾਂ ਕੋਈ ਉਨਾ ਕੇ ਕਲਿੱਪ ਕੱਟ ਕੇ ਪਾ ਜਾ ਦੇਖੋ ਜੀ ਇਹ ਕਥਾ ਹੈ ਕਿਤੇ ਉਹ ਬੇਸਮਝ ਲੋਕਾਂ ਦਾ ਕੰਮ ਹੁੰਦਾ ਹੈ ਅੱਗੇ ਦੱਸਦੇ ਹਨ ਜੇ
ਬੰਸ ਕੋ ਪੂਤ ਵੀ ਆਹਨ ਚੱਲਿਆ
ਇਹਦੇ ਅਰਥ ਹੋ ਗਏ ਨੇ ਪਾਠ ਕਰ ਦੋ ਕੱਲਾ ਇਹਦਾ ਅਰਥ ਆਪਾਂ ਪਹਿਲਾਂ ਕਰ ਲਏ ਇਸਦੇ ਜੀ
ਸੋਨੇ ਮੰਡ ਪਛਾਏ ਰੂਪ ਕੰਨਿਆ ਸੁੰਦਰ ਬਿਧੀ ਸਸੈ ਸਿੰਘ ਗੁਣ ਗਾਏ
ਇਹ ਸਾਰੇ ਦੇ ਅਰਥ ਪਹਿਲਾਂ ਹੋ ਗਏ ਵੀ ਬੰਝਾ ਦਾ ਪੁੱਤਰ ਵਿਆਹੁਣ ਚੱਲਿਆ ਸੀ ਤੇ ਸੁਨ ਮੰਡਲ ਆਕਾਸ਼ ਦੇ ਵਿਚ ਜਿੱਥੇ ਸ਼ਾਮੇ ਨੇ ਛਾਏ ਸੀ ਉਹ ਡੈਣ ਦੇ ਨਾਲ ਉਹਦੇ ਕਹਿੰਦੇ ਸੁੰਦਰ ਕੰਨਿਆ ਕਿਹੜੀ ਸੀ ਡੈਣ ਜਿਹੜੀ ਬੱਚਿਆਂ ਦੇ ਕਾਲਜ ਖਾ ਲਵੇ ਤੇ ਫਿਰ ਦੋ ਪ੍ਰੋਹਤ ਸਾਹਾ ਜਿਹੜਾ ਧੀ ਵਾਲਿਆਂ ਵੱਲੋਂ ਤੇ ਕੰਨਿਆ ਵਾਲਿਆਂ ਵੱਲੋਂ ਤੇ ਜਿਹੜਾ ਜੇ ਉਧਰ ਜਿਹੜਾ ਪ੍ਰਤੇਤਿਆਂ ਵੱਲੋਂ ਪੁੱਤਰ ਵਾਲਿਆਂ ਵੱਲੋਂ ਗੋਤਰਾਚਾਰ ਪੜ੍ਹਨ ਵਾਲਾ ਕੇ ਸ਼ੇਰ ਹੈ ਇਹ ਇਸ ਕਰਕੇ ਇਹਦਾ ਇਹ ਅਰਥ ਪਹਿਲਾਂ ਹੋਇਆ ਅੱਗੇ ਦੱਸਦੇ ਨੇ ਕਹਿਤ ਕਬੀਰ
ਕਹਿਤ ਕਬੀਰ ਸੁਣੋ ਰੇ ਸੰਤ
ਕਬੀਰ ਸਾਹਿਬ ਜੀ ਕਥਨ ਕਰਦੇ ਨੇ ਹੇ ਸੰਤੋ ਸੰਤ ਜਨੋ ਸੁਣੋ ਤੁਹਾਨੂੰ ਇਹ ਗੱਲ ਦੱਸੀਏ ਕਿ ਬਰਾਤੀਆਂ ਦੇ ਅੱਗੇ ਫਿਰ ਜਦੋਂ ਜਾ ਰਹੇ ਸੀ ਕਹਿੰਦੇ ਇੱਕ ਪਹਾੜ ਆ ਗਿਆ ਬਰਾਤੀ ਰੁਕ ਗਏ ਕਹਿੰਦੇ ਵੀ ਕੀ ਕਰੀਏ ਪਹਾੜ ਬਹੁਤ ਵੱਡਾ ਹੈ ਉਹ ਬਰਾਤੀ ਜਿਹੜੇ ਸੀ ਪਹਾੜ ਨਾ ਲੰਘ ਸਕੇ ਅਖੇ ਕਿ ਕਿਵੇਂ ਜਾਵਾਂਗੇ ਹੁਣ ਵਿਆਹ ਦਾ ਟਾਈਮ ਲਗਨ ਦਾ ਖੁੰਝਦਾ ਜਾਂਦਾ ਤਾਂ ਫਿਰ ਇੱਕ ਕੀੜੀ ਨਿਕਲੀ ਕਹਿੰਦੀ ਇਹ ਤੁਹਾਡਾ ਮਸਲਾ ਮੈਂ ਹੱਲ ਕਰਦੀ ਹਾਂ ਅਖੇ ਕੀੜੀ ਆਈ ਫਿਰ
ਕੀਟੀ ਪਰਬਤ ਖਾਇਆ
ਕੀੜੀ ਕਹਿਣ ਲੱਗੀ ਮੈਂ ਤਾਂ ਮੈਨੂੰ ਭੁੱਖ ਲੱਗੀ ਹੈ ਨਾਲੇ ਮੇਰੀ ਭੁੱਖ ਮਿਟ ਜੂਗੀ ਉਹਨੇ ਕਿ ਕੀੜੀ ਨੇ ਪਰਬਤ ਸਾਰਾ ਖਾ ਲਿਆ ਖਾ ਕੇ ਫਿਰ ਬਰਾਤੀਆਂ ਦੀ ਰਸਤਾ ਬਣਾ ਦਿੱਤਾ ਬਰਾਤੀਆਂ ਨੂੰ ਪਹਾੜ ਲੰਘਣ ਤੋਂ ਬਾਅਦ ਕਹਿੰਦੇ ਸਰਦੀ ਇੰਨੀ ਪੈਂਦੀ ਸੀ ਪਹਾੜਾਂ ਦਾ ਰਸਤਾ ਠੱਕਾ ਵਗੇ ਕਹਿੰਦੇ ਕੰਬਣ ਲੱਗ ਗਏ ਕਹਿੰਦੇ ਵੀ ਬਹੁਤ ਹੁਣ ਤਾਂ ਸਰਦੀ ਲੱਗਦੀ ਹੈ ਉਸ ਵੇਲੇ ਸਰਦੀ ਦੂਰ ਕਰਨ ਵਾਸਤੇ
ਕਛੂਆ ਕਹੇ ਅੰਗਾਰ ਪੇ ਲੋਰੋ
ਕਹਿੰਦੇ ਕੱਛੂ ਨਿਕਲਿਆ ਤਲਾਅ ਚੋਂ ਉਹ ਕਹਿੰਦਾ ਉਹ ਬਰਾਤੀਓ ਸਾਡੇ ਮਹਿਮਾਨ ਹੋ ਕੋਲ ਦੀ ਲੰਘੇ ਜਾਂਦੇ ਹੋ ਜੇ ਤੁਹਾਨੂੰ ਬਾੜਾ ਹੀ ਪਾਲਾ ਲੱਗਦਾ ਤੇ ਫਿਰ ਅੰਗਾਰ ਤੇ ਅੰਗਿਆਰਾਂ ਦਾ ਭੇ ਵੀ ਭਾਵ ਅੰਗੀਠੀਆਂ ਸੇਕਣ ਦੀ ਲੋਰੋ ਲੋੜ ਹੈ ਜੇ ਤੁਹਾਨੂੰ ਮੈਂ ਲਿਆਵਾਂ ਅੱਗ ਦੇ ਅੰਗਾਰ ਤਾਂ ਕਹਿੰਦੇ ਫਿਰ ਉਸ ਨੇ ਇਹ ਕਿਹਾ ਸੀ ਵੀ ਮੈਂ ਲਿਆ ਕੇ ਦਿੰਦਾ ਹਾਂ ਉਹਨੇ ਲਿਆ ਕੇ ਦਿੱਤੇ ਤਾਂ ਉਹਨਾਂ ਦੀ ਸਰਦੀ ਅਖੇ ਦੂਰ ਹੋਈ ਕੱਛੂ ਨੇ ਲਿਆ ਕੇ ਦਿੱਤੇ ਅੰਗਾਰ ਬੜੇ ਬੜੇ
ਲੋਕੀ ਸ਼ਬਦ ਸੁਣਾਇਆ
ਲੋਕੀ ਕੁਤੜੀ ਜਿਹੜੀ ਹੈ ਕੁਤੜੀ ਵੀ ਕਹਿੰਦੇ ਉਹਨੇ ਉੱਚੀ ਆਵਾਜ਼ ਦੇ ਵਿੱਚ ਉਹ ਕਿਉਂਕਿ ਬਰਾਤ ਖਿੰਡ ਚੁੱਕੀ ਸੀ ਰਸਤਾ ਰੁਕਿਆ ਕਰਕੇ ਕਹਿੰਦੇ ਉਹਨੇ ਫਿਰ ਆਵਾਜ਼ ਮਾਰ ਕੇ ਬਰਾਤੀ ਇਕੱਠੇ ਕਰੇ ਵੀ ਆ ਜਾਓ ਭਾਈ ਰਸਤਾ ਹੋ ਗਿਆ ਖੁੱਲ ਗਿਆ ਤੇ ਉਹਨੇ ਉਹਦੀ ਆਵਾਜ਼ ਨਿੱਕੀ ਜੀ ਹੁਣ ਦੱਸੋ ਸੰਤ ਜਨੋ ਕੀ ਇਹ ਗੱਲਾਂ ਸੱਚੀਆਂ ਹੈ ਜਾਂ ਝੂਠੀਆਂ ਨੇ ਉਹ ਕਹਿੰਦੇ ਜੀ ਝੂਠੀਆਂ ਕਹਿੰਦੇ ਫਿਰ ਇਉਂ ਅਜਾਤਵਾਦ ਹੈ ਅਤਿਅੰਤ ਅਭਾਵ ਦਿਖਾਇਆ ਇਹਦੇ ਵਿੱਚ ਕਿ ਇਹ ਚੀਜ਼ਾਂ ਹੋਏ ਹੀ ਨਹੀਂ ਸਕਦੀ ਇਸੇ ਤਰ੍ਹਾਂ ਸੰਸਾਰ ਤਿੰਨੇ ਕਾਲ ਨਹੀਂ ਹੋ ਸਕਦਾ ਫਿਰ ਸਭਾ ਚ ਬੈਠੇ ਮਹਾਤਮਾ ਨੇ ਪ੍ਰਸ਼ਨ ਕੀਤਾ ਕਿ ਚਲੋ ਜੀ ਇਹ ਠੀਕ ਹੈ ਵੀ ਤੁਸੀਂ ਸਿੱਧ ਕਰ ਦਿੱਤਾ ਜਿਵੇਂ ਹਾਥੀ ਰਬਾਬ ਨਹੀਂ ਵਜਾ ਸਕਦਾ ਬਲਦ ਜੋੜੀ ਨਹੀਂ ਵਜਾ ਸਕਦਾ ਤੇ ਕਾਂ ਕੈਂਸੀਆਂ ਨਹੀਂ ਵਜਾ ਸਕਦਾ ਬੰਸ ਦਾ ਪੁੱਤਰ ਵਿਆਹੁਣ ਇਤਿਹਾਸ ਜੋ ਕਿਹਾ ਵੀ ਹੁਣ ਤੁਸੀਂ ਦੇਖੋ ਵੀ ਮਨ ਹੈ ਜਿਹੜਾ ਇਹ ਚੰਗਾ ਕਿਵੇਂ ਬਣ ਸਕਦਾ ਹੁਣ ਜਿਹਾ ਜਿਹਾ ਪ੍ਰਸ਼ਨ ਹੈ ਤੇ ਉਹ ਹੈ ਜਿਹਾ ਉਹਦੇ ਵਿੱਚ ਫਿਰ ਭਾਵ ਹੁੰਦਾ ਹੁਣ ਪ੍ਰਸ਼ਨ ਗਹਿਰਾ ਕਿਉਂਕਿ ਮਨ ਦੇ ਨਾਲ ਸੰਬੰਧ ਰੱਖਦਾ ਤਾਂ ਕਬੀਰ ਸਾਹਿਬ ਜੀ ਇਸੇ ਸ਼ਬਦ ਦੁਆਰਾ ਫਿਰ ਕਹਿੰਦੇ ਨੇ ਭਾਈ ਇਹ ਸ਼ਬਦ ਕੋਈ ਅਸੀਂ ਲੋਕਾਂ ਦੇ ਮਨ ਪਰਚਾਵੇ ਵਾਸਤੇ ਨਾ ਜਿਵੇਂ ਨਿਆਣਿਆਂ ਨੂੰ ਬਾਤਾਂ ਪਾ ਪਾ ਕੇ ਸੁਣਾਉਂਦੀਆਂ ਬੁੜੀਆਂ ਵੀ ਇਹ ਕੋਈ ਅਣਹੋਣੀਆਂ ਗੱਲਾਂ ਕਹਿੰਦੀਆਂ ਜਿਵੇਂ ਰਾਮ ਚੰਦਰ ਭਗਵਾਨ ਕਹਿੰਦੇ ਅਖੇ ਰੋਣ ਤੋਂ ਨਾ ਹਟਣ ਤੇ ਉਹਨਾਂ ਨੂੰ ਫਿਰ ਉਹ ਬਨੌਟੀ ਇੱਕ ਬਣਾ ਕੇ ਦਾਈ ਨੇ ਸੁਣਾ ਦਿੱਤੀ ਸੀ ਗੱਲ, ਉਹ ਝੂਠ ਮਿਥਿਆ ਵਾਲੀ ਸੀ ਗੱਲ। ਇਸ ਤਰ੍ਹਾਂ ਦੀਆਂ ਮਿਥਾਂ ਗੁਰਬਾਣੀ 'ਚ ਥੋੜ੍ਹੀ ਇਹ, ਇਹ ਤਾਂ ਮਿਥਿਆ ਸਿੱਧ ਕਰਨ ਵਾਸਤੇ ਕਿ ਸੰਸਾਰ ਮਿਥਿਆ ਹੈ, ਉਹਨੂੰ ਮਹਾਰਾਜ ਸਾਹਿਬ ਜੀ ਨੇ। ਸੋ ਇਸ ਪ੍ਰਕਾਰ ਫਿਰ ਇਹ ਕਹਿੰਦੇ ਵੀ ਮਨ ਚੰਗਾ ਕਿਵੇਂ ਹੋ ਸਕਦਾ, ਉੱਤਰ ਉੱਤਰ ਦੇ ਵਿੱਚ ਇਹੀ ਸ਼ਬਦ ਜਿਹੜਾ ਹੁਣ ਮੁੜ ਤੋਂ ਚੱਲੇਗਾ। ਤੇ ਜਿਸ ਪ੍ਰਕਾਰ ਵੀ ਮਨ ਸ਼ੁੱਧ ਕਿਵੇਂ ਹੋ ਸਕਦਾ, ਤੇ ਕਬੀਰ ਸਾਹਿਬ ਜੀ ਕਹਿੰਦੇ ਹੇ ਸੰਤ ਜਨੋ ਸੁਣਨਾ ਕਰੋ।
ਹੀਲ ਰਬਾਬੀ ਬਲਦ ਪਖਾਵਜ,
ਜਿਹੜਾ ਮਨ ਹੈ ਨਾਨਕ ਹਸਤੀ ਕੁੰਡੇ ਵਾਹਰਾ ਫਿਰ ਫਿਰ ਉਜੜ ਜਾ। ਇਹ ਜਿਹੜਾ ਮਨ ਹੈ ਇਹ ਹਾਥੀ ਦੀ ਨਿਆਈ ਬੜੇ ਹੰਕਾਰ ਵਾਲਾ ਹੈ। ਇਹ ਹੰਕਾਰ ਵਾਲੋ ਕੇ ਸ਼ੁਭ ਗੁਣਾ ਰੂਪੀ ਕੇਲਿਆਂ ਨੂੰ, ਜਿਵੇਂ ਹਾਥੀ ਜਦੋਂ ਜਾਂਦਾ ਨਾ ਮਧੋਲਦਾ ਹੀ ਜਾਂਦਾ ਹੈ, ਛੋਟੇ ਛੋਟੇ ਪੌਦਿਆਂ ਨੂੰ ਲਤੜ ਦਿੰਦਾ ਹੈ ਕਿਉਂਕਿ ਉਹਦੇ ਪੈਰ ਹੀ ਬਹੁਤ ਵੱਡੇ ਬਣੇ। ਤੇ ਹਾਥੀ ਦੇ ਸੰਕਲਪ ਵਿਕਲਪ, ਜਿਵੇਂ ਇਹ ਜਿਹੜੇ ਹਾਥੀ ਦੇ ਪੈਰ ਵੱਡੇ ਨੇ, ਇਹ ਮਨ ਰੂਪੀ ਹਾਥੀ ਦੇ ਸੰਕਲਪ ਵਿਕਲਪ ਵੀ ਬਹੁਤ ਵੱਡੇ ਵੱਡੇ ਨੇ। ਤੋ ਇਹ ਸੰਕਲਪ ਇਹ ਇਸ ਪ੍ਰਕਾਰ ਦਾ ਬਣਿਆ ਹਾਥੀ। ਆ ਪਿੱਛੇ ਆਇਆ ਨਹੀਂ ਸੀ ਇੱਕ ਤੁਹਾਡੇ ਕੋਲ ਪਚੰਗੀ ਜਪਜੀ ਸਾਹਿਬ ਦਾ ਜੇ ਮੂਲ ਮੰਤਰ ਵੀ ਸ਼ੁੱਧ ਨਹੀਂ ਸੀ ਹੋਇਆ, ਤੇ ਉਹ ਚਾਰ ਕੁ ਦਿਨਾਂ ਬਾਅਦ ਚਲਿਆ ਗਿਆ, ਘਰਦਿਆਂ ਤੋਂ ਫੋਨ ਕਰਾਤਾ। ਉਹਦੀ ਮਾਂ ਬੋਲਦੀ ਹੈ, ਕਹਿੰਦੀ ਬਾਬਾ ਜੀ ਵੀ ਇਹ ਤਾਂ ਮੰਨਦਾ ਨਹੀਂ ਆਉਣ ਨੂੰ। ਮੈਂ ਕਿਹਾ ਨਹੀਂ ਮੰਨਦਾ, ਘਰ ਰੱਖੋ। ਕਹਿੰਦੀ ਨਹੀਂ, ਘਰ ਵੀ ਨਹੀਂ ਰਹਿਣਾ ਚਾਹੁੰਦਾ। ਮੈਂ ਕੀ ਕਰਨਾ ਚਾਹੁੰਦਾ? ਕਹਿੰਦੀ ਵੀ ਹਰਿਮੰਦਰ ਸਾਹਿਬ ਦਾ ਗ੍ਰੰਥੀ ਲੱਗਣਾ ਹੈ ਮੂਲ। ਇੱਥੇ ਦੀ ਗੱਲ ਹੈ, ਇਹ ਤਾਂ ਆਪਣੇ ਜਥੇ ਦੀ ਗੱਲ ਹੈ, ਕੋਈ ਅਤਕ ਇਹ ਵੀ ਨਹੀਂ ਕੋਈ ਚੁਟਕਲਾ ਬਣਾਇਆ ਹੋਰ ਹੈ। ਉਹਦੀ ਫਿਰ ਇਹ ਸਿੰਘ ਹੁਣ ਜਿਹੜੇ ਬੱਚੇ ਸੀ ਵੀ ਉਹ ਕਹਿੰਦੇ ਜੀ ਇਹ ਤਾਂ ਹੁਣ ਸਿੰਘ ਸਾਹਿਬ ਦੀ ਪਦਵੀ ਤੇ ਜਾਣਗੇ ਸਿੱਧੀ। ਮੈਂ ਕਿਹਾ ਮੈਂ ਨਹੀਂ ਬੀਬੀ ਨੂੰ ਕਿਹਾ ਵੀ ਐਸਾ। ਮੈਂ ਕਿਹਾ ਬੀਬੀ ਫਿਰ ਉੱਥੇ ਭੇਜ ਦਿਓ। ਕਹਿੰਦੇ ਜੀ ਉੱਥੇ ਕੌਣ ਲੈ ਕੇ ਜਾਊਗਾ? ਮੈਂ ਕਿਹਾ ਜੀ ਇਹੀ ਦੱਸੂਗਾ। ਇਹ ਤਾਂ ਮੂਲ ਮੰਤਰ ਦੇ ਅਰਥ ਨਹੀਂ ਸਿੱਖੇ, ਸਿੰਘ ਸਾਹਿਬ ਹਰਿਮੰਦਰ ਸਾਹਿਬ ਦਾ ਲੱਗਣਾ। ਇਹਨੂੰ ਕਹਿੰਦੇ ਨੇ ਹਾਥੀ ਦੇ ਬੜੇ ਬੜੇ ਪੈਰ। ਇਹ ਜਿਹੜਾ ਇਸ ਤਰ੍ਹਾਂ ਦਾ ਹਾਥੀ ਸ਼ੁਭ ਗੁਣਾਂ ਦੇ ਕੇਲਿਆਂ ਨੂੰ ਮਧੋਲਣ ਵਾਲਾ, ਸ਼ੁਭ ਗੁਣਾਂ ਦੀ ਬਗੀਚੀ ਨੂੰ ਲਤਾੜਨ ਵਾਲਾ, ਉਹ ਫਿਰ ਰਬਾਬੀ ਦਾ ਥਾ ਰਬਾਬੀ ਬਣ ਕੇ ਜਣੀ ਉਹ ਕੀਰਤਨ ਕਰਨ ਲੱਗ ਗਿਆ ਪਰਮਾਤਮਾ ਦਾ। ਰਬਾਬੀ ਬਣ ਕੇ ਸਾਜੀ ਬਣ ਗਿਆ, ਕੀਰਤਨ ਦੇ ਸਾਜ਼ ਸਿੱਖ ਲਏ, ਉਹ ਕਰਨ ਲੱਗ ਪਿਆ। ਬਲਦ ਪਖਾਵਜ, ਬਲਦ ਦੀ ਨਿਆਈ ਕੀ ਹੈ? ਬਲਦ ਨੂੰ ਆਲਸੀ ਮੰਨਿਆ, ਉਹ ਜਗਾਲੀ ਕਰਦਾ ਕਰਦਾ ਹੀ ਸੌ ਜਾਂਦਾ ਹੈ। ਤੇ ਇਸ ਤਰ੍ਹਾਂ ਦਾ ਸਾਹਸ ਜੀ ਬਲਦ ਦੀ ਨਿਆਈ ਸਾਡੇ ਤੇ ਵੀ ਜਦੋਂ ਆਲਸ ਆਉਂਦੀ ਹੈ ਉਸ ਵੇਲੇ ਬਲਦ ਬਣਾਈ ਆ ਜਾਂਦਾ ਸਾਡੇ ਚ ਵੀ। ਬਲਦ ਦੀ ਨਿਆਈ ਆਲਸੀ ਮਨ ਪਰਮੇਸ਼ਰ ਦੇ ਜਸ ਰੂਪੀ ਜੋੜੀ ਵਜਾਉਣ ਲੱਗ ਗਿਆ, ਪਰਮਾਤਮਾ ਦੀ ਕੀਰਤੀ ਰੂਪ ਜੋੜੀ ਵਜਾਉਣ ਲੱਗ ਗਿਆ। ਬਲਦ ਪਖਾਵਜ ਇਉਂ ਜੋੜੀ ਵਜਾਉਂਦਾ ਭਾਈ, ਦੇਖੋ ਧੰਨ ਹੈ ਕਬੀਰ ਸਾਹਿਬ ਸਿੱਧ ਕਰਕੇ ਦਿਖਾਤੀ ਗੱਲ। ਇਉਂ ਹੋ ਨਹੀਂ ਸਕਦਾ, ਇਉਂ ਸੰਸਾਰ ਨਹੀਂ ਹੋ ਸਕਦਾ, ਇਉਂ ਮਨ ਸ਼ੁੱਧ ਹੋ ਸਕਦਾ। ਕਿੱਡਾ ਵੱਡਾ ਗਿਆਨ ਕਬੀਰ ਸਾਹਿਬ ਜੀ ਦੇ ਇਸ ਅੰਮ੍ਰਿਤ ਵਚਨ ਵਿੱਚ ਹੈ। ਸੋ ਇਸ ਪ੍ਰਕਾਰ ਹੁਣ ਅੱਗੇ ਦੱਸਦੇ ਹਨ ਜੀ,
ਕਉਆ ਤਾਲ ਬਜਾਵੇ,
ਜੋ ਕਾਂ ਵਰਗੀ ਚੰਚਲ ਬੁੱਧ, ਕਾਂ ਸਭ ਤੋਂ ਚੰਚਲ ਹੁੰਦਾ। ਅਖੇ ਇਹ ਅਖੈਣਾਂ ਬਣਾਈਆਂ ਨੇ ਸਮਝਾਉਣ ਵਾਸਤੇ। ਕਹਿੰਦੀ ਜੀ ਕਾਂ ਦੀ ਮਾਂ ਇੱਕ ਦਿਨ ਉਹਨੂੰ ਕਹਿੰਦੀ ਹੈ ਕਾਂ ਨੂੰ ਵੀ ਪੁੱਤ ਬਈ ਬਸਾਰ ਨਹੀਂ ਕਰਨਾ, ਬਈ ਜਦੋਂ ਕੋਈ ਬੰਦਾ ਨਾ ਹੇਠਾਂ ਰੋੜੇ ਨੂੰ ਹੱਥ ਪਾਉਣ ਲੱਗੇ ਤੇਰੇ ਮਾਰਨ ਵਾਸਤੇ, ਤੂੰ ਪਹਿਲਾਂ ਹੀ ਉੱਡ ਜੀ। ਕਹਿੰਦਾ ਮਾਂ ਜੇ ਉਹਦੇ ਹੱਥ 'ਚ ਪਹਿਲਾਂ ਹੀ ਹੋਵੇ ਰੋੜਾ ਭਲਾ ਫੇਰ? ਕਹਿੰਦੀ ਹੁਣ ਤੂੰ ਸਿਆਣਾ ਹੋ ਗਿਆ। ਕਾਂ ਜਿਹੜਾ ਵਸਾਹ ਨਹੀਂ ਕਰਦਾ ਕਿਸੇ ਦਾ, ਤੇ ਇਸ ਕਰਕੇ ਚੰਚਲ ਹੈ ਉਹ। ਕਾਂ ਦੀ ਨਿਆਏ ਜਿਹੜੀ ਚੰਚਲ ਬੁੱਧ ਸੀ ਉਹ ਪਰਮੇਸ਼ਰ ਦੇ ਜਸ ਰੂਪੀ ਤਾਲ ਵਜਾਵੇ, ਛੈਣੇ ਵਜਾਉਣ ਲੱਗ ਗਈ, ਜਸ ਰੂਪੀ ਛੈਣੇ ਵਜਾਉਣ ਲੱਗ ਗਈ। ਇਹ ਕਾਂ ਨੇ ਤਿਲ, ਇਹ ਮਨ ਰੂਪੀ ਕਾਂ ਨੇ ਇਹ ਤਾਲੀਆਂ ਵਜਾਈਆਂ, ਪਰਮੇਸ਼ਰ ਦੇ ਜਸ ਨੂੰ ਉਚਾਰਨ ਕਰਨ ਲੱਗ ਪਈ ਹੈ। ਜਾਂ ਕਾਂ ਦੀ ਨਿਆਈ ਜੋ ਕਪਟੀ ਮਨ ਸੀ ਉਹ ਮਹਾਂਵਾਕ ਰੂਪ ਤਾਲ ਉਚਾਰਨ ਲੱਗ ਪਿਆ। ਅਤੇ ਹੋਰ ਸੁਣੋ, ਇਸ ਤੋਂ ਅੱਗੇ ਦੱਸਦੇ ਹਨ ਜੀ,
ਬਹਿਰ ਚੋਲਨਾ ਗਧਾ ਨਾਚੈ,
ਜੋ ਆਲਸੀ ਮਨ ਤੇ ਜਿਵੇਂ ਬਲਦ ਦਾ ਸੀ। ਹੁਣ ਇੱਥੇ ਸਾਸ ਜੀ ਗਧੇ ਦੀ ਨਿਆਈ ਕੀ ਹੈ? ਗਧਾ ਆਲਸੀ ਨਹੀਂ ਹੁੰਦਾ ਪਰ ਗਧਾ ਕੰਮ ਹੀ ਹੁੰਦਾ ਹੈ। ਤੇ ਇਸ ਕਰਕੇ ਤੇ ਇਹ ਮਨ ਜਿਹੜਾ ਨਾ ਗਧੇ ਵਰਗਾ ਕਾਮ ਦਾ ਗਰਸਿਆ ਹੋਇਆ ਖੋਤਾ ਹੀ ਬਣ ਰਿਹਾ ਸੀ, ਤੇ ਵਿਕਾਰਾਂ ਦੇ ਸੰਕਲਪਾਂ ਦੀ ਗੂਣ ਹੀ ਲੱਦੀ ਸੀ ਇਹਦੀ। ਹਰ ਵਕਤ ਇਹ ਸੰਕਲਪ ਵਿਕਲਪ ਮੰਦੇ ਕਰਦਾ ਸੀ। ਉਹ ਹੁਣ ਕੀ ਕਰਦਾ? ਪਰਮਾਤਮਾ ਦੇ ਪ੍ਰੇਮ ਦਾ ਚੋਲਾ ਪਾ ਲਿਆ ਉਸਨੇ ਤੇ ਪਰਮੇਸ਼ਰ ਦਾ ਨਿਰਣਾ ਕਰਨ ਨੂੰ ਵੀ ਨਾਚਾ ਹੈ। ਨਾਚੇ ਨਾ ਨਿਰਣਾ ਕਰਨ ਦਾ ਹੁੰਦਾ ਹੈ, ਪਰਮਾਤਮਾ ਦਾ ਨਿਰਣਾ ਕਰਦਾ ਹੈ।
ਪੈਸਾ ਭਗਤ ਕਰਾਵੇ,
ਝੋਟੇ ਵਰਗਾ ਮਨ ਸੀ ਜਦੋਂ ਹੰਕਾਰੀ, ਉਹ ਹਰੇਕ ਦੇ ਟੱਕਰ ਮਾਰਨ ਆਉਂਦਾ ਹੈ। ਜਦੋਂ ਹੰਕਾਰ ਹੁੰਦਾ ਬੰਦਾ ਵੀ ਤਾਂ ਹੈਗੇ ਦੇ ਟੱਕਰ ਮਾਰਨ ਆਉਂਦਾ, ਫਿਰ ਗੱਲ ਕਹਿੰਦਾ ਫਲਿਆ ਤੂੰ ਕਿਉਂ ਤਾਂ ਮੇਰੇ ਟੱਕਰ ਮਾਰ, ਕਈ ਤਾਂ ਸਿੱਧੀ ਮਾਰ ਵੀ ਦਿੰਦੇ ਆ ਟੱਕਰ। ਤੋ ਇਸ ਕਰਕੇ ਜਦੋਂ ਹੰਕਾਰ ਹੁੰਦਾ ਹੈ ਮਨ ਦੇ ਵਿੱਚ ਤੇ ਉਹ ਭਾਈ ਝੋਟੇ ਵਰਗੇ ਹੀ ਸਮਝੋ, ਵੈਸਾ ਹੀ ਬਣਿਆ ਵੈ, ਤਾਂ ਉਹ ਹੁਣ ਬਦਲ ਕੇ ਨਿਮਰਤਾ ਦੇ ਨਾਲ ਪਰਮੇਸ਼ਰ ਦੀ ਭਗਤੀ ਕਰਨ ਵਿੱਚ ਆ ਗਿਆ। ਆਪ ਵੀ ਕਰਦਾ ਭਗਤੀ, ਹੋਰਾਂ ਤੋਂ ਵੀ ਕਰਾਉਂਦਾ। ਮਨ ਇਹੋ ਜਿਹਾ ਹੋ ਗਿਆ, ਹਰੇਕ ਨੂੰ ਕਹਿੰਦਾ ਭਾਈ ਨਾਮ ਜਪਿਆ ਕਰ, ਆਪ ਵੀ ਜਪਦਾ ਹੋਰਾਂ ਜੋ ਹੈ। ਨਾਨਕ ਦਾਸ ਧੂੜ ਮੰਗੈ ਤਿਸ ਗੁਰ ਸੇਕੀ, ਜੋ ਆਪ ਜਪੈ ਅਵਰ ਹੈ ਨਾਮ ਜਪਾਵੇ। ਤੋ ਇਸ ਪ੍ਰਕਾਰ ਅੱਗੇ ਦੱਸਦੇ ਹਨ ਜੀ,
ਰਾਜਾ ਰਾਮ ਕੱਕਰੀਆ ਬਰੇ ਪਕਾਏ।
ਰਾਜਾ ਨਾਮ ਹੈ ਪ੍ਰਕਾਸ਼ ਦਾ, ਪ੍ਰਕਾਸ਼ ਰੂਪ ਕੌਣ ਹੈ? ਵਾਹਿਗੁਰੂ। ਰਾਮ ਜੋ ਰਮਿਆ ਹੋਇਆ, ਤੇ ਇਸ ਕਰਕੇ ਉਹ ਪਰਮੇਸ਼ਰ ਦੇ ਨਾਮ ਕਰਕੇ ਜੋ ਕੱਕਰੀਆਂ ਅੱਕ ਦੀਆਂ ਜਿਹੜੀਆਂ ਖਖੜੀਆਂ, ਅੱਕ ਦੀਆਂ ਕੁੱਕੜੀਆਂ ਜਿਹੜੇ ਅੰਬ ਵਰਗੇ ਫਲ ਹੁੰਦੇ ਨੇ, ਉਹਨਾਂ ਦੀ ਨਿਆਈ ਸਾਡੇ ਇੰਦਰੇ ਜ਼ਹਿਰੀਲੇ ਹੋਏ ਸੀ, ਵਿਸ਼ੇ ਦੀ ਕੁੜੱਤਣ ਨਾਲ ਭਰੀਆਂ ਹੋਈਆਂ ਸੀ। ਉਹ ਹੁਣ ਕੀ ਹੋ ਗਿਆ ਹੈ? ਬੜਿਆਂ ਦੀ ਨਿਆਈ, ਜਿਵੇਂ ਖਾਣ ਵਾਲੇ ਹੁੰਦੇ ਨੇ ਬੜੇ, ਸਮ ਦਮ ਸਾਧਨਾ ਕਰਕੇ ਪਕਾਏ, ਪਕਾ ਲਈਆਂ ਭਾਵ ਦਮਨ ਕਰ ਲਈਆਂ ਇੰਦਰੀਆਂ, ਇਹ ਫਿਰ ਇਉਂ ਮਨ ਸਿੱਧਾ ਹੁੰਦਾ ਹੈ।
ਕਹਿਣਾ ਬੁੱਝਣ ਹਾਰੇ ਖਾਏ,
ਕਿਸੇ ਵਿਰਲੇ ਬੁੱਝਣ ਵਾਲੇ ਅਧਿਕਾਰੀ ਨੇ ਪਰਮੇਸ਼ਰ ਦੇ ਆਨੰਦ ਨੂੰ ਧਾਰਨ ਕਰ ਰੂਪ ਖਾਣਾ ਕੀਤਾ ਹੈ। ਅਸਥਾਈ ਦੇ ਕੇ ਫਰਮਾਉਂਦੇ ਹਨ ਜੀ,
ਬੈਠ ਸਿੰਘ ਘਰ ਪਾਨ ਲਗਾਵੇ।
ਵਾਹ ਬਈ, ਬੜੀ ਧਨ ਕਮਾਈ ਹੈ ਸਿੰਘੋ, ਜਿਹੜੇ ਹੁਣ ਆਏ ਹੈ, ਕਥਾ ਕਦੀ ਆਰੰਭ ਹੋਈ ਗਿਆ। ਚਲੋ ਮਹਾਰਾਜ ਦੇ ਪਾਣੀ ਚ ਦੁਬਾਰੇ ਬੋਲੋ ਜੀ,
ਬੈਠ ਸਿੰਘ ਘਰ ਪਾਨ ਲਗਾਵੇ।
ਜਿਹੜਾ ਹਿਰਦਾ ਹੰਕਾਰ ਦੇ ਸਹਿਤ ਆਕੜਿਆ ਰਹਿੰਦਾ ਸੀ ਤੇ ਹੁਣ ਉਹ ਹੰਕਾਰੀ ਰੂਪ ਸ਼ੇਰ ਹੈ ਜਿਹੜਾ, ਉਹ ਨਿਮਰਤਾ ਰੂਪੀ ਘਰ ਵਿੱਚ ਬੈਠ ਗਿਆ, ਜਾਣੀ ਮਹਾਂਵਾਕਾਂ ਰੂਪੀ ਪਾਨਾਂ ਦੇ ਬੀੜੇ ਲਗਾਉਣ ਲੱਗ ਪਿਆ ਹੈ। ਜਿਹੜੇ ਮਹਾਂਵਾਕ ਤੱਤਵਸੀ ਮਹਾਂਵਾਕ ਹੈ, ਪ੍ਰਗਿਆਨ ਆਨੰਦ ਮਹਾਂਵਾਕ ਹੈ, ਆਯੰਗ ਆਤਮਾ ਜਿਹੜਾ ਬ੍ਰਹਮ ਇਹ ਮਹਾਂਵਾਕ ਹੈ, ਅਹੰ ਬ੍ਰਹਮਸਮੀ ਮਹਾਂਵਾਕ ਹੈ, ਇਹਨਾਂ ਦੇ ਹੁਣ ਬੀੜੇ ਲਾਉਣ ਲੱਗ ਪਿਆ। ਤੇ ਅੱਗੇ ਦੱਸਦੇ ਹਨ ਜੀ,
ਇਸ ਗਲੋਰੇ ਲਿਆਵੇ,
ਜਿਹੜੀ ਚਕਚੁੰਦਰ ਹੈ ਤੇ ਉਹਦੀ ਨਿਆਈ ਕੀ ਹੈ? ਬੁੱਧੀ। ਉਹ ਜਿਹੜੀ ਅਹੰ ਬਰਫਸੀ ਗੱਲਾਂ ਤਾਈ ਜਾਂ ਪਰਾਏ ਬੁਰਾ ਕਰਨ ਰੂਪੀ ਪਾਨਾਂ ਨੂੰ ਬੀੜੇ ਲਿਆਉਂਦੀ ਸੀ ਨਾ, ਪਹਿਲਾਂ ਬੁਰਾ ਸੋਚਦੀ ਸੀ, ਨਿਸ਼ਚਾ ਕਰਦੀ ਸੀ ਬੁਰਾ, ਉਹ ਹੁਣ ਬੁੱਧੀ ਨਾਮ ਹਿਰਦੇ ਦੇ ਵਿੱਚ ਵਸਾਉਣ ਵਾਲੀਆਂ ਗੱਲਾਂ ਨੂੰ ਲਿਆਉਂਦੀ ਹੈ ਕਿ ਨਵੇਂ ਨਾਮ ਹਿਰਦੇ ਚ ਵਸਾ ਲਾਂ, ਹਿਰਦੇ ਵਸਿਆ ਪਾਰ ਮੈਂ ਭਗਤਾਂ ਮੈਂ ਗਣਿਆ, ਮੇਰੀ ਵੀ ਗਿਣਤੀ ਭਗਤਾਂ ਚ ਹੋ ਜਾਏ। ਇਸ ਪ੍ਰਕਾਰ ਦੀ ਇਹਦਾ ਨਿਸ਼ਚਾ ਹੋ ਗਿਆ ਬੁੱਧ ਦਾ। ਹੁਣ
ਘਰ ਘਰ ਮੁਸਰੀ ਮੰਗਲ ਲਗਾਵੇ,
ਘਰ ਦੀਆਂ ਆਪਣੀਆਂ ਆਪਣੀਆਂ ਗੋਲਕਾਂ ਕਿਹੜੀਆਂ ਨੇ? ਇੰਦਰੀਆਂ, ਇੰਦਰੀਆਂ ਰੂਪ ਚੂਹੀਆਂ, ਇਹ ਜਿਹੜੀਆਂ ਇੰਦਰੀਆਂ ਨੇ ਗੋਲਕਾਂ, ਜਿਵੇਂ ਕੰਨ ਹੈ, ਨੱਕ ਹੈ, ਇਹ ਤੇ ਆਦਿਕ ਨਾਸਕਾਂ ਹਨ, ਤੇ ਇਹ ਸਾਰੇ ਪਰਮੇਸ਼ਰ ਦਾ ਮੰਗਲਾਚਰਨ ਗਾਉਂਦੀਆਂ ਹਨ। ਦੁਬਾਰੇ ਬੋਲਦੇ ਜੀ,
ਘਰ ਘਰ ਮੁਸਰੀ ਮੰਗਲ ਗਾਵੇ,
ਤੇ ਘਰਾਂ ਘਰਾਂ ਦੀਆਂ ਆਪਣੀਆਂ ਆਪਣੀਆਂ ਗੋਲਕਾਂ ਵਿੱਚ ਇੰਦਰੀਆਂ ਰੂਪ ਚੂਹੀਆਂ ਹੁਣ ਪਰਮੇਸ਼ਰ ਵਾਹਿਗੁਰੂ ਦਾ ਮੰਗਲਾਚਾਰ ਗਾਉਂਦੀਆਂ ਨੇ, ਜਸ ਕਰ ਰਹੀਆਂ ਨੇ। ਅੱਗੇ ਦੱਸਦੇ ਹਨ,
ਕਛੂਆ ਸੰਖ ਵਜਾਵੇ,
ਕੱਛੂ ਵਰਗਾ ਜਿਹਦਾ ਚਿੱਤ ਗੁਣਾਂ ਨੂੰ ਪਾ ਕੇ ਲੁਕੋ ਕੇ ਰੱਖਣ ਵਾਲਾ, ਵੀ ਗੁਣ ਨਹੀਂ ਦੇਣਾ ਕਿਸੇ ਹੋਰ ਨੂੰ, ਜਾਂ ਕੱਛੂ ਬਤ ਜਿਹੜਾ ਆਪਣੇ ਔਗਣਾਂ ਨੂੰ ਲੁਕੋ ਕੇ ਰੱਖਦਾ ਸੀ, ਤੇ ਜਿਵੇਂ ਕੱਛੂ ਆਪਣੇ ਹੱਥ ਪੈਰ ਤਾਂ ਲੁਕੋ ਕੇ ਬਹਿ ਜਾਂਦਾ ਹੈ, ਤੇ ਜਦੋਂ ਕਿਤੇ ਤੁਰਨਾ ਹੁੰਦਾ ਫਿਰ ਬਾਹਰ ਕੱਢਣਾ, ਦੂਜੇ ਦੇ ਔਗਣਾਂ ਨੂੰ ਬਾਹਰ ਕਰਦਾ ਸੀ, ਆਪਣੇ ਦੇ ਔਗਣਾਂ ਨੂੰ ਲੁਕੋ ਕੇ ਰੱਖ, ਇਹੋ ਜਿਹਾ ਕੱਛੂ ਦੀ ਤਰ੍ਹਾਂ ਮਨ ਬਣਿਆ ਹੋਇਆ ਸੀ। ਉਹ ਹੁਣ ਕੀ ਕਰਦਾ ਹੈ? ਕਛੂਆ ਸੰਖ ਵਜਾ ਗਏ, ਪਰਮੇਸ਼ਰ ਦਾ ਜਸ ਰੂਪੀ ਸੰਖ ਵਜਾ ਰਿਹਾ ਹੁਣ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹ ਆਵਾਜ਼ਾਂ ਦਿੰਦਾ, ਇਹ ਆਵਾਜ਼ ਆ ਰਹੀ ਹੈ ਮਨ ਰੂਪੀ ਸੰਖ ਦੇ ਵਿੱਚੋਂ।
ਬੰਸ ਕੋ ਪੂਤ ਵਿਆਹਨ ਚੱਲਿਆ,
ਜਿਹੜਾ ਜਗਿਆਸੂ ਗੁਰਾਂ ਦੀ ਸ੍ਰੇਸ਼ਟ ਬੰਸ ਵੰਸ਼ਜ ਹੋ ਗਿਆ ਹੈ। ਹੁਣ ਜਿਹੜਾ ਵੀ ਅੰਮ੍ਰਿਤ ਛਕਦਾ ਸੋਢ ਵੰਸ਼ਜ ਕਹਿੰਦਾ ਵੀ ਮੈਂ ਹੁਣ ਸੋਢੀ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਉਹਦਾ ਪੁੱਤਰ ਹਾਂ। ਇਹ ਫਿਰ ਜਗਿਆਸੂਆਂ ਦੀ ਵੀ ਇਸ ਤਰ੍ਹਾਂ ਸ੍ਰੇਸ਼ਟ ਵੰਸ਼, ਜਾਂ ਫਿਰ ਇਉਂ ਸਮਝੋ ਜੋ ਆਸਰੀ ਸੰਪਦਾ ਦਾ ਪੁੱਤਰ ਬਣਿਆ ਬੈਠਾ ਸੀ ਪਹਿਲਾਂ, ਕਾਮ ਕਰੋ ਲੋਭ ਮੋਹੰਕਾਰ ਆਦਿ ਦਾ ਮਨ ਇਹਨਾਂ ਦਾ ਪੁੱਤਰ ਬਣਿਆ, ਹੁਣ ਉਹ ਦੈਵੀ ਗੁਣਾਂ ਦਾ ਉਹਨਾਂ ਦਾ ਕੋ ਉਹਨਾਂ ਦਾ ਦਾਪ ਪੁੱਤਰ ਬਣ ਕੇ, ਤੇ ਅੱਗੇ ਹੁਣ ਦੱਸਦੇ ਬੰਸ ਕੋ ਪੂਤ, ਦੁਬਾਰੇ ਬੋਲੋ,
ਬੰਸ ਕੋ ਪੂਤ ਵਿਆਹਨ ਚੱਲਿਆ,
ਉਹ ਹੁਣ ਵਿਆਹੁਣ ਕਿਹਨੂੰ ਚੱਲਿਆ, ਮੁਕਤੀ ਰੂਪੀ ਲਾੜੀ ਨੂੰ ਵਿਆਹੁਣ ਵਾਸਤੇ ਚੱਲ ਪਿਆ, ਜਾਣੀ ਭਗਤੀ ਵੀ ਗਿਆਨ ਸਹਿਤ ਭਗਤੀ ਦੇ ਉਸ ਮਾਰਗ ਤੇ ਚੱਲ ਪਿਆ।
ਸੋਨੇ ਮੰਡਪ ਛਾਏ,
ਉਹਨਾਂ ਨੇ ਸੁਨ ਦਸਵੇਂ ਦੁਆਰ ਵਿੱਚ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਸੁੰਦਰ ਮੰਡਪ ਕੀ ਹੈ ਮਹਿਲ ਛਾਏ ਬਣਾ ਲਏ। ਜਿਹੜੀ ਬਿਰਤੀ ਆ ਦਸਮ ਦੁਆਰ ਦੇ ਵਿੱਚ ਰਸਤਾ ਖੁੱਲ ਗਿਆ ਹੈ, ਦਸਮ ਦੁਆਰਾ ਅਗਮ ਅਪਾਰਾ ਪਰਮ ਪੁਰਖ ਕੀ ਘਾਟੀ, ਉਪਰ ਹਾਟ ਹਾਟ ਪਰ ਆਲਾ ਆਲੇ ਪੀਤਰ ਸਾਟੀ, ਇਸ ਤਰ੍ਹਾਂ ਦੇ ਉਹ ਉਸ ਥਾਂ ਤੇ ਪਹੁੰਚ ਗਿਆ।
ਰੂਪ ਕੰਨਿਆ ਸੁੰਦਰ ਬੇਦੀ,
ਜੋ ਮੁਕਤੀ ਰੂਪ ਸੁੰਦਰ ਸਰੂਪ ਵਾਲੀ ਕੰਨਿਆ ਸੀ ਉਹ ਬੇਦੀ ਵਿਆਹ ਲਈ ਹੈ, ਭਾਵ ਪ੍ਰਾਪਤ ਹੋ ਗਈ ਹੈ, ਇਹ ਅਵਸਥਾ ਪ੍ਰਾਪਤ ਹੋ ਗਈ।
ਸਸਹਿ ਸਿੰਘ ਗੁਣ ਗਾਏ,
ਸਸਹਿ ਖਰਗੋਸ਼ ਦੀ ਨਿਆਈ, ਸਾਹੇ ਦੀ ਨਿਆਈ, ਜੋ ਸਾਹੇ ਦੇ ਵਿੱਚ ਵਿਚਾਰੇ ਦੇ ਤਾਣ ਨਹੀਂ ਹੁੰਦਾ, ਬੜਾ ਕਮਜ਼ੋਰ ਜਿਹਾ ਹੁੰਦਾ ਹੈ, ਸਸੇ ਦੀ ਨਿਆਈ ਜਿਹੜਾ ਮਨ ਸੀ ਉਹ ਵਿਵੇਕ ਦੇ ਵੱਲੋਂ ਦੁਰਬਲ ਹੋ ਰਿਹਾ ਸੀ, ਕਮਜ਼ੋਰ ਸੀ ਵਿਵੇਕ ਦੇ ਵਿੱਚ, ਤੇ ਉਹ ਹੁਣ ਕਹਿੰਦੇ ਸਸਹਿ ਸਿੰਘ ਗੁਣ ਗਾਏ, ਉਹ ਪਰਮੇਸ਼ਰ ਦੇ ਗੁਣ ਗਾ ਕੇ ਸ਼ੇਰਵਤ ਸਹਿਤ ਵੱਲ ਦੇ ਹੋ ਗਿਆ ਵਿਵੇਕ ਵੱਲ। ਜੋ ਹੰਕਾਰ ਸ਼ੇਰਵਤ ਬਣੀ ਬੈਠਾ ਸੀ ਉਹ ਸਹੇ ਦੀ ਨਿਆਈ ਕਮਜ਼ੋਰ ਹੋ ਗਿਆ, ਦੂਰਾ ਅਰਥ ਇਉਂ ਵੀ ਲੱਗ ਜਾਂਦਾ ਇਸ ਦਾ।
ਕਹਿਤ ਕਬੀਰ ਸੁਨੋ ਰੇ ਸੰਤ,
ਕਬੀਰ ਸਾਹਿਬ ਜੀ ਕਥਨ ਕਰਦੇ ਸੰਤ ਜਿਨੋ ਸੁਣਨਾ ਕਰੋ,
ਕੀਟੀ ਪਰਬਤ ਖਾਇਆ,
ਕੀੜੀ ਦੀ ਨਿਆਇ ਕੀ ਸੀ ਨਿਮਰਤਾ, ਨਿਮਰਤਾ ਰੂਪ ਜਿਹੜੀ ਨਿਮਰਤਾ ਵਾਲੀ ਬਿਰਤੀ ਸੀ, ਕੀੜੀ ਦੀ ਨਿਆਇ ਨਿਮਰਤਾ ਰੂਪ ਬਿਰਤੀ ਨੇ ਅਗਿਆਨ ਰੂਪੀ ਪਰਬਤ ਨੂੰ ਖਾ ਲਿਆ, ਅਗਿਆਨ ਸੀ ਪਰਬਤ ਵਾਂਗੂ ਸੀ ਬਹੁਤ ਵੱਡਾ, ਭਾਵ ਦਾ ਅਭਾਵ ਕਰ ਦਿੱਤਾ ਹੈ।
ਕਛੂਆ ਕਹਿ ਅੰਗਾਰ ਪੇਲੋਰ,
ਕਛੂ ਕੂਮੇ ਦੀ ਨਿਆਈ ਕੀ ਸੀ ਅੰਦਰਲਾ ਹੇਠਲਾ ਮਨ, ਇਹ ਆਖੇ ਜੀ ਇਹ ਕਿਵੇਂ ਵੀ ਮਨ ਹੇਠਲਾ ਉੱਪਰਲਾ ਦੋ ਤਰ੍ਹਾਂ ਦਾ ਹੁੰਦਾ, ਹਾਂ ਉਹ ਕਿਵੇਂ, ਕੋਈ ਗੱਲ ਕਹਿੰਦਾ ਬੰਦਾ, ਉਹ ਬੰਦਾ ਜਦੋਂ ਮੂਹਰੇ ਗੁੱਸਾ ਕਰਦਾ ਕਹਿੰਦਾ ਵੀ ਮੈਂ ਤਾਂ ਉੱਪਰਲੇ ਮਨੋਂ ਕਹੀ ਸੀ ਤੂੰ ਗੁੱਸਾ ਕਿਉਂ ਕਰਦਾ, ਇਹਦਾ ਇੱਕ ਮਨ ਦੇ ਵਿੱਚ ਅੰਦਰ ਪੂਰੇ ਨਿਸ਼ਚੇ ਨਾਲ ਨਿਸ਼ਚੇ ਸੰਸਕਾਰ ਅੰਦਰ ਬੈਠੇ ਨੇ, ਕਛੂ ਕੁਮੇ ਦੀਆਂ ਅੰਦਰਲਾ ਹੇਠਲਾ ਮਨ ਜਿਹਦੇ ਸੰਸਕਾਰ ਜਮ੍ਹਾਂ ਹੁੰਦੇ ਨੇ ਉਹਦੀ ਗੱਲ ਹੈ, ਤੇ ਇਸ ਕਰਕੇ ਕਹਿੰਦੇ ਉਹ ਕਹਿੰਦਾ ਸੀ ਕਿ ਜੇ ਅੰਗ ਹੇ ਪਿਆਰੇ, ਕਛੂਆ ਕਹੇ ਅੰਗਾਰ ਪੇ ਲੋਰੋਂ, ਅੰਗ ਦਾ ਅਰਥ ਹੈ ਤੇ ਹੇ ਪਿਆਰੇ, ਔਰ ਜੇ ਲੋੜ ਰੱਖਦੇ ਹੋ ਤੇ ਇਹ ਤਾਂ ਤੁਹਾਨੂੰ ਫਿਰ ਕਹਿੰਦੇ ਕਛੂਆ ਕਹੇ ਅੰਗਾਰ ਪੀ ਲੋੜ, ਜੇ ਤੁਸੀਂ ਲੋੜ ਰੱਖਦੇ ਹੋ, ਹੇ ਜਗਿਆਸੂ ਜਨ
ਲੋਕੀ ਸ਼ਬਦ ਸੁਣਾਇਆ,
ਤੁਹਾਨੂੰ ਲੁਕਿਆ ਹੋਇਆ ਉਪਦੇਸ਼ ਸੁਣਾ ਦਿੱਤਾ, ਜਿਹੜਾ ਬੜਾ ਗੁੱਝਾ ਸੀ ਇਹ ਸ਼ਬਦ ਦੇ ਵਿੱਚ, ਇਹ ਅਰਥ ਲੁਕੇ ਹੋਏ ਸੀ ਜਿਹੜੇ ਤੁਹਾਨੂੰ ਪ੍ਰਗਟ ਕਰਕੇ ਸੁਣਾ ਦਿੱਤੇ। ਇਹ ਦੁਆਰੇ ਬੋਲਦੀ ਚ ਕਛੂਆ ਕਹੇ,
ਕਛੂਆ ਕਹੇ ਅੰਗਾਰ ਪੇ ਲੋਰ,
ਸਾਰੇ
ਲੋਕੀ ਸ਼ਬਦ ਸੁਣਾਇਆ,
ਅੰਗਾਰ ਅੰਗ ਤੇ ਅਰ, ਅੰਗ ਹੇ ਪਿਆਰੇ ਅਰ ਬਹੁੜੋ, ਅਰ ਦਾ ਅਰਥ ਔਰ, ਅਰ ਦੇ ਵਿੱਚੋਂ ਬਣ ਜਾਂਦਾ ਨਾ, ਤੇ ਬਹੁੜੋ ਭੇ ਪੁਨਾ, ਬੇਨ ਸਿਆਰੀ ਲਿਖੇ ਭੇ ਪੁਨਾ, ਜੇ ਕਛੂਆ ਕੁਛ ਕਹਿਣਾ ਚਾਹੁੰਦੇ ਹੋ ਤੇ ਤਾਂ ਫਿਰ ਤੁਸੀਂ ਜੇ ਚਾਹੁੰਦੇ ਹੋ ਤਾਂ ਤੇਰੇ ਤਾਂ ਹੋਰ ਉਪਦੇਸ਼ ਕਹੀਏ ਫਿਰ, ਤੇ ਨਹੀਂ ਤਾਂ ਫਿਰ ਲੂਕੀ ਸ਼ਬਦ ਸੁਣਾਇਆ, ਅਲੋਪ ਗੁਪਤ ਲੁਕਿਆ ਹੋਇਆ ਸਭ ਤੈਨੂੰ ਸੁਣਾ ਹੀ ਦਿੱਤਾ ਹੈ, ਇਸ ਪ੍ਰਕਾਰ ਮਨ ਠੀਕ ਹੋ ਸਕਦਾ ਹੈ। ਤੇ ਹੁਣ ਅੱਗੇ ਸਾਧ ਸੁਣੀਏ, ਕਿਉਂਕਿ ਇਹ ਸ਼ਬਦ ਦੇ ਪਹਿਲੇ ਦੱਸਿਆ ਸੀ ਵੀ ਅਰਥ ਕਈ ਨੇ, ਹੁਣ ਅੱਗੇ ਚੌਥੇ ਅਰਥ ਵਿੱਚ ਫਰਮਾਨ ਕਰਨਗੇ, ਫਿਰ ਬੋਲੋ ਜੀ।
ਹੀਲਰ ਬਾਬੀ ਬਲਦ ਪਖਾਜ,
ਜਿਹੜਾ ਹਾਥੀ ਵਰਗਾ ਅਮੋੜ ਮਨ ਸੀ ਉਹ ਰਬਾਬੀ ਰੱਬ ਦੀ ਆਪ ਵਾਲਾ, ਰੱਬ ਦੀ ਸ਼ਰਧਾ ਵਾਲੀ ਸਲਾਬ ਵਾਲਾ ਬਣ ਗਿਆ ਹੈ। ਬਲਦ ਵਰਗਾ ਆਲਸੀ ਉਹ ਪਰਮੇਸ਼ਰ ਦੇ ਪਖਾਜ ਪੱਖ ਆਵਜ, ਪੱਖ ਜਮਾਂ ਆਵਜ, ਉਹ ਪੱਖ ਦੇ ਵਿੱਚ ਆ ਗਿਆ ਹੈ। ਉਹ ਆ ਕਰਕੇ ਨਾ ਤੇ ਭਾਵ ਕੀ ਹੈ, ਨਾਮ ਦਾ ਵਾਜਾ ਅੰਦਰ ਵੱਜਣ ਲੱਗ ਗਿਆ ਹੈ। ਇਸ ਕਰਕੇ ਇਹੀ ਇਹਦਾ ਵਜਣਾ ਹੈ ਜਿਹੜਾ ਰੱਬ ਦੀ ਆਪ ਦੇ ਵਿੱਚ ਆ ਗਿਆ ਹੈ, ਰੱਬ ਦੇ ਪੱਖ ਵਿੱਚ ਆ ਗਿਆ ਹੈ। ਤੇ ਇਉਂ ਫੀਲ ਰਬਾਬੀ, ਹਾਥੀ ਵਰਗਾ ਅਮੋੜ ਮਨ ਸੀ ਉਹ ਰੱਬ ਦੀ ਆਪ ਵਾਲਾ ਹੋ ਗਿਆ, ਸ਼ਰਧਾ ਵਾਲਾ ਬਣ ਗਿਆ। ਜੋ ਬਲਦ ਵਰਗਾ ਆਲਸੀ ਸੀ ਉਹ ਪਰਮੇਸ਼ ਦੇ ਪੱਖ ਆਵਜ, ਪੱਖ ਜਮਾਂ ਆਵਜ, ਪੱਖ ਦੇ ਵਿੱਚ ਆ ਗਿਆ ਹੈ। ਪੱਖ ਦੇ ਵਿੱਚ ਆ ਕੇ ਜਸ ਰੂਪ ਦੇ ਵਿੱਚ ਵੱਜਣ ਲੱਗ ਪਿਆ ਹੈ।
ਕਉਆ ਤਾਲ ਵਜਾਵੇ,
ਤਾਂ ਦੀ ਨਿਆਈ ਬੁੱਧੀ ਚੰਚਲਤਾਈ ਕਰਦੀ ਸੀ, ਉਹ ਹੁਣ ਪਰਮੇਸ਼ਰ ਦੇ ਤਲਾਸ ਰੂਪੀ ਤਾਲ ਵਜਾਉਂਦੀ ਹੈ, ਖੋਜਦੀ ਹੈ ਕਿ ਰੱਬ ਨੂੰ ਖੋਜਾਂ। ਉਹਦੇ ਵਾਸਤੇ ਮਨੁੱਖਾ ਸਰੀਰ ਮਿਲਿਆ।
ਪਹਿਰ ਚੋਲ ਨਾ ਗਧਾ ਨਾਚੈ,
ਅਗੇ ਉਹ ਮੋੜ ਮਨ ਗਧੇ ਦੀ ਨਿਆਈ ਸੀ ਆਲਸੀ, ਇਹ ਗਧੇ ਦੀ ਨਿਆਈ ਨਹੀਂ ਆਲਸੀ ਤਾਂ ਚਲੋ ਬਲਦ ਹੁੰਦਾ, ਅੱਗੇ ਤਾਂ ਇਹ ਅਮੋੜ ਮਨ ਕੀ ਸੀ, ਗਧੇ ਵਰਗਾ ਕਾਮੀ ਸੀ। ਜਿਵੇਂ ਖੋਤਾ ਸਵਾਹ ਚ ਲਿਟਦਾ, ਇਹ ਵਿਸ਼ਿਆਂ ਚ ਲਿਟਦਾ ਸੀ। ਤੇ ਇਸ ਕਰਕੇ ਤੇ ਹੁਣ ਕਹਿੰਦੇ ਪ੍ਰੇਮ ਰੂਪੀ ਚੋਲਾ, ਪਰਮੇਸ਼ਰ ਦਾ ਜਿਹੜਾ ਪ੍ਰੇਮ ਪੈਦਾ ਕਰ ਲਿਆ, ਪ੍ਰੇਮ ਰੂਪ ਦਾ ਚੋਲਾ ਪਹਿਨ ਲਿਆ ਇਹਨੇ, ਉਹ ਫਿਰ ਭਗਤੀ ਦੇ ਚ ਨਿਰਣਾ ਕਰਨ ਰੂਪੀ ਨਿਰਤਕਾਰੀ ਕਰਦਾ। ਹੁਣ ਰੱਬ ਦੇ ਮਿਲਣ ਦੀ ਨਿਰਤਕਾਰੀ, ਇਹੀ ਨਿਰਤਕਾਰੀ ਨਿਰਣੇ ਕਰਦਾ। ਜਿਵੇਂ ਹੰਸ ਦੁੱਧ ਪਾਣੀ ਦਾ ਨਿਰਣਾ ਕਰ ਦਿੰਦਾ, ਪਾਣੀ ਅਲੱਗ ਤੇ ਦੁੱਧ ਅਲੱਗ ਕਰਦਾ, ਇਹੀ ਨਿਰਤਕਾਰੀ ਕਰਦਾ ਹੈ।
ਪੈਸਾ ਭਗਤ ਕਰਾਵੇ,
ਤੇ ਜਿਹੜਾ ਪਹਿਲਾਂ ਚਿੱਤ ਹੰਕਾਰ ਦੇ ਸਹਿਤ ਸੀ, ਹੁਣ ਪਰਮੇਸ਼ਰ ਦੇ ਭੈ ਦਾ ਅਰਥ ਹੈ ਡਰ, ਸਾ ਦੇ ਅਰਥ ਹੈ ਸਹਿਤ, ਰੱਬ ਦੇ ਡਰ ਦੇ ਸਹਿਤ ਹੋ ਗਿਆ। ਡਰ ਦੇ ਸਹਿਤ ਹੋ ਕੇ ਜੀ ਭਗਤੀ ਕਰਨ ਲੱਗ ਪਿਆ, ਤੇ ਨਹੀਂ ਨਿਡਰ ਹੋ ਕਰਕੇ ਮਨਮਾਨੀਆਂ ਕਰਦਾ ਸੀ, ਪਾਪ ਕਰਦਾ ਸੀ, ਉਹ ਹੁਣ ਹਟ ਗਿਆ, ਰੱਬ ਦੇ ਭੈ ਮੰਨਣ ਲੱਗ ਪਿਆ ਹੈ।
ਰਾਜਾ ਰਾਮ ਕੱਕਰੀਆ ਬਰੇ ਪਕਾਏ,
ਤੇ ਜਿਹੜੇ ਕੱਕਰੀਆਂ, ਅੱਕਾਂ ਦੀਆਂ ਖੱਕੜੀਆਂ, ਇਹਨਾਂ ਵਰਗੇ ਵਿਸ਼ਿਆਂ ਦੀਆਂ ਵਾਸ਼ਨਾ ਵਰਗੇ ਕਰੜੇ ਇੰਦਰੇ ਸੀ ਜਿਹੜੇ, ਕਹਿੰਦੇ ਹੁਣ ਉਹ ਰਾਜਾ ਪ੍ਰਕਾਸ਼ ਰੂਪ ਪਰਮੇਸ਼ਰ ਦੇ ਨਾਮ ਜਪਣੇ ਕਰਕੇ ਕੈਸੇ ਹੋ ਗਏ। ਕਹਿੰਦੇ ਅੰਬ ਦੀ ਨਿਆਈ, ਕੱਕਰੀ ਆਂਬਰੇ ਪਕਾਏ, ਇਹ ਪਾਠ ਅਰਥ ਵਾਸਤੇ ਹੀ ਹੈ, ਇਹਦਾ ਪਾਠ ਨਹੀਂ ਅੱਕਣ ਕਰਨਾ ਤੁਸੀਂ। ਤੇ ਇਸ ਤਰ੍ਹਾਂ ਫਿਰ ਉਹ ਆਂਬਰੇ ਅੰਬ ਵਰਗੇ, ਜਿਵੇਂ ਪੱਕਿਆ ਅੰਬ ਵਾਲਾ ਹੀ ਮਿੱਠਾ ਹੁੰਦਾ, ਸਵਾਦ ਹੁੰਦਾ, ਤੇ ਇਸ ਤਰ੍ਹਾਂ ਫਿਰ ਅੰਬ ਦੀ ਨਿਆਈ ਪਕਾ ਲਏ, ਭਾਵ ਸਕਾਮ ਕਰਮ ਛੱਡ ਦਿੱਤੇ, ਨਿਸਕਾਮ ਕਰਮਾਂ ਦੇ ਸਹਿਤ, ਤੇ ਇਉਂ ਫਿਰ ਬ੍ਰਹਮਾਨੰਦ ਦੇ ਰਸ ਦੇ ਨਾਲ ਅੰਬ ਦੀ ਨਿਆਈ ਪੱਕ ਗਏ। ਰਸ ਆਉਂਦਾ ਹੁਣ ਨਾਮ ਜਪਣ ਵੇਲੇ।
ਕਿਹੜਾ ਬੂਝਣ ਹਾਰੇ ਖਾਏ,
ਉਹ ਕਿਹਨੇ ਕਿਸੇ ਵਿਰਲੇ ਬੂਝਣ ਵਾਲੇ ਅਧਿਕਾਰੀ ਨੇ ਉਸ ਆਨੰਦ ਨੂੰ ਧਾਰਨ ਕਰਨ ਰੂਪ ਖਾਣਾ ਕੀਤਾ ਹੈ। ਅਧਿਕਾਰੀ ਇਹ ਖਾਊਗਾ ਭਾਈ, ਹਰ ਇੱਕ ਨੇ ਕੀ ਕਰਨਾ ਹੈ, ਅਧਿਕਾਰੀ ਦੀ ਵਸਤੂ ਹੈ ਜੀ। ਅਸਥਾਈ ਦੇ ਕੇ ਫਰਮਾਉਂਦੇ ਹਨ,
ਬੈਠ ਸਿੰਘ ਕਰ ਪਾਨ ਲਗਾਵੇ,
ਜਿਹੜਾ ਹਿਰਦੇ ਵਿੱਚ ਹਰ ਵਕਤ ਸ਼ੇਰ ਦੀ ਨਿਆਈ ਹੰਕਾਰ ਉਛਲੇ ਹੀ ਫਿਰਦਾ ਸੀ, ਉਹ ਹੁਣ ਕੀ ਹੋ ਗਿਆ, ਉਹ ਨਿਮਰਤਾ ਰੂਪੀ ਘਰ ਵਿੱਚ ਬੈਠ ਗਿਆ। ਸਿੰਘ ਜਿਹੜਾ ਸ਼ੇਰ ਸੀ, ਬੈਠ ਸਿੰਘ ਕਰ ਪਾਨ ਲਗਾਵੇ, ਉਹ ਬੈਠ ਗਿਆ। ਕਾਮ ਕ੍ਰੋਧ ਲੋਭ ਮੋਹ ਆਦਿ ਆਸਰੀ ਸੰਪਦਾ ਰੂਪ ਦੁਸ਼ਮਣਾਂ ਨੂੰ ਉਸਨੇ ਨਿਮਰਤਾ ਰੂਪੀ ਪਾਨ ਹੱਥਾਂ ਵਿੱਚ ਲੈ ਲਿਆ, ਨਿਮਰਤਾ ਰੂਪੀ ਹੱਥਾਂ 'ਚ ਫੜ ਲਿਆ ਹੁਣ। ਅਤੇ ਇਸ ਪ੍ਰਕਾਰ ਇਹ ਜਿਹੜੇ ਸੀ ਆਸਰੀ ਸੰਪਦਾ, ਇਹ ਦੁਸ਼ਮਣ ਸੀ, ਜਿਵੇਂ ਸ਼ੇਰ ਸ਼ਿਕਾਰ ਕਰ ਲਿਆ ਕਾਬੂ ਕਰ ਲੈਂਦਾ ਉਹਨੂੰ, ਇਸੇ ਤਰ੍ਹਾਂ ਹੁਣ ਸ਼ੇਰ ਨੇ, ਮਨ ਰੂਪੀ ਸ਼ੇਰ ਨੇ ਨਿਮਰਤਾ ਰੂਪੀ ਹੱਥਾਂ ਦੇ ਵਿੱਚ ਇਹਨਾਂ ਨੂੰ ਕਾਬੂ ਕਰ ਲਿਆ, ਜਿਹੜੇ ਕਾਮ ਕਰੋ ਲੋਭ ਮੋਹ ਹੰਕਾਰ ਸੀ ਬਸ ਕਰ ਲਿਆ ਹੈ।
ਕਿਸ ਗਲੌਰੇ ਲਿਆਵੇ,
ਜਿਹੜੀ ਚਕਚੁੰਦਰੀ ਦੀ ਨਿਆਈ ਬੁੱਧੀ ਪਰਾਏ ਹੱਕਾਂ ਦਾ, ਪਰਾਏ ਰੂਪ ਦਾ ਤੱਕਣਾ ਕਰਦੀ ਸੀ, ਤੱਕਣਾ ਕਰਨ ਰੂਪੀ ਪਾਨਾਂ ਦੇ ਬੀੜੇ ਲਿਆਉਂਦੀ ਸੀ ਪਹਿਲਾਂ, ਹੁਣ ਮਹਾਂਵਾਕਾਂ ਰੂਪ ਪਾਨਾਂ ਦੇ ਬੀੜੇ ਲਿਆਉਂਦੀ ਹੈ। ਉਹਦੇ ਚ ਤਤਮਸੀ ਮਹਾਂਵਾਕ ਹੈ, ਜਿਵੇਂ ਸ਼ਾਮ ਵੇਦ ਦਾ ਤਤਮਸੀ ਮਹਾਂਵਾਕ, ਪ੍ਰਗਿਆਨਮਾਨੰਦ ਮਹਾਂਵਾਕ, ਅਹੰ ਬ੍ਰਹਮਸਮੀ ਹੈ, ਤੇ ਇਹ ਤੇ ਤਤਮਸੀ ਮਹਾਂਵਾਕ ਹੈ, ਇਹ ਵੇਦਾਂ ਦੇ ਚਾਰ ਮਹਾਂਵਾਕ, ਇਹ ਲਿਆਉਣ ਵਾਲੀ ਹੋ ਗਈ ਹੈ।
ਘਰ ਘਰ ਮੁਸਰੀ ਮੰਗਲ ਗਾਵੇ ਹੈ,
ਚੂਹੀਆਂ ਰੂਪ ਇੰਦਰੀਆਂ ਆਪੋ ਆਪਣੀਆਂ ਗੋਲਕਾਂ ਰੂਪ ਘਰਾਂ ਘਰਾਂ ਵਿੱਚ ਸਥਿਤ ਹੋ ਕੇ ਉਹ ਮੰਗਲਾਚਾਰ ਗਾਉਂਦੀਆਂ ਨੇ। ਤੇ ਇਸ ਕਰਕੇ ਘਰ ਘਰ ਮੁਸਲੀ ਮੰਗਲ ਗਾਇਆ, ਘਰ ਘਰ ਮੁਸਲੀ ਮੰਗਲ ਗਾਵ ਹੈ, ਉਹ ਚੂਹੀਆਂ ਰੂਪ ਇੰਦਰੀਆਂ ਆਪੋ ਆਪਣੀਆਂ ਗੋਲਕਾਂ ਰੂਪ ਘਰਾਂ ਘਰਾਂ ਵਿੱਚ ਸਥਿਤ ਹੋ ਕੇ ਜਾਣੀ ਟਿਕਾ ਦੇ ਵਿੱਚ ਆ ਗਈਆਂ, ਮੰਗਲਾਚਾਰ ਗਾਉਂਦੀਆਂ ਨੇ। ਅੱਗੇ ਦੱਸਦੇ ਹਨ, ਕਛੂ ਦੀ ਨਿਆਈ
ਕਛੂਆ ਸੰਖ ਬਜਾਵੇ,
ਜੋ ਮਨ ਕਛੂਆ ਕਛੂਆ ਸੰਖ, ਜਾਣੀ ਕਛੂ ਅਸੰਖ ਅਰਥ ਵਾਸਤੇ ਇਹ ਕਛੂ ਦੀ ਨਿਆਈ, ਕਿਸੇ ਦੇ ਗੁਣ ਨਹੀਂ ਦੇਣ ਵਾਲਾ ਸੀ, ਜਿਵੇਂ ਕਛੂ ਲੁਕੋ ਲੈਂਦਾ ਆਪਣੇ ਜਿਸ ਨੂੰ ਉਹ ਗੁਣ ਲੁਕਾਉਂਦਾ ਸੀ, ਤੇ ਦੂਸਰਾ ਕਛੂ ਜਿਵੇਂ ਆਪਣੇ ਆਪ ਲੁਕਾਉਂਦਾ ਔਗੁਣ ਲੁਕਾਉਂਦਾ ਸੀ, ਤੇ ਹੁਣ ਕੀ ਕਰਦਾ, ਹੁਣ ਦੁਨਿਆਵੀ ਗੁਣਾਂ ਦੀ ਅਸੰਖ ਗਿਣਤੀ ਤੋਂ ਰਹਿਤ, ਦੁਨਿਆਵੀ ਗੁਣ ਗਿਣੇ ਜਾ ਸਕਦੇ ਨੇ, ਦੁਨਿਆਵੀ ਗੁਣਾਂ ਦੀ ਅਸੰਖ ਗਿਣਤੀ ਰੋਤ ਰਹਿਤ ਹੋ ਕੇ ਪਰਮੇਸ਼ੁਰ ਦੇ ਸ਼ੁਭ ਗੁਣਾਂ ਰੂਪੀ ਜਸ ਨੂੰ ਇਹ ਬਾਜੇ ਨੂੰ ਬਜਾ ਰਿਹਾ ਹੈ, ਬੇਅੰਤ ਤਾਈ ਦੇ ਗੁਣ ਗਾ ਰਿਹਾ ਵੀ ਵਾਹਿਗੁਰੂ ਬੇਅੰਤ ਹੈ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣ ਨਾ ਅੰਤ, ਇਤਿਆਦਿ ਬੇਅੰਤਤਾ ਦੇ ਭਾਵ ਦੇ ਵਿੱਚ ਬੋਲਦਾ ਹੈ। ਇਹ ਸੰਖ ਬਚਾਉਣਾ
ਬੰਸ ਕੋ ਪੂਤ ਵਿਆਹਨ ਚੱਲਿਆ,
ਤੇ ਇਉਂ ਫਿਰ ਮਨ ਗੁਰੂ ਸਾਹਿਬ ਜੀ ਦੇ ਸ੍ਰੇਸ਼ਟ ਵੰਸ ਦਾ ਪੁੱਤਰ ਬਣ ਕੇ, ਵਿਆਹਨ ਦਾ ਮਤਲਬ ਬੀਆ ਅਤੇ ਹਨ ਦੋ ਪਦ ਬਣ ਗਏ ਨਾ, ਬੀਆ ਨਾਮ ਹੈ ਦਵੈਦ ਦਾ ਤੇ ਹਨ ਨਾਮ ਹੈ ਮਾਰ ਦੇਣਾ, ਹਨ ਨਾਸ ਕਰ ਦੇਣਾ, ਤੇ ਇਸ ਕਰਕੇ ਜਿਨ੍ਹਾਂ ਨੇ ਬੀਆ ਦਵੈਤ ਨੂੰ ਹਨ ਮਾਰ ਕੇ ਗੁਰੂ ਦੀ ਸ਼ਰਨ ਜਾਂ ਸਤਸੰਗਤ ਵਿੱਚ ਚੱਲਿਆ ਹੈ, ਦਵੈਤ ਮਾਰ ਦਿੱਤੀ ਹੈ ਗੁਰੂ ਤੇ ਜਾਂ ਗੁਰੂ ਦੀ ਸੰਗਤ ਵਿੱਚ ਚੱਲਿਆ ਹੈ,
ਸੋਇਨੇ ਮੰਡਪ ਛਾਏ,
ਜਿਸ ਸ਼ਰਨ ਦੇ ਵਿੱਚ ਜਾਂ ਸਤਸੰਗਤ ਰੂਪੀ ਸੁੰਦਰ ਮੰਡਲ ਮਹਿਲ ਵਿੱਚ ਸੋਨੇ ਸੁਨ ਅਫੁਰ ਰੂਪ ਪਰਮੇਸ਼ਰ ਇਸਤਿਤ ਹੋ ਰਿਹਾ ਹੈ, ਅੰਤਰ ਸੁਨੰ ਬਾਹਰ ਸੁਨੰ ਤ੍ਰੈ ਪਵਨ ਸੁਨੰ ਸੁਨੰ ਚੌਥੇ ਸੁਨੇ ਜੋ ਨਰ ਜਾਣੇ ਤਾ ਕੋ ਪਾਪ ਨ ਪੁਨੰ, ਇਹ ਅਫੁਰ ਅਵਸਥਾ ਦੀ ਗੱਲ ਕਹੀ ਹੈ।
ਰੂਪ ਕੰਨਿਆ ਸੁੰਦਰ ਬੇਦੀ,
ਜਿਸ ਵੇਲੇ ਗੁਰਾਂ ਦੀ ਜਾਂ ਸਤਸੰਗ ਦੀ ਕਿਰਪਾ ਦ੍ਰਿਸ਼ਟੀ ਹੋ ਗਈ ਤਾਂ ਸੋਹਣੇ ਰੂਪ ਵਾਲੀ ਮੁਕਤੀ ਰੂਪ ਕੰਨਿਆ ਬੇਦੀ ਵਿਆਹ ਲਈ, ਭਾਵ ਕੀ ਹੈ ਪ੍ਰਾਪਤ ਕਰ ਲਈ ਹੈ, ਕਰ ਲਈ ਹੈ।
ਸਸੈ ਸਿੰਘ ਗੁਣ ਗਾਏ,
ਖਰਗੋਸ਼ ਸਾਹਾ ਜਿਹੜਾ ਜਿਹਨੂੰ ਸਾਹਾ ਵੀ ਕਹਿੰਦੇ ਆ, ਖਰਗੋਸ਼ ਵੀ ਕਹਿੰਦੇ ਆ, ਸਸੈ ਵੀ ਉਸੇ ਤਰ੍ਹਾਂ, ਸਸੈ ਸਿੰਘ ਗੁਣ ਗਾਏ। ਖਰਗੋਸ਼ ਦੀ ਨਿਆਈ ਕੀ ਸੀ, ਜੋ ਵਿਵੇਕ ਦੁਰਬਲ ਭਾਵ ਕਮਜ਼ੋਰ ਹੋ ਰਿਹਾ ਸੀ ਉਹ ਵਾਹਿਗੁਰੂ ਦੇ ਗੁਣ ਗਾਉਣ ਕਰਕੇ ਸ਼ੇਰ ਦੀ ਨਿਆਈ ਬਲੀ ਹੋ ਗਿਆ, ਬਲਵਾਨ ਹੋ ਗਿਆ, ਤਾਕਤ ਆ ਗਈ ਉਹਦੇ ਵਿੱਚ, ਰਿਧੀਆਂ ਸਿੱਧੀਆਂ ਹਾਜ਼ਰ ਹੋ ਜਾਂਦੀਆਂ ਪਰਮਾਤਮਾ ਦੇ ਗੁਣ ਦੇ ਵਿੱਚ, ਏਡੀ ਤਾਕਤ ਹੈ, ਵਿਵੇਕ ਦਾ ਬਲ ਹੋ ਗਿਆ, ਗਿਆਨ ਦਾ ਬਲ ਹੋ ਗਿਆ।
ਕਹਿਤ ਕਬੀਰ ਸੁਣੋ ਰੇ ਸੰਤ,
ਕਬੀਰ ਸਾਹਿਬ ਜੀ ਕਹਿੰਦੇ ਰੇ ਹੇ ਸੰਤ ਜਨੋ ਸੁਣੋ, ਸੁਣਨਾ ਕਰੋ ਜੋ ਮੈਂ ਤੁਹਾਨੂੰ ਬੇਨਤੀ ਕਰ ਰਿਹਾ ਦੱਸ ਰਿਹਾ ਹਾਂ।
ਕੀਟੀ ਪਰਬਤ ਖਾਇਆ,
ਬਿਰਤੀ ਰੂਪ ਇਹ ਜਿਹੜੀ ਹੈ ਨਾ, ਜੋ ਬਿਰਤੀ ਕੀੜੀ ਵੱਤ ਸੀ ਨਾ, ਕੀੜੀ ਦੀ ਨਿਆਈ ਸੀ, ਤੇ ਹੈ ਤਾਂ ਕੀੜੀ ਕਿੰਨੀ ਕੁ ਹੁੰਦੀ ਹੈ, ਕਮਜ਼ੋਰ ਹੁੰਦੀ ਹੈ, ਕੀੜੀ ਦੀ ਨਿਆਂ ਜਿਹੜੀ ਬਿਰਤੀ ਸੀ ਉਸਨੇ ਦੇਹ ਅਧਿਆਸ ਰੂਪੀ ਪਰਗਤ ਨੂੰ, ਇਹ ਸੀ ਪਰਬਤ ਜਿਹੜਾ ਦੇਹ ਦਾ ਅਧਿਆਸ ਸੀ, ਇਹਨੂੰ ਖਾ ਲਿਆ, ਬਿਰਤੀ ਸੂਖਮ ਹੋ ਗਈ, ਅਭਾਵ ਕਰਦਾ ਦਿੱਤਾ, ਜਿਹੜੀ ਅੰਦਰ ਤੇ ਵਿਸ਼ੇ ਵਿਸ਼ੈਣੀ ਮਤ ਸੀ ਨਾ, ਉਹ ਫਿਰ ਵਿਵੇਕ ਬੁੱਧ ਸਤਿਗੁਰ ਤੇ ਪਾਈ, ਉਹਨੇ ਨਿਸ਼ਚਾ ਕਰ ਲਿਆ, ਤੇ ਇਸ ਕਰਕੇ ਇਹਦਾ ਅਭਾਵ ਕਰਨਾ ਹੀ ਪਰਬਤ ਦਾ ਖਾਣਾ। ਪਰਬਤ ਦੀ ਨਿਆਈ ਸੀ ਅਗਿਆਨ, ਉਹਨੂੰ ਉਹਦਾ ਅਭਾਵ ਕਰ ਦਿੱਤਾ, ਤੇ ਨਿਮਰਤਾ ਵਾਲੀ ਐਸੀ ਬਿਰਤੀ ਜਿਹੜੀ ਬ੍ਰਹਮਾਕਾਰ ਬਿਰਤੀ ਸੀ ਉਹਨੇ ਫਿਰ ਇਸ ਪ੍ਰਕਾਰ ਇਹਨੂੰ ਖਾ ਲਿਆ ਹੈ, ਅਗਿਆਨ ਨੂੰ ਖਾ ਲਿਆ ਦਾ ਭਾਵ ਕਰ ਦਿੱਤਾ ਜੀ।
ਕਛੂਆ ਕਹਿ ਅੰਗਾਰ ਪੇਲੋ ਰੋ,
ਹੇ ਪਿਆਰੇ ਜੇਕਰ ਕੁਛ ਕਹੋ ਤੇ ਜੇ ਤੁਸੀਂ ਤੇ ਜੇ ਤੁਹਾਡੇ ਆਉਂਦਾ ਨਾ ਦਿਮਾਗ ਦੇ ਵਿੱਚ ਕੁਛ ਵੀ ਹੋਰ ਗੱਲ ਆਉਂਦੀ ਹੈ ਤੇ ਕਹੇ ਫਿਰ ਤੁਸੀਂ ਕਹੋ ਮੈਨੂੰ, ਹਿਰਦੇ ਚ ਹੋਰ ਵੀ ਉਪਦੇਸ਼ ਦੀ ਸਾਨੂੰ ਲੋੜ ਹੈ ਨਾ, ਤੇ ਅੰਗ ਹੁੰਦਾ ਪਿਆਰੇ ਦਾ ਨਾਮ ਤੇ ਅਰ, ਤੇ ਇਹਦੇ ਕੰਨੇ ਚੋਂ ਐੜਾ ਲੈ ਕੇ ਅਰ ਬਣ ਜਾਣਾ ਅੰਗ, ਅੰਗ ਹੇ ਪਿਆਰੇ ਹੈ ਤਾਂ ਅੰਗਾਰ ਅੰਗ ਅਰ, ਅੰਗ ਹੇ ਪਿਆਰੇ ਅਰ, ਅਗਰ ਜੇ ਕੁਝ ਵੀ ਤੇਰੇ ਮਨ ਦੇ ਵਿੱਚ ਕੋਈ ਹੋਰ ਲੋੜ ਹੈ ਨਾ ਪ੍ਰਸ਼ਨ ਕਰਨ ਦੀ ਤੇ ਕਹਾਂ ਫਿਰ ਕਹੋ ਤੁਸੀਂ, ਮੈਂ ਤੁਹਾਨੂੰ ਉਹਦਾ ਉੱਤਰ ਦੇਊਂਗਾ। ਤੇ ਅੱਗੇ ਦੱਸਦੇ ਹਨ ਜੇ
ਲੋਕੀ ਸ਼ਬਦ ਸੁਣਾਇਆ,
ਕਿਉਂਕਿ ਤੁਹਾਨੂੰ ਲੋਕੀ ਲੁਕਿਆ ਹੋਇਆ ਭਾਵ ਗੁਪਤ ਉਪਦੇਸ਼ ਸੁਣਾਉਣਾ ਕੀਤਾ, ਇਹ ਅਧਿਕਾਰੀਆਂ ਦੀ ਵਸਤੂ ਹੈ। ਇਸੇ ਪ੍ਰਕਾਰ ਜੀ ਪੰਜਵਾਂ ਅਰਥ ਇਹਦਾ ਹੋਰ ਹੈ,
ਫੀਲਰ ਬਾਬੀ ਬਲਦ ਪਖਾਵਜ।
ਇੱਕ ਵਾਰ ਕਬੀਰ ਸਾਹਿਬ ਜੀ ਦੇ ਸੇਵਕਾਂ ਨੇ ਕਿਹਾ, ਕਬੀਰ ਜੀ ਵੀ ਇੱਥੇ ਕੰਸੀ ਦੇ ਵਿੱਚ ਨਾ ਕਿਸੇ ਦਾ ਵਿਆਹ ਸੀ ਸਾਧ ਸਿੰਘ ਜੀ, ਕਹਿੰਦੇ ਜੰਝ ਆਈ ਹੈ, ਉਹ ਜੰਝ ਦੇ ਵਿੱਚ ਰਾਸ ਪੈਣੀ ਹੈ, ਅੱਗੇ ਰਾਸਾਂ ਪੈਂਦੀਆਂ ਹੁੰਦੀਆਂ ਸੀ, ਅਸੀਂ ਦੇਖ ਆਈਏ। ਕਬੀਰ ਜੀ ਕਹਿਣ ਲੱਗੇ, ਭਾਈ ਰਾਜ ਦਾ ਕੀ ਵੇਖਣਾ ਤੁਸੀਂ, ਇਹ ਭਗਤੀ ਕਰਨ ਵਾਲਿਆਂ ਵਾਸਤੇ ਤਾਂ ਚੰਗਾ ਨਹੀਂ ਹੈ, ਨਾਟਕ ਚੇਟ ਕੇ ਚੰਗੇ ਨਹੀਂ ਹੈ। ਸੇਵਕ ਕਹਿਣ ਲੱਗੇ, ਕਬੀਰ ਜੀ ਸਾਨੂੰ ਰਾਸ ਵੇਖ ਲੈਣ ਦਿਓ, ਕਿਉਂ ਰੋਕਦੇ ਹੋ, ਤੁਹਾਨੂੰ ਆ ਕੇ ਦੱਸਾਂਗੇ ਕੀ ਦੇਖ ਕੇ ਆਏ ਹਾਂ, ਉੱਥੇ ਕਿਹੜਾ ਕੋਈ ਮਾੜੀ ਚੀਜ਼ ਹੈ। ਕਬੀਰ ਸਾਹਿਬ ਕਹਿੰਦੇ, ਚੰਗਾ ਜੇ ਤੁਸੀਂ ਨਹੀਂ ਹਟਦੇ, ਜਾਣਾ ਹੀ ਆ, ਰਾਸ ਵੇਖ ਲਓ, ਸਾਡੇ ਕੋਲ ਇੱਕ ਆਦਮ ਸ਼ਨਾਖਤ ਸ਼ੀਸ਼ਾ ਹੈ, ਆਦਮੀ ਦੀ ਸ਼ਨਾਖਤ ਕਰਨ ਵਾਲਾ ਇੱਕ ਸ਼ੀਸ਼ਾ ਹੈ, ਐਸੇ ਕਰਾਮਾਤੀ ਸ਼ੀਸ਼ੇ। ਕਈ ਵਾਰੀ ਇਹ ਪ੍ਰਸੰਗ ਆਇਆ ਜਿਵੇਂ ਕੌਡੇ ਰਾਕਸ਼ ਦੇ ਕੋਲ ਵੀ ਸੀ, ਆਦਮ ਸ਼ਨਾਖਤ ਸ਼ੀਸ਼ਾ ਸੀ ਉਹਦੇ ਕੋਲ, ਉਹ ਮਾਰਨ ਤੋਂ ਪਹਿਲਾਂ ਮੂਹਰੇ ਕਰਕੇ ਦੇਖ ਲੈਂਦਾ ਸੀ, ਉਹ ਕਿਸ ਜੂਨ ਦੇ ਵਿੱਚ ਆਇਆ ਹੁੰਦਾ, ਬਸ ਜਾਨਵਰ ਸਮਝ ਕੇ ਖਾ ਲੈਂਦਾ ਸੀ ਉਹਨੂੰ। ਤੇ ਇਸ ਪ੍ਰਕਾਰ ਫਿਰ ਆਦਮ ਸ਼ਨਾਖਤ ਸ਼ੀਸ਼ਾ ਉਹ ਤੁਸੀਂ ਨਾਲ ਲੈ ਜਾਓ, ਇਹ ਸ਼ੀਸ਼ੇ ਵਿੱਚ ਰਾਸ ਪਾਉਣ ਵਾਲਿਆਂ ਕੋਲ ਨਹੀਂ ਦੇਖੀ ਜਾਇਓ, ਤੁਸੀਂ ਜਿਸ ਜਿਸ ਜੂਨ ਦੇ ਵਿੱਚੋਂ ਇਹ ਮਨੁੱਖਾ ਜੂਨ ਵਿੱਚ ਆਏ, ਉਹ ਪਿਛਲੀਆਂ ਜੂਨਾਂ ਦਿਸਣਗੀਆਂ ਉਹਦੀਆਂ, ਫਿਰ ਤੁਸੀਂ ਦੇਖਿਓ ਵੀ ਬਰਾਤ ਦੇ ਵਿੱਚ ਵਿਆਹ 'ਚ ਕੋਈ ਬੰਦਾ ਵੀ ਹੈ ਜਿਹੜਾ ਪਿੱਛੇ ਪਿਛਲੇ ਜਨਮ 'ਚ ਵੀ ਬੰਦਾ ਹੋਵੇ ਅਤੇ ਹੁਣ ਵੀ ਬੰਦਾ, ਤੁਸੀਂ ਪਛਾਣ ਕਰਕੇ ਆਇਓ, ਫਿਰ ਇਹ ਮੈਨੂੰ ਆ ਕੇ ਦੱਸਿਓ ਵੀ ਕਿੰਨੇ ਕੁ ਬੰਦੇ ਸੀ ਉੱਥੇ। ਅਤੇ ਇਸ ਕਰਕੇ ਜਾਂਝੀ ਆਦਮੀਆਂ ਦੀ ਜੂਨ, ਉਹ ਜਿਹੜੀ ਜਿਹੜੀ ਜੂਨ 'ਚੋਂ ਆ ਕੇ ਜਾਂਝੀ ਬਣੇ, ਉਹ ਸ਼ੀਸ਼ਾ ਤੁਹਾਨੂੰ ਆਦਮ ਸ਼ਨਾਖਤ ਸ਼ੀਸ਼ਾ ਉਹਦੇ ਸਾਧ ਸਿੰਘ ਜੀ ਉਹਦੇ ਵਾਸਤੇ ਦਿੰਦੇ ਹਾਂ ਕਿ ਵੀ ਸ਼ਨਾਖਤ ਕਰ ਲਿਓ, ਇਹਦੀ ਦੇ ਦਿੱਤਾ। ਉਹ ਆਦਮ ਸ਼ਨਾਖਤ ਵਾਲਾ ਸ਼ੀਸ਼ਾ ਲੈ ਕੇ ਸੇਵਕ ਜਨ ਜੰਝ ਜਿੱਥੇ ਉਤਰੀ ਸੀ ਵਿਆਹ ਉੱਥੇ ਚਲੇ ਗਏ, ਉੱਥੇ ਰਾਸ ਪੈ ਰਹੀ ਸੀ। ਜਦੋਂ ਰਾਸ ਦੀ ਸਮਾਪਤੀ ਹੋਈ, ਸੇਵਕਾਂ ਨੇ ਆ ਕੇ ਕਬੀਰ ਸਾਹਿਬ ਨੂੰ ਦੱਸਿਆ, ਫਿਰ ਕਬੀਰ ਸਾਹਿਬ ਨੇ ਉਹ ਅਰਥ ਇਹਦੇ ਵਿੱਚ ਹੀ ਰੱਖ ਦਿੱਤਾ। ਅਤੇ ਉਹ ਉਹਨਾਂ ਨੇ ਆ ਕੇ ਦੱਸਿਆ, ਜੀ ਅਸੀਂ ਆਹ ਕੁਛ ਦੇਖਿਆ ਹੈ, ਫੀਲਰ ਬਾਬੇ,
ਫੀਲਰ ਬਾਬੀ ਬਲਦ ਪਖਾਵਜ।
ਇਹ ਕਬੀਰ ਜੀ ਜਿਹੜਾ ਨਾ ਰਵਾਬ ਵਜਾਉਂਦਾ ਸੀ, ਉਹ ਸਾਨੂੰ ਹਾਥੀ ਦੇਖਿਆ, ਉਹ ਪਿਛਲੇ ਜਨਮ 'ਚ ਹਾਥੀ ਦੀ ਜੂਨ 'ਚੋਂ ਆਇਆ ਸੀ, ਅਤੇ ਸ਼ੀਸ਼ੇ ਦੇ ਵਿੱਚ ਸਾਨੂੰ ਇਸ ਤਰ੍ਹਾਂ ਦਾ ਪ੍ਰਤੀਤ ਹੋਇਆ। ਜਿਹੜਾ ਜੋੜੀ ਵਜਾਉਣ ਵਾਲਾ ਸੀ ਉਹਦੇ ਨਾਲ, ਇਹ ਪਿਛਲੇ ਜਨਮ 'ਚ ਬਲਦ ਸੀ ਮਹਾਰਾਜ। ਇਹ ਕਬੀਰ ਜੀ
ਕਊਆ ਤਾਲ ਬਜਾਵੇ,
ਅਤੇ ਇਸੇ ਤਰ੍ਹਾਂ ਜਿਵੇਂ ਜੋੜੀ ਵਜਾਉਣ ਵਾਲਾ ਸੀ ਜਿਹੜਾ ਬਲਦ ਦੀ ਜੂਨ 'ਚੋਂ ਆਇਆ ਸੀ, ਕੈਂਸੀਆਂ ਜਿਹੜੀਆਂ ਟੱਲੀਆਂ ਵਜਾ ਰਿਹਾ, ਤਾਲੀਆਂ ਵਜਾਉਂਦੇ ਸੀ ਜਿਹੜੇ, ਇਹ ਪਿਛਲੇ ਜਨਮ ਦੇ ਕਾਂ ਦੀ ਜੂਨ ਦੇ ਵਿੱਚ ਸੀ, ਹੁਣ ਬੰਦੇ ਬਣੇ ਬੈਠੇ ਨੇ, ਸਾਨੂੰ ਆਹ ਦਿਸਿਆ ਹੈ।
ਪਹਿਰ ਚੋਲ ਨਾ ਗਧਾ ਨਾਚੈ,
ਜਿਹੜਾ ਚੋਲਾ ਪਾ ਕੇ ਨਾਰ ਦਾ ਭੇਖ ਬਣਾ ਕੇ ਨੱਚਦਾ ਸੀ, ਉਹ ਪਿਛਲੇ ਜਨਮ 'ਚ ਗਧੇ ਦੀ ਜੂਨ 'ਚੋਂ ਆਇਆ ਹੈ। ਤੇ ਇਸ ਕਰਕੇ
ਪੈਸਾ ਭਗਤ ਕਰਾਵੇ,
ਜਿਹੜਾ ਸਮਾਗਮ ਬਣਾ ਕੇ ਲੋਕਾਂ ਨੂੰ ਪਰਮੇਸ਼ਰ ਦੀ ਭਗਤੀ ਸਮਝਾਉਂਦਾ, ਜਾਂ ਫਿਰ ਉਹ ਜਿਹੜੀਆਂ, ਕਿਉਂਕਿ ਬਰਾਤ ਦੇ ਵਿੱਚ ਵੀ ਨਾ ਕੋਈ ਭਗਤੀ ਦੀਆਂ ਗੱਲਾਂ ਕਰ ਲੈਂਦੇ ਤੇ ਕੁਛ ਦੁਨਿਆਵੀ ਵੀ ਕਰਨੇ, ਤੇ ਜਿਹੜਾ ਉਹ ਬੈਂਡ ਮਾਸਟਰ ਸੀ ਉਹ ਝੋਟੇ ਦੀ ਜੂਨ ਦੇ ਵਿੱਚੋਂ ਆਇਆ, ਮਹਾਰਾਜ ਸਾਨੂੰ ਇਹ ਦਿਸਿਆ, ਝੋਟਾ ਪ੍ਰਤੀਤ ਹੋਇਆ ਹੈ।
ਰਾਜਾ ਰਾਮ ਕਕਰੀਆ ਬਰੇ ਪਕਾਏ,
ਜਿਹੜਾ ਰਾਜਾ ਨਾਮ ਰਾਮ ਨਾਮ ਦਾ ਜਿਹੜਾ ਨਾ, ਇਹ ਉਹਦਾ ਹਲਵਾਈ ਦਾ ਨਾਮ ਹੈ ਰਾਜਾ ਰਾਮ। ਰਾਜਾ ਰਾਮ ਇਸ ਨਾਮ ਦਾ ਹਲਵਾਈ ਜਿਹੜਾ ਕੱਕੜ ਦੇ ਬੜੇ, ਮਤਲਬ ਜਿਹੜਾ ਨਾ ਪਕਾਉਂਦਾ ਸੀ, ਉਹ ਹਲਵਾਈ ਕੱਢਦਾ ਸੀ ਜਿਹੜੇ ਚੰਗੇ ਚੰਗੇ ਪਕਵਾਨ, ਤੇ ਇਸ ਕਰਕੇ ਉਹਦੇ ਵਿੱਚ ਪਕੌੜੇ ਕੀ ਹੋਰ ਕਈ ਤਰ੍ਹਾਂ ਦੀਆਂ ਚੀਜ਼ਾਂ ਪਕਾਉਂਦਾ ਸੀ। ਉਹ ਪਿਛਲੇ ਜਨਮ ਦੇ ਵਿੱਚ ਮਹਾਰਾਜ ਬਰਫਾਨੀ ਜੀਵ ਸੀ ਉਹ, ਤੇ ਇਸ ਕਰਕੇ ਬਰੇ ਪਕਾਉਣ ਵਾਲਾ ਕੱਕਰੀਆਂ, ਉਹ ਫਿਰ ਬਰਫ ਦੇ ਕੰਕਰਾਂ ਦੇ ਵਿੱਚ ਰਹਿਣ ਵਾਲਾ ਜੀਵ ਸੀ ਉਹ, ਜਾਂ ਬਰਫ ਦਾ ਹੀ ਇੱਕ ਤੀਲਾ ਸੀ ਉਹ ਪਿੱਛੇ ਮਹਾਰਾਜ ਪਹਾੜਾਂ 'ਚ, ਉੱਥੇ ਉਹ ਹੁਣ ਹਲਵਾਈ ਬਣਿਆ ਫਿਰਦਾ, ਇਹ ਅਸੀਂ ਵੇਖਿਆ ਹੈ।
ਬੂਜਨ ਹਾਰ ਖਾਏ,
ਕਿਤਨੇ ਰਾਸ ਨੂੰ ਸਮਝਣ ਵਾਲੇ ਸਨ, ਪਰ ਉਹ ਸਾਰੇ ਮਾਸ ਖਾਣੇ ਬਘਿਆੜ ਦੀ ਜੂਨ ਦੇ ਵਿੱਚੋਂ ਆਏ ਸੀ, ਇਸ ਕਰਕੇ ਉਹ ਖਾਏ ਦਾ ਬਘਿਆੜ, ਮਤਲਬ ਜਿਵੇਂ ਬਘਿਆੜ ਖਾ ਜਾਂਦਾ ਪਾੜ ਕੇ, ਉਹਦੇ ਜੂਨ ਵਿੱਚੋਂ ਆਏ ਸੀ, ਮਨੁੱਖ ਜਨਮ ਵਿੱਚ ਆਏ ਹੋਏ ਸਨ। ਅਸਥਾਈ ਦੇ ਕੇ ਕਹਿੰਦੇ ਨੇ ਜੀ,
ਬੈਠ ਸਿੰਘ ਘਰ ਪਾਨ ਲਗਾਵੇ,
ਜਿਹੜਾ ਘਰ ਵਿੱਚ ਬੈਠ ਕੇ ਰਾਸ ਪਾਉਣ ਵਾਲੇ ਜਾਨੀਆਂ ਦੇ ਲਈ ਪਾਨਾਂ ਦੇ ਬੀੜੇ ਲਿਆਉਣ ਵਾਲੀ ਸੀ ਨਾ ਬੀਬੀਆਂ ਲਿਆਉਂਦੀਆਂ, ਉਹ ਬੀੜੇ ਲਾਉਣ ਵਾਲਾ ਸੀ, ਉਹ ਪਿਛਲੇ ਜਾਂਦੇ ਬੈਠ ਸਿੰਘ ਘਰ ਪਾਨ ਲਗਾਵੇ, ਘਰ ਵਿੱਚ ਬੈਠ ਕੇ ਰਾਸ ਪਾਉਣ ਵਾਲਿਆਂ ਜਾਨੀਆਂ ਵਾਸਤੇ ਪਾਨਾਂ ਦੇ ਬੀੜੇ ਲਿਆਉਂਦਾ ਸੀ ਜਿਹੜਾ ਮਨੁੱਖ, ਉਹ ਪਿਛਲੇ ਜਨਮ ਵਿੱਚ ਸ਼ੇਰ ਦੀ ਜੂਨ ਦੇ ਵਿੱਚ ਸੀ।
ਕਿਸ ਗਲੋਰੇ ਲਿਆਵੇ,
ਜਿਹੜੀ ਇਸਤਰੀ ਪਾਨਾਂ ਦੇ ਬੀੜੇ ਲਿਆ ਕੇ ਜਾਨੀਆਂ ਨੂੰ ਵਰਤਾਉਂਦੀ ਸੀ, ਉਹ ਪਿਛਲੇ ਜਨਮ ਦੇ ਵਿੱਚ ਚਕੁੰਦਰ ਸੀ। ਇਹ ਜਿਹੜੀ ਪਿੱਛੇ ਉਹਦਾ ਦੱਸਿਆ ਵੀ ਚੂਹੇ ਦੀ ਉਹ ਜਾਤੀ ਹੈ, ਲੰਮੇ ਜੇ ਮੂੰਹ ਵਾਲੀ ਹੁੰਦੀ ਹੈ, ਚੂਹੇ ਤੋਂ ਥੋੜੀ ਜਿਹੀ ਵੱਡੀ ਹੁੰਦੀ ਹੈ, ਇਹ ਉਸ ਜੂਨ ਦੇ ਵਿੱਚੋਂ ਆਈ ਹੈ। ਬੀਬੀ ਜਿਹੜੀ ਪਾਨਾਂ ਦੇ ਬੀੜੇ ਵਰਤਾਉਂਦੀ ਸੀ, ਉਹ ਬੈਠ ਕੇ ਬਣਾਉਂਦਾ ਸੀ ਜਿਹੜਾ ਬੰਦਾ, ਉਹ ਸ਼ੇਰ ਦੀ ਜੂਨੀ ਚ, ਇਹ ਫਿਰ ਚਕਚੁੰਦਰ ਦੀ ਜੂਨੀ ਦੇ ਵਿੱਚੋਂ ਆਈ ਹੈ।
ਘਰ ਘਰ ਮੁਸਰੀ ਮੰਗਲ ਗਾਵੇ,
ਜਿਹੜੀਆਂ ਘਰਾਂ ਘਰਾਂ ਵਿੱਚ ਤੁਰੀਆਂ ਫਿਰਦੀਆਂ ਮੇਲਣਾ ਬਣ ਕੇ, ਜਾਂ ਫਿਰ ਉਹ ਗੀਤ ਗਾਉਂਦੀਆਂ ਬੜੇ ਖੁਸ਼ੀਆਂ ਮਨਾਉਂਦੀਆਂ ਸੀ, ਇਹ ਪਿਛਲੇ ਜਨਮ ਚ ਮਹਾਰਾਜ ਚੂਹੀਆਂ ਸੀ ਸਾਰੀਆਂ। ਇਸ ਪ੍ਰਕਾਰ ਦੱਸਿਆ ਹੈ,
ਪਸ਼ੂਆ ਸੰਖ ਵਜਾਵੇ,
ਜੋ ਫੇਰਿਆਂ ਵੇਲੇ ਸੰਖ ਵਜਾਉਂਦਾ ਸੀ ਪੁਰੋਹਿਤ, ਕਹਿੰਦੇ ਪਿਛਲੇ ਜਨਮ ਚ ਕੱਛੂ ਹੁੰਦਾ ਸੀ, ਇਹ ਦੇਖਿਆ ਸੀ ਸ਼ੇਰਾਹੇ।
ਬੰਸ ਕੋ ਪੂਤ ਵਿਆਹਨ ਚੱਲਿਆ,
ਜਿਹੜਾ ਵਿਆਹੁਣ ਚੱਲਿਆ ਸੀ ਉਹ ਮਹਾਰਾਜ ਖੋਟੀ ਬੰਸ ਦਾ ਸੀ, ਭਾਵ ਉਹਦੇ ਪਿਤਾ ਦਾ ਨਾਂ ਹੀ ਨਹੀਂ ਪਿਆ, ਜਿਵੇਂ ਬੇਸਵਾ ਦਾ ਪੁੱਤਰ ਜਿਹੜਾ ਹੋਵੇ ਉਹਦੇ ਪਿਤਾ ਦਾ ਨਾਂ ਕੀ ਹੁੰਦਾ, ਕਹਿੰਦੇ ਇਸ ਪ੍ਰਕਾਰ ਦਾ ਉਹ ਖੋਟੀ ਬੰਸ ਦਾ ਪੁੱਤਰ ਸੀ ਜਿਹੜਾ ਵਿਆਹੁਣ ਵਾਸਤੇ ਆਇਆ, ਉਹ ਵੀ ਅਸੀਂ ਦੇਖ ਲਿਆ, ਜਿਹੜਾ ਇਸ ਵੇਲੇ ਲਾੜਾ ਬਣਿਆ ਫਿਰਦਾ, ਉਹ ਆਪਣੇ ਪਿਤਾ ਦਾ ਪੁੱਤਰ ਹੀ ਨਹੀਂ ਸੀ, ਜਿਹਨੂੰ ਆਪਣੇ ਬਾਪੂ ਕਹਿ ਰਿਹਾ ਹੁਣ, ਉਹਦਾ ਬਾਪੂ ਨਹੀਂ ਸੀ।
ਸੁਨੇ ਮੰਡਪ ਛਾਏ,
ਜਿੱਥੇ ਵਿਆਹ ਵਾਲਾ ਸਥਾਨ ਬਣਿਆ ਹੋਇਆ ਸੀ ਉੱਥੇ ਮਹਿਲ ਤੇ ਉਜਾੜ ਸੀ, ਉਜਾੜ ਹੀ ਦੇਖਿਆ ਸਾਨੂੰ, ਕਹਿੰਦੇ ਇਹ ਨਹੀਂ ਸਮਝ ਆਈ ਸਾਡੀ ਗੱਲ, ਕਹਿੰਦੇ ਭਾਈ ਭਗਤੀ ਤੋਂ ਬਿਨਾਂ ਉਜਾੜ ਹੀ ਹੁੰਦਾ, ਭਗਤੀ ਬਿਨਾਂ ਉਜਾੜ, ਤਾਂ ਤੁਹਾਨੂੰ ਉਜਾੜ ਦੱਸਿਆ ਹੈ, ਕਹਿੰਦੇ ਉਹ ਪੁਰਾਣੇ ਸਮੇਂ ਚ ਉਜਾੜ ਸੀ ਤੇ ਹੁਣ ਇੱਥੇ ਵਿਆਹ ਹੋ ਰਿਹਾ ਸੀ।
ਰੂਪ ਕੰਨਿਆ ਸੁੰਦਰ ਬੇਦੀ,
ਕਬੀਰ ਸਾਹਿਬ ਜੀ ਜਿਹੜੀ ਉਹਨਾਂ ਨੇ ਸੋਹਣੇ ਰੂਪ ਵਾਲੀ ਕੰਨਿਆ ਵਿਆਹੀ ਹੈ ਨਾ, ਉਹ ਪਿਛਲੇ ਜਨਮ ਚ ਡੈਣ ਸੀ ਤੇ ਇਸ ਕਰਕੇ ਹੁਣ ਸੁੰਦਰ ਬਣੀ ਫਿਰਦੀ ਹੈ, ਪਿੱਛੇ ਨਿਆਣਿਆਂ ਦੇ ਕਾਲਜੇ ਕੱਢ ਕੱਢ ਕੇ ਖਾਂਦੀ ਸੀ, ਡੈਣ ਸੀ ਪਿਛਲੇ ਜਨਮ ਵਿੱਚ।
ਸਸੈ ਸਿੰਘ ਗੁਣ ਗਾਏ,
ਜਿਹੜਾ ਧੀ ਵਾਲਿਆਂ ਵੱਲੋਂ ਗੋਤਰਾਚਾਰ ਪੜਨ ਵਾਲਾ ਪੁਰੋਹਿਤ ਸੀ, ਉਹ ਖਰਗੋਸ਼ ਦੀ ਸਹੇ ਦੀ ਜੂਨੀ ਚੋਂ ਆਇਆ, ਤੇ ਜਿਹੜਾ ਪੁੱਤਰ ਵਾਲਿਆਂ ਵੱਲੋਂ ਪੁਤਰੇਤਿਆਂ ਵੱਲੋਂ ਗੋਤਰਾਚਾਰ ਪੜਦਾ ਸੀ ਉਹ ਸ਼ੇਰ ਦੀ ਜੂਨ ਦੇ ਵਿੱਚੋਂ ਆਇਆ ਤੇ ਹੁਣ ਪੁਰੋਹਿਤ ਬਣਿਆ ਫਿਰਦਾ ਉਹ।
ਕਹਿਤ ਕਬੀਰ ਸੁਣੋ ਰੇ ਸੰਤ,
ਕਬੀਰ ਸਾਹਿਬ ਕਹਿੰਦੇ ਹੇ ਸੰਤ ਜੀ ਸੁਣਨਾ ਕਰੋ,
ਗੀਟੀ ਪਰਬਤ ਖਾਇਆ,
ਇਹ ਰਾਸ ਵਿੱਚ, ਕਹਿੰਦੇ ਇਹ ਰਾਸ ਦੇ ਵਿੱਚ ਦੇਖ ਕੇ ਆਏ ਹੋ ਕਬੀਰ ਸਾਹਿਬ ਜੀ, ਕਹਿੰਦੇ ਪਿਛਲੇ ਜਨਮ ਚ ਜਾਨੀ ਕੀੜੀਆਂ ਸਨ ਜਿਹੜੀਆਂ, ਉਹ ਖਾਣ ਪੀਣ ਵਾਲੇ ਪਦਾਰਥ ਪਿਛਲੇ ਜਨਮ ਚ ਉਹ ਪੱਥਰ ਦੀ ਜੂਨ ਵਿੱਚ ਸਨ, ਪਰਬਤਾਂ ਦੀਆਂ ਕੀੜੀਆਂ ਸਨ, ਜਾਂ ਜਿਹੜੇ ਪਦਾਰਥ ਇਹ ਦੇਖ ਰਹੇ ਨੇ ਇਸ ਪ੍ਰਕਾਰ ਉਹ ਜਿਵੇਂ ਉਹ ਕੀੜੀਆਂ ਪਦਾਰਥ ਖਾਂਦੀਆਂ, ਉਹ ਪਰਬਤ ਚ ਰਹਿਣ ਵਾਲੀਆਂ ਕੀੜੀਆਂ ਸੀ ਸਾਰੀਆਂ ਇਸ ਜੋਨ ਵਿੱਚ ਆਈਆਂ ਹਨ।
ਕਛੂਆ ਕਹਿ ਅੰਗਾਰ ਪੇਲੋ ਰੋ,
ਜਿਹੜੇ ਜਾਨੀਆਂ ਕੋਲ ਸੇਕਣ ਦੀ ਅੰਗੀਠੀਆਂ ਲਈ ਫਿਰਦੇ ਸੀ, ਅੰਗਿਆਰਾਂ ਦੀ ਲੋੜ ਹੈ ਜੀ, ਤੇ ਸਰਦੀ ਦੇ ਮੌਸਮ ਚ ਵਿਆਹ ਹੋਇਆ ਸੀ ਅਸੀਂ ਲਿਆ ਦਈਏ, ਉਹ ਪਿਛਲੇ ਜਨਮ ਚ ਕਛੂ ਦੀ ਜੋਨ ਵਿੱਚੋਂ ਸਨ, ਤੇ ਇਸ ਪ੍ਰਕਾਰ ਫਿਰ ਕਛੂਆ ਕਹਿ ਅੰਗਾਰ ਪੇਲੋ ਰੋ, ਉਹ ਕਛੂ ਦੀ ਜੂਨ ਵਿੱਚੋਂ ਸਨ।
ਲੂਕੀ ਸ਼ਬਦ ਸੁਣਾਇਆ,
ਤੇ ਜਿਹੜੀਆਂ ਉੱਥੇ ਵਿਆਹ ਦੇ ਗੀਤ ਗਾਉਣ ਵਾਲੀਆਂ ਬੀਬੀਆਂ ਸੀ ਉਹਦੇ ਵਿੱਚ ਬਹੁਤ ਮਾੜੇ ਸ਼ਬਦ ਬੋਲ ਕੇ ਸਿੱਠਣੀਆਂ ਆਦਿ ਦੇਣ ਵਾਲੀਆਂ, ਉਹ ਪਿਛਲੇ ਜਨਮ ਵਿੱਚ ਮਹਾਰਾਜ ਕੁੱਤਰੀਆਂ ਸੀ, ਕੁੱਤੀਆਂ ਦੀ ਜੂਨ ਵਿੱਚੋਂ ਆਈਆਂ ਸੀ ਇਹ, ਇਸ ਕਰਕੇ ਜਿਹੜਾ ਖੁਸ਼ੀ ਦੇ ਗੀਤ ਸੁਣਾ ਰਹੀਆਂ ਸੀ ਉਹ ਪਿਛਲੇ ਜਨਮ ਚ ਸਾਧ ਸਿੰਘ ਜੀ ਜਿਹੜੇ ਬੰਦੇ ਸੀ, ਖੁਸ਼ੀ ਦੇ ਗੀਤ ਮੰਦੇ ਕਿਹੜਾ ਘੱਟ ਹੁੰਦੇ, ਜਿਵੇਂ ਬੀਬੀਆਂ ਇਹੋ ਜਿਹੇ ਮੰਦੇ ਸ਼ਬਦ ਉਹ ਵੀ ਸਾਧ ਸਿੰਘ ਜੀ ਗਾਉਂਦੇ, ਕਹਿੰਦੇ ਇਹ ਨਿੱਕੇ ਨਿੱਕੇ ਕੀੜੇ ਇਹ ਜਿਹੜੇ ਕੁਤਰਾ ਹੁੰਦਾ ਨਾ ਮੋਠਾਂ ਚ ਹੁੰਦਾ ਜ਼ਿਆਦੇ, ਉਹ ਮੋਠਾਂ ਦੇ ਕੀੜੇ ਸੀ ਅਖੇ, ਹੁਣ ਬੰਦੇ ਬਣੇ ਫਿਰਦੇ ਨੇ, ਤੋ ਇਸ ਕਰਕੇ ਫਿਰ ਕਹਿੰਦੇ, ਤੇ ਇਹਦੇ ਵਿੱਚ ਸਾਧ ਸਿੰਘ ਜੀ ਕਬੀਰ ਸਾਹਿਬ ਜੀ ਨੇ ਆਪਣੇ ਸੇਵਕਾਂ ਨੇ ਜਿਹਨੇ ਰਾਸ ਦੇਖੀ ਸੀ ਉਹਨਾਂ ਨੂੰ ਆਦਮ ਸਨਾਗਤ ਸ਼ੀਸ਼ੇ ਵਿੱਚ ਰਾਸ ਪਾਉਣ ਦੇ ਟੇਢੀਆਂ ਜੂਨਾਂ ਚੋਂ ਆਏ ਬੰਦੇ ਦਿਖਾ ਦਿੱਤੇ, ਜਾਂ ਕੋ ਵੀ ਸ਼ੀਸ਼ਾ ਦੇ ਦਿੱਤਾ ਤੇ ਅੰਤਰ ਜਾਮ ਤਾਂ ਕਬੀਰ ਸਾਹਿਬ ਨੇ ਕੋਲੋਂ ਦੇ ਦਿੱਤੀ ਵੀ ਤੁਹਾਨੂੰ ਸ਼ੀਸ਼ੇ ਚਾਹ ਦੇਖੂ, ਤਾਂ ਕਿ ਇਹ ਨਾ ਕਹਿਣ ਵੀ ਅੰਤਰ ਜਾਮ ਤਾਂ ਸ਼ਕਤੀ ਵਰਤੀ ਹੈ ਕਬੀਰ ਨੇ, ਕੁਛ ਵੀ ਹੋ ਸਕਦਾ। ਇਉਂ ਸਾਰਿਆਂ ਨੂੰ ਸੂਝ ਪੈ ਗਈ ਕਿ ਸੰਸਾਰ ਦੀ ਰਾਸ ਹੈ, ਇਹਦੇ ਚ ਲੋਕ ਤਰ੍ਹਾਂ ਤਰ੍ਹਾਂ ਦੇ ਪਦਾਰਥ ਵੇਖ ਰਹੇ, ਭਰਮੇ ਹੋਏ ਨੇ, ਆਪਣੇ ਮਨੁੱਖਾ ਜਨਮ ਅਜਾਈ ਗਵਾ ਰਹੇ ਨੇ। ਇਹ ਹੈ ਪਿਛਲੇ ਜਨਮਾਂ ਦੇ ਵਿੱਚ, ਕੋਈ ਕਿਸੇ ਜੂਨ ਚੋਂ, ਕੋਈ ਕਿਸੇ ਜੂਨ ਚੋਂ ਆਇਆ। ਹੁਣ ਛੇਵੇਂ ਅਰਥ ਵੀ ਸੁਣੋ ਜੇ।
ਫੀਲਰ ਬਾਬੀ ਬਲਦ ਪਖਾਵਜ,
ਉਹ ਹੁਣ ਸਵਾਲ ਹੈ ਵੀ ਜਦੋਂ ਬ੍ਰਹਮ ਗਿਆਨੀ ਵਾਹਿਗੁਰੂ ਨੂੰ ਮਿਲ ਕੇ ਅਭੇਦ ਹੋ ਕੇ ਜਦੋਂ ਦੇਹ ਉਹਦੀ ਨਾਸ ਹੋ ਜਾਂਦੀ ਹੈ, ਉਹ ਸੱਚਖੰਡ ਨੂੰ ਜਾਂਦਾ ਹੈ, ਤਾਂ ਉਹਦੇ ਗੁਣ ਗਾਉਣ ਵਾਸਤੇ ਕਿਹੜੇ ਕਿਹੜੇ ਆਉਂਦੇ ਨੇ? ਜਦੋਂ ਸੱਚਖੰਡ ਨੂੰ ਜਾਂਦਾ ਹੈ, ਉਹ ਉਸ ਭਾਵ ਨੂੰ ਦੱਸਦੇ ਹਨ ਜੇ। ਫੀਲਰ ਬਾਬੀ ਦੁਆਰੇ ਬੋਲੋ।
ਫੀਲਰ ਬਾਬੀ ਵਲਦ ਪਖਾਵਜ,
ਜਦੋਂ ਵਾਹਿਗੁਰੂ ਦੇ ਚਰਨਾਂ ਵਿੱਚ ਲੀਨ ਹੋਣ ਵਾਸਤੇ ਬ੍ਰਹਮ ਗਿਆਨੀ ਸੱਚਖੰਡ ਨੂੰ ਜਾਂਦਾ ਹੈ, ਤਾਂ ਬ੍ਰਹਮ ਗਿਆਨੀ ਦੇ ਦਰਸ਼ਨ ਕਰਨ ਵਾਸਤੇ ਫੀਲ, ਫੀਲ ਕੌਣ ਹੈ? ਇੰਦਰ, ਇੰਦਰ ਜਿਹੜਾ ਨਾ ਉਹਦੇ ਕੋਲ ਐਰਾਵਤ ਹਾਥੀ ਹੈ, ਫੀਲ ਨਾਮ ਹੈ ਹਾਥੀ ਦਾ। ਉਹ ਹਾਥੀ ਦਾ ਮਾਲਕ ਕੌਣ ਹੈ? ਇੰਦਰ। ਉਹਦੇ ਤੇ ਸਵਾਰ ਹੋ ਕੇ ਆ ਕੇ ਕੀ ਕਰਦਾ? ਰਬਾਬੀ ਵਾਂਗੂ ਬਣ ਕੇ, ਜਿਵੇਂ ਰਬਾਬੀ ਢਾਡੀ ਜਸ ਗਾਉਂਦੇ ਨੇ, ਇੰਦਰ ਵੀ ਜਸ ਗਾਉਣ ਆਉਂਦਾ ਵੀ ਬ੍ਰਹਮ ਗਿਆਨੀਆਂ ਧੰਨ ਹੈ ਤੂੰ, ਤੇ ਤੂੰ ਤਾਂ ਹੋਰਾਂ ਨੂੰ ਵੀ ਆਪ ਮੁਕਤ ਮੁਕਤ ਕਰਿਆ ਸੰਸਾਰ, ਪਰ ਮੈਂ ਤਾਂ ਆਪ ਹੀ ਨਹੀਂ ਮੁਕਤ ਹੋ ਸਕਿਆ। ਉਹ ਵੀ ਜਸ ਕਰਦਾ, ਬ੍ਰਹਮ ਗਿਆਨੀ ਦਾ ਜਸ ਗਾਉਂਦਾ ਹੈ। ਜਾਂ ਰਬਾਬੀ ਰੱਬ ਆਬੀ, ਰੱਬ ਰੱਬ ਇੱਥੇ ਸੂਰਜ ਦਾ ਨਾਮ ਸਮਝਾ, ਰੱਬ ਸੂਰਜ ਨੂੰ ਕਹਿੰਦੇ। ਸੂਰਜ ਦਾ ਵਾਨੀ ਦੇਵਤਾ ਵੀ ਦਰਸ਼ਨ ਕਰਕੇ ਗੁਣ ਗਾਉਂਦਾ ਹੈ, ਅਤੇ ਆਬੀ ਪਾਣੀ ਦਾ ਜਿਹੜਾ ਵਰਣ ਦੇਵਤਾ ਹੈ ਉਹਦਾ ਅਭਿਮਾਨੀ ਦੇਵ ਦਰਸ਼ਨ ਕਰਕੇ ਉਹ ਵੀ ਗੁਣ ਗਾਉਂਦਾ ਹੈ। ਬਲਦ ਪਖਾਵਜ, ਤੇ ਸ਼ਿਵਜੀ ਜਿਹੜਾ ਉਹ ਬਲਦ ਦੇ ਉੱਤੇ ਸਵਾਰ ਹੁੰਦਾ। ਬ੍ਰਹਮ ਗਿਆਨੀ ਦਾ ਦਰਸ਼ਨ ਕਰਨ ਵਾਸਤੇ ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ, ਉਹ ਵੀ ਗੁਣ ਗਾਉਂਦਾ ਹੈ। ਇਸ ਕਰਕੇ ਫਿਰ ਪਖਾਵਜ ਪੱਖ ਦੇ ਵਿੱਚ ਆਵਜ ਆਉਂਦੇ ਨੇ। ਪਖਾਵਜੀ ਦੀ ਨਿਆਈ ਕੌਣ ਹੈ? ਜਸ ਗਾਉਂਦੇ ਨੇ, ਜਾਂ ਫਿਰ ਪਖਾਵਜ ਜਿਹੜੇ ਰਾਗੀ ਨੇ ਗੰਧਰਵ, ਇਹ ਸਵਰਗ ਦੇ ਹਾ ਹਾ ਹੂ ਹੂ ਨਾਮ ਦੇ ਗੰਧਰਵ ਵੀ ਉਹਦੇ ਦਰਸ਼ਨ ਕਰਨ ਵਾਸਤੇ, ਉਹਦੇ ਗੁਣ ਗਾਉਣ ਵਾਸਤੇ ਆਉਂਦੇ ਹਨ। ਇਸੇ ਤਰ੍ਹਾਂ ਜੀ ਕਊਆ,
ਕਊਆ ਤਾਲ ਵਜਾਵੇ।
ਕਊਆ ਕੌਣ ਹੈ? ਕਾਕਵਾਣੀ ਦੇਵੀ ਹੈ ਇੱਕ, ਉਹ ਵੀ ਜਸ ਕਰਦੀ ਹੈ। ਤੇ ਜਾਂ ਫਿਰ ਕਊਆ ਤੇ ਕਾਕ ਪਸੁੰਡ ਹੈ ਰਿਸ਼ੀ ਚਿਰਨਜੀਵੀ ਵੀ, ਉਹ ਵੀ ਜਸ ਤੇ ਤਾਲ ਵਜਾਉਂਦਾ, ਕਹਿੰਦਾ ਵੀ ਧੰਨ ਹੈ ਤੂੰ ਬ੍ਰਹਮ ਗਿਆਨੀਆ, ਉਹ ਵੀ ਆਸ਼ੀਰਵਾਦਾਂ ਦਿੰਦਾ ਵੀ ਧੰਨ ਹੈ ਤੂੰ। ਤੋ ਇਸ ਕਰਕੇ ਤਾਲ ਵਜਾਵੈ। ਕੈਂਸੀਆਂ ਵਜਾਉਣ ਵਾਲਾ ਕੌਣ ਹੈ? ਨਾਰਦ। ਇਹਦੇ ਕੋਲ ਕੈਂਸੀਆਂ ਹੁੰਦੀਆਂ ਖੜਤਾਲਾਂ, ਉਹ ਬਈ ਬ੍ਰਹਮ ਗਿਆਨੀ ਦੇ ਜਸ ਨੂੰ ਗਾਉਂਦਾ, ਕਹਿੰਦਾ ਵੀ ਤੂੰ ਧੰਨ ਹੈ ਬ੍ਰਹਮ ਗਿਆਨੀ ਮਹਾਂਪੁਰਸ਼।
ਪਹਿਰ ਚੋਲ ਨਾ ਗਧਾ ਨਾਚੈ,
ਚੋਲਾ ਪਹਿਨ ਕੇ ਤੇ ਗਧੇ ਦੀ ਸਵਾਈ ਕਰਨ ਵਾਲੀ ਕੌਣ ਹੈ? ਸੀਤਲਾ ਦੇਵੀ। ਉਹ ਵੀ ਆ ਕੇ ਬ੍ਰਹਮ ਗਿਆਨੀ ਨੂੰ ਮੱਥਾ ਟੇਕਦੀ ਹੈ, ਨਿਰਤਕਾਰੀ ਕਰਦੀ ਹੈ, ਗਾਉਂਦੀ ਹੈ ਕਿ ਹੇ ਬ੍ਰਹਮ ਗਿਆਨੀ ਮਹਾਂਪੁਰਸ਼ਾ ਤੂੰ ਧੰਨ ਹੈ।
ਪੈਸਾ ਭਗਤ ਕਰਾਵੇ,
ਤੇ ਝੋਟੇ ਦੀ ਸਵਾਈ ਕਰਨ ਵਾਲਾ ਕੌਣ ਹੈ? ਧਰਮਰਾਜ। ਉਹ ਵੀ ਆ ਕੇ ਬ੍ਰਹਮ ਗਿਆਨੀ ਦੇ ਜਸ ਨੂੰ ਗਾਉਂਦਾ, ਨਾਮ ਧਿਆਨ ਸਾਜਨਾ ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਚਵੈ ਕੀਤੋ ਪਵਨ ਪ੍ਰੀਤ। ਉਹ ਵੀ ਜਸ ਕਰਦਾ, ਭਗਤੀ ਕਰਨ ਵਾਲੇ ਜਿਹੜੇ ਭਗਤ ਕਰਾਵੇ, ਤੇ ਉਹ ਸਾਧ ਸਿੰਘ ਜੀ ਜਿਵੇਂ ਪੈਸਾ ਹੋ ਗਿਆ ਤਾਂ ਝੋਟੀ ਦੀ ਸਵਾਰੀ ਕਰਨ ਵਾਲਾ ਧਰਮਰਾਜ ਹੋ ਗਿਆ, ਉਹ ਵੀ ਜਸ ਗਾਉਂਦਾ। ਭਗਤ ਕਰਾਵੇ, ਭਗਤੀ ਕਰਨ ਵਾਲੇ ਕੌਣ? ਸਨਕ ਸਨੰਦਨ ਸਨਾਤਨ ਸੰਤ ਕੁਮਾਰ, ਇਹ ਬ੍ਰਹਮ ਗਿਆਨੀ ਦੇ ਜਸ ਨੂੰ ਸਾਧ ਸਿੰਘ ਜੀ ਕਰਾਉਂਦੇ ਆ, ਹੋਰਾਂ ਕੋਲੋਂ ਵੀ ਕਰਾਉਂਦੇ ਆ, ਆਪ ਵੀ ਕਰਦੇ ਹਨ।
ਰਾਜਾ ਰਾਮ ਕਕਰੀਆ ਬਰੇ ਪਕਾਏ,
ਰਾਜੇ ਕੌਣ? ਪਿਰਥੂ ਰਾਜੇ ਵਰਗੇ, ਤੇ ਰਾਮ ਕੌਣ? ਰਾਮ ਚੰਦਰ ਜੀ, ਉਹ ਅਵਤਾਰ ਵੀ ਬ੍ਰਹਮ ਗਿਆਨੀਆਂ ਨੂੰ ਜਾ ਜਾ ਕੇ ਮੱਥੇ ਟੇਕਦੇ, ਨਮਸਕਾਰਾਂ ਕਰਦੇ ਰਹੇ, ਉਹ ਵੀ ਇਸ ਦੇ ਜਸ ਨੂੰ ਗਾ ਰਹੇ ਨੇ। ਰਾਜਾ ਰਾਮ ਕਕਰੀਆਂ ਬਰੇ ਪਕਾਏ, ਤੇ ਕਕਰੀਆਂ ਬਰਫ਼ ਵਿੱਚ ਜੰਮਣ ਵਾਲੀ ਕੌਣ ਹੈ? ਬਰਫ਼ ਦੇ ਹਿਮਾਲਿਆ ਦੀ ਪੁੱਤਰੀ, ਉਹਦੀ ਧੀ ਪਾਰਵਤੀ, ਉਹ ਵੀ ਬ੍ਰਹਮ ਗਿਆਨੀ ਦੇ ਜਸ ਨੂੰ ਗਾਉਂਦੀ ਹੈ। ਅਤੇ ਜਿਨ੍ਹਾਂ ਬ੍ਰਹਮ ਬੇਤਿਆਂ ਨੇ ਪ੍ਰਪੱਕ ਅਵਸਥਾ ਹੋ ਗਈ ਹੈ, ਉਹ ਸਾਰੇ ਆ ਕੇ ਜਸ ਰੂਪ ਬੜੇ ਪਕਾਉਂਦੇ ਹੈ, ਇਸ ਪ੍ਰਕਾਰ ਜਸ ਕਰਦੇ ਨੇ। ਜਿਨ੍ਹਾਂ ਬ੍ਰਹਮ ਬੇਤਿਆਂ ਦੀ ਪ੍ਰਪੱਕ ਅਵਸਥਾ ਹੋ ਗਈ ਹੈ ਨਾ, ਪ੍ਰਪੱਕ ਅਵਸਥਾ ਹੈ, ਉਹ ਸਾਰੇ ਜਸ ਰੂਪ ਬੜੇ ਪਕਾਉਂਦੇ ਨੇ। परमात्मा दे जस रूप अभेदता रूप होण दे बड़े पकाए बड़े पकाउण दे न्याई समझणा
किने बूझण हारै खाए
कितने बूझण वाले ज्ञानवान विशिष्ट आदिक सारे रिखी ਉਹ ਆ ਕੇ ਬ੍ਰਹਮ ਗਿਆਨੀ ਦੇ ਜਸ ਨੂੰ ਧਾਰਨ ਕਰਦੇ ਹਨ ਜੇ
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਹੈ
ਬੈਠ ਸਿੰਘ ਕਰ ਪਾਨ ਲਗਾਵੇ
ਜੋ ਪ੍ਰਹਲਾਦ ਦੀ ਰੱਖਿਆ ਕਰਨ ਵਾਸਤੇ ਵਿਸ਼ਨੂੰ ਜੀ ਨੇ ਅਵਤਾਰ ਧਾਰਿਆ ਸੀ ਉਹ ਸੀ ਨਰ ਸਿੰਘ ਅੱਧਾ ਹਿੱਸਾ ਨਰ ਦਾ ਅੱਧਾ ਸ਼ੇਰ ਦਾ ਨਰ ਸਿੰਘ ਸੀ ਉਹ ਤੇ ਉਹ ਵੀ ਬੈਕੁੰਠ ਰੂਪੀ ਘਰ ਦੇ ਬੈਠ ਕੇ ਜਸ ਨੂੰ ਪਾਨਾਂ ਦੇ ਪਾਨ ਲਗਾਵੇ ਤੇ ਪਾਨਾਂ ਦੇ ਬੀੜੇ ਲਗਾਉਣ ਰੂਪ ਜਾਣੀ ਜਿਹੜੀ ਉਪਮਾ ਕਰਨੀ ਹੈ ਇਹੀ ਪਾਨਾਂ ਦੇ ਬੀੜੇ ਸਮਝਣਾ
ਕਿਸ ਗਲੋਰੇ ਲਿਆਵੇ
ਕਿਸ ਚਕਚੁੰਦਰ ਦੇ ਉੱਤੇ ਸਵਾਰੀ ਕਰਨ ਵਾਲਾ ਕੌਣ ਹੈ ਕੰਬੇਰ ਉਹਦੀ ਸਵਾਰੀ ਕਰਦਾ ਚਕਚੁੰਦਰ ਦੀ ਉਹ ਵੀ ਬ੍ਰਹਮ ਗਿਆਨੀ ਦੇ ਜਸ ਨੂੰ ਗਲੋਰੇ ਗਲ ਉਰੇ ਗਲ ਗਲ ਵਿੱਚ ਉਰੇ ਹਿਰਦੇ ਦੇ ਵਿੱਚ ਲਿਆਉਂਦਾ ਹੈ ਉਰ ਹਿਰਦੇ ਵਿੱਚ ਇਸ ਗੱਲ ਨੂੰ ਲਿਆਉਂਦਾ ਕਿ ਬ੍ਰਹਮ ਗਿਆਨੀ ਧਨ ਹੈ
ਘਰ ਘਰ ਮੁਸਰੀ ਮੰਗਲ ਗਾਵੇ ਹੈ
ਸਰੀਰ ਰੂਪੀ ਘਰਾਂ ਨੂੰ ਤੇ ਘਰ ਘੜਨ ਵਾਲਾ ਘਰ ਘਰ ਦੋ ਸ਼ਬਦ ਨੇ ਘਰਾਂ ਘਰਾਂ ਸਰੀਰਾਂ ਸਰੀਰਾਂ ਨੂੰ ਘੜਨ ਵਾਲਾ ਸਰੀਰਾਂ ਰੂਪੀ ਘਰ ਘਰਾਂ ਨੂੰ ਘਰ ਘੜਨ ਵਾਲਾ ਕੌਣ ਬ੍ਰਹਮ ਤੇ ਉਹ ਵੀ ਸਾਸ ਜੀ ਕਹਿੰਦੇ ਚੂਹੀਆਂ ਤੇ ਸਵਾਰ ਹੋਣ ਵਾਲਾ ਕੌਣ ਗਣੇਸ਼ ਬ੍ਰਹਮਾ ਵੀ ਜਸ ਕਰਦਾ ਤੇ ਚੂਹੀਆਂ ਤੇ ਸਵਾਰ ਹੋਣ ਵਾਲਾ ਕੌਣ ਹੈ ਉਹ ਚੂਹੇ ਚੂਹੇ ਦੀ ਸਵਾਰੀ ਹੈ ਕਰਦਾ ਜਿਹੜਾ ਗਣੇਸ਼ ਉਹ ਵੀ ਬ੍ਰਹਮ ਗਿਆਨੀ ਦੇ ਜਸ ਨੂੰ ਗਾਉਂਦਾ ਤੇ ਇਸ ਕਰਕੇ ਸਾਸੀ ਮੰਗਲ ਮੰਗਲ ਦੇਵਤਾ ਵੀ ਜਿਹੜਾ ਉਹ ਵੀ ਜਸ ਕਰਦਾ ਸਾਰੇ ਰਿਖੀ ਮੁਨੀ ਗਾਵ ਹੈ ਸਾਰੇ ਰਿਖੀ ਮੁਨੀ ਬ੍ਰਹਮ ਗਿਆਨੀ ਦੇ ਮੰਗਲਾਚਾਰ ਗਾਉਂਦੇ ਹਨ ਮੰਗਲ ਗਾਵ ਹੈ ਤੇ ਇਸ ਕਰਕੇ ਫਿਰ
ਕਛੂਆ ਸੰਖ ਬਜਾਵੇ
ਵਿਸ਼ਨੂੰ ਦਾ ਕੱਛ ਅਵਤਾਰ ਤੇ ਵਿਸ਼ਨੂੰ ਜੀ ਨੇ 52 ਅਵਤਾਰ ਵੀ ਧਾਰ ਕੇ ਤੇ ਧਰਤੀ ਕੱਛੀ ਸੀ ਮਿਣ ਦਿੱਤੀ ਸੀ ਦੋਏ ਕਰਮਾਂ ਕਰ ਤਿੰਨ ਲੋਕ ਤੇ ਤਿੰਨਾਂ ਲੋਕਾਂ ਦੀਆਂ ਦੋ ਕਰਮਾਂ ਹੀ ਕੀਤੀਆਂ ਸੀ ਢਾਈ ਕਰਮ ਪੂਰੇ ਕਰਨ ਵਾਸਤੇ ਅੱਧੀ ਕਰਮ ਫਿਰ ਬਾਲਰਾਜੇ ਨੂੰ ਆਪਣਾ ਸਰੀਰ ਦੇ ਹੀ ਦੇਣੀ ਪਈ ਸੀ ਇਸ ਕਰਕੇ ਉਹ ਵੀ ਬ੍ਰਹਮ ਗਿਆਨੀ ਦੇ ਜਸ ਨੂੰ ਕਰਦਾ ਤੇ ਧਰਤੀ ਦੇ ਕੱਛਣ ਵਾਲਾ 52 ਅਵਤਾਰ ਬ੍ਰਹਮ ਗਿਆਨੀ ਦੇ ਜਸ ਰੂਪ ਸੰਖ ਨੂੰ ਵਿਛਾਉਂਦਾ ਹੈ ਦੁਬਾਰੇ ਬੋਲਦੇ ਫਿਰ ਕਛੂਆ ਸੰਖ ਵਜਾਵੇ
ਕਛੂਆ ਸੰਖ ਵਜਾਵੇ
ਤੇ ਇਉਂ ਸਾਧ ਸਿੰਘ ਜੀ ਫਿਰ ਜਿਵੇਂ ਅਰਜਨ ਦਾ ਰਸਵਾਹੀ ਬਣ ਕੇ ਸੰਖ ਵਜਾਉਣ ਵਾਲਾ ਕੌਣ ਕ੍ਰਿਸ਼ਨ ਭਗਵਾਨ ਉਹ ਵੀ ਬ੍ਰਹਮ ਗਿਆਨੀ ਦੇ ਜਸ ਨੂੰ ਕਰਦਾ ਹੈ ਕਿੰਨੀ ਉਪਮਾ ਕੀਤੀ ਹੈ ਭਗਵਾਨ ਕ੍ਰਿਸ਼ਨ ਜੀ ਨੇ ਬ੍ਰਹਮ ਗਿਆਨੀਆਂ ਦੇ
ਬੰਸ ਕੋ ਪੂਤ ਵੀ ਆਹਨ ਚੱਲਿਆ
ਇਸ ਪ੍ਰਕਾਰ ਤੇ ਗੁਰੂ ਜੀ ਦੀ ਸ੍ਰੇਸ਼ਟ ਵੰਸ਼ ਦਾ ਅਧਿਕਾਰੀ ਰੂਪ ਪੁੱਤਰ ਇਹ ਪੁੱਤਰ ਬਣ ਕੇ ਵਿਆਹਵਾਨ ਦੀ ਨਿਆਈ ਵਿਆਹਨ ਵਿਆਹਨ ਦਾ ਅਰਥ ਬਣਦਾ ਨਾ ਵਿਆਹਨ ਤੇ ਉਹ ਵਿਆਹ ਨਾਮ ਹੈ ਦਵੈਤ ਦਾ ਤੇ ਹਨ ਨਾਮ ਹੈ ਮੇਟ ਦੇਣ ਦਾ ਨਾਸ ਕਰਨ ਦਾ ਉਹ ਦਵੈਸ ਨੂੰ ਮੇਟ ਕੇ ਸੱਚਖੰਡ ਨੂੰ ਚੱਲਿਆ ਇਸ ਪ੍ਰਕਾਰ ਉਹ ਅਫੁਰ ਰੂਪ ਅੱਗੇ ਦੱਸਦੇ ਸੋਨੇ
ਸੋਹਣੇ ਮੰਡਪ ਛਾਏ
ਜੋ ਅਫੁਰ ਰੂਪ ਬ੍ਰਹਮ ਦੇ ਮੰਡਪ ਅਸਥਾਨ ਦੇ ਵਿੱਚ ਛਾਏ ਪੂਰੇ ਹੋਏ ਭਾਵ ਇਸਤਤ ਹੋਏ ਨੇ ਉਹ ਸਾਰੇ ਬ੍ਰਹਮ ਗਿਆਨੀ ਦੇ ਜਸ ਨੂੰ ਗਾਉਂਦੇ ਹਨ ਕਿਉਂਕਿ
ਰੂਪ ਕੰਨਿਆ ਸੁੰਦਰ ਬੇਦੀ
ਉਹ ਬ੍ਰਹਮ ਗਿਆਨੀ ਨੇ ਸੁੰਦਰ ਰੂਪ ਵਾਲੀ ਕਿਹੜੀ ਹੈ ਕੰਨਿਆ ਮੁਕਤੀ ਰੂਪ ਕੰਨਿਆ ਬੇਦੀ ਵਿਆਹ ਲਈ ਹੈ ਭਾਵ ਮੁਕਤੀ ਪ੍ਰਾਪਤ ਕਰ ਲਈ ਹੈ ਅਜਿਹੀ ਮੁਕਤੀ ਜਿਹੜੀ ਕੇਵਲ ਮੋਕਸ਼ ਹੈ ਉਹ ਵਿਆਹ ਲਈ ਹੈ ਜਿਸ ਕਰਕੇ ਫਿਰ ਰੂਪ ਕੰਨਿਆ ਸੁੰਦਰ ਬੇਦੀ ਵਿਆਹ ਲਈ ਹੈ
ਸਸੈ ਸਿੰਘ ਗੁਣ ਗਾਏ
ਜਿਸ ਕਰਕੇ ਸਹੇ ਦੀ ਸਵਾਰੀ ਕਰਨ ਵਾਲਾ ਨੀਵੀਂ ਜਾਤ ਦਾ ਗੁਰੂ ਲਲਾ ਵੇਗ ਉਹ ਲਾਲ ਵੇਗ ਕਹਿੰਦੇ ਨੇ ਉਹਨੂੰ ਉਹ ਨੀਵੀਂ ਜਾਤ ਦਾ ਜਿਹੜੇ ਇਹ ਕਲਪਨਾ ਕੀਤੀ ਹੈ ਉਹਦਾ ਨਾਮ ਹੈ ਲਾਲ ਵੇਗ ਤੇ ਇਸ ਪ੍ਰਕਾਰ ਉਹ ਮਜ਼੍ਹਬੀਆਂ ਦਾ ਗੁਰੂ ਮੰਨਿਆ ਹੈ ਤੇ ਉਹ ਗੌਤਮ ਵੀ ਕਹਿੰਦੇ ਨੇ ਇਹ ਦੋ ਨਾਂ ਉਹਦੇ ਉਹ ਵੀ ਆ ਕੇ ਬ੍ਰਹਮ ਗਿਆਨੀ ਦੇ ਗੁਣਾਂ ਨੂੰ ਗਾਉਂਦਾ ਹੈ ਸਿੰਘ ਨਾਮ ਹੈ ਸ਼ੇਰ ਦਾ ਸ਼ੇਰ ਦੀ ਸਵਾਰੀ ਕਰਨ ਵਾਲੀ ਚੰਡੀ ਉਹ ਵੀ ਬ੍ਰਹਮ ਗਿਆਨੀ ਨੂੰ ਆ ਕੇ ਜਸ ਕਰਦੀ ਹੈ ਵੀ ਤੂੰ ਧੰਨ ਹੈ ਬ੍ਰਹਮ ਗਿਆਨੀ ਮਹਾਂਪੁਰਸ਼
ਕਹਿਤ ਕਬੀਰ ਸੁਣੋ ਰੇ ਸੰਤ
ਕਬੀਰ ਸਾਹਿਬ ਜੀ ਕਥਨ ਕਰਦੇ ਸੰਤ ਜਨੋ ਚਿੱਤ ਲਾ ਕੇ ਸੁਣੋ
ਕੀਟੀ ਪਰਬਤ ਖਾਇਆ
ਤੇ ਇਸ ਪ੍ਰਕਾਰ ਕਹਿੰਦੇ ਕੀਟੀ ਕੀੜੀ ਦੀ ਸਵਾਰੀ ਕਰਨ ਵਾਲੇ सूरज का पुत्र शनिचर है, कीड़ी की सवारी करता है। कहते वह भी ब्रह्म ज्ञानी के जस न गाँव कि ब्रह्म ज्ञानिया तू धन है, तो इस करके कीटी पर्वत जस रूपी पर्वत न खाना भाव धारण किया, उन्हें ब्रह्म ज्ञानी के जस न धारण करता है, जस करता है। पर्वतों ते रह के तप करने वाले कौन ने? ऋषि मुनि। ते जिन्होंने अज्ञान रूपी पर्वत न खा लिया, अब वो इस प्रकार अज्ञान रूपी पर्वत न खाण वाले भी तो ज्ञानवान पुरखा के उपदेश रूपी पर्वत न धारण करते हैं कि तनो
तुसुआ कह अंगार पे लो रो।
कछु अवतार पे भी कह कहता है अंगार, अंगार का अंग जमा आर, अर हे अंग किए प्यारे अर और मैं थोड़े जस निर धूआ अग्नि की न्याई। एक अग्नि होंगी है जिड़ी धुएं सहित होंगी है, एक धुआं रहित अग्नि होंगी है। तो इस प्रकार थोड़े ये जस न लोरो लोड़दा हाँ, मैं भी करदा हाँ। अते अग्न देवता ते जिड़ा है वो जिड़ा देवता प्रकाश करन वाला ते भाव की है जिड़ा अग प्रकाश रूप है, वो अग्न देवता भी उसके जस न करता है। अगे दसदे हन
लूकी शब्द सुनाया,
ते लूकी शब्द सुनाया। लूकी कुतरी दी असवारी करन वाला कौन है? ते ओ सास जी लूकी कुतरी ते असवार हो करके जेड़ा ओदा जस करन वाला, ते ओ भी ब्रह्म ज्ञानी दे जस रूप गीता नु सुनाउण वाला है। ते इस प्रकार सास जी इस प्रकार दे सारे देवतियां दा इउं ब्रह्म ज्ञानी दे जस नूं गा रहे ते सारे देवते सत्कार दे लई अगे आउंदे ने। एडा वड्डा ब्रह्म ज्ञानी दा प्रताप हुंदा है। ए जिहड़े जिहड़े जीवां दे उत्ते सवारियां करन वाले ने उहनां सारियां नूं साह सी इस प्रकार फिर इह ते इउं दस्या है। अगे हुण सतवां अर्थ है जिहड़ा ओह वी साह सी जी सुनना करो जी।
फील रबाबी बलद पखावज,
जिहड़ा मन संसार दे विषयां विच हुण इहदे च बदलाव है थोड़ा जिहा, इहदे च फील दा अर्थ है फैलिया होया सी विशे विकारां विच, ओह रबाबी रब दे आबी रब करतार दी आप वाला हो गया, सलाह वाला हो गया है, प्रेम वाला हो गया बन गया।
कौआ ताल बजावे,
ते जो कौए दी न्याई सी विशां दे गंदगी फोलन वाला सी मन, जां फिर फील रबाबे बल्द पखावे कौआ ताल बजावे, विशां रूप फील रबाबी फीलर अब आवी फीलर फैलिया होया सी, ओ अब अवनासी ब्रह्म दी आबी सलाब वाला हो गया, प्रीति वाला बन गया परमेश्वर दे सारे। ते इउं सास जी सारे संसार नूं बल्द बल द बल शक्ति दा नाम है, दू देण वाला बल्द, ते जिस प्रकार फीलर बाबी बल्द पखावज ए उहदे अर्थ उहदे पख आवज पख आवज पख दे विच आ गया प्रगट हो गया है। कौआ ताल बजावे कां दी न्याई बुद्धि ताल, ओ तलास रूप परमेश्वर दे महावाक नूं बजावे उचारदी है। इसे तुक नूं दुआरे बोलो जी।
फील रबाबी बल्द पखावज,
जेड़ा मन संसार दे विषयां दे विच ओ ऐं फैलिया होया सी जिवें धरती दे उत्ते पाणी फैल जांदा है, इस प्रकार फैलिया होया सी ओह रबाबी रब आबी, रब नाम है करतार दा परमात्मा दा, उदी आप वाला भाव सलाब वाला प्रेम वाला बन गया। जेड़ा मन चार छपेरे विषयां दे च फील रबाबी फीलर अब आवी फीलर फैलिया होया सी, हुण अब अवनासी जेड़ा परमेश्वर है अवनासी ब्रह्म दी आबी सलाब यानी उदी प्रीति वाला बन गया। जो परमेश्वर सारे जो परमात्मा है सारे संसार नूं बल दा अर्थ है बल दो बल शक्ति दे दू देण वाला है, उस दे फिर बल्द पखावज पखावज पख आवज ਇਹ ਪੱਖ ਦੇ ਵਿੱਚ ਆਵਜ ਆ ਗਿਆ ਹੈ, ਪ੍ਰਗਟ ਹੋ ਆਇਆ ਹੈ।
ਕਊਆ ਤਾਲ ਵਜਾਵੇ,
ਕਾਂ ਦੀ ਨਿਆਈ ਬੁੱਧੀ ਤਾਲ ਤਲਾਸ ਰੂਪ ਪਰਮੇਸ਼ਰ ਦੇ ਮਹਾਂ ਵਾਕਾਂ ਨੂੰ ਵਜਾਵੇ ਉਚਾਰਦੀ ਹੈ।
ਪਹਿਰ ਚੋਲਨਾ ਗਧਾ ਨੱਚੇ,
ਫਿਰ ਜੀਵ ਮੁੜ ਸਰੀਰ ਰੂਪੀ ਚੋਲਣਾ, ਚੋਲ ਨਾ ਇਹ ਚੋਲਾ ਨਹੀਂ ਪਹਿਨੇਗਾ, ਕਿਉਂਕਿ ਮੁਕਤ ਹੋ ਗਿਆ ਹੈ, ਐਸਾ ਮੁਕਤ ਹੋ ਜਾਏਗਾ। ਤੇ ਇਸ ਕਰਕੇ ਆਧੀ ਵਿਆਧੀ ਉਪਾਧੀ ਰੂਪ ਇਹ ਜਿਹੜੀ ਗਧਾ, ਗਦ ਨਾਮ ਹੈ ਦੁੱਖਾਂ ਦਾ, ਹਾ ਨਾਮ ਹੈ ਨਾਸ ਦਾ, ਇਹ ਨਾਸ ਹੋ ਗਏ ਹਨ। ਨਾ ਹੀ ਉਹਨਾਂ ਨੂੰ ਵਾਸ਼ਨਾ ਕਰਕੇ ਕੋਈ ਪਦਾਰਥ ਖਾਣ ਦੀ ਤੇ ਇੱਛਾ ਰਹੀ ਹੈ, ਤੇ ਨਾ ਹੀ ਉਹਨਾਂ ਨੂੰ ਵਾਸ਼ਨਾ ਦੇ ਵਧੇ ਹੋਏ ਜੂਨਾਂ ਵਿੱਚ। ਤੇ ਇਸ ਪ੍ਰਕਾਰ ਫਿਰ ਨੱਚ ਹੈ ਨਾਮ ਹੈ ਨਿਰਤਕਾਰੀ ਕਰਦੇ, ਉਹਨਾਂ ਚ ਨਹੀਂ ਜਾਣਗੇ। ਜੰਮਣ ਮਰਨ ਦਾ ਜਿਹੜਾ ਫਿਰ ਅੱਗੇ ਦੱਸਦੇ ਹਨ, ਪੈਸਾ
ਪੈਸਾ ਭਗਤ ਕਰਾਵੇ,
ਜੰਮਣ ਮਰਨ ਦਾ ਜਿਹੜਾ ਭੈ ਸਾ, ਭੈ ਨਾਮ ਹੈ ਡਰਦਾ, ਜਿਹੜਾ ਡਰ ਸਾ ਉਹਦੇ ਸੰਯੋਗਤ ਗਰਸਿਆ ਹੋਇਆ ਸੀ, ਹੁਣ ਪਰਮੇਸ਼ਰ ਦੀ ਭਗਤੀ ਕਰਨ ਵਿੱਚ ਆ ਗਿਆ। ਜਿਹੜਾ ਹੋਰ ਅਧਿਕਾਰੀਆਂ ਦੇ ਭੈ ਦੇ ਸੰਯੋਗਤ ਜਿਹੜੇ ਗਰਸੇ ਹੋਏ ਸੀ, ਤੇ ਜਿਹੜਾ ਹੋਰ ਅਧਿਕਾਰੀ ਜਿਹੜੇ ਸਨ ਉਹਦੇ ਭੈ ਦੇ ਸੰਯੁਕਤ ਹੀ ਗਰੇਸੇ ਹੋਏ ਸੀ, ਹੁਣ ਪਰਮੇਸ਼ਰ ਦੀ ਭਗਤੀ ਕਰਨ ਵਿੱਚ ਆ ਗਿਆ, ਉਹਨਾਂ ਦਾ ਮਨ ਵੀ ਆ ਗਿਆ। ਜਿਹੜੇ ਹੋਰ ਅਧਿਕਾਰੀ ਭੈ ਦੇ ਸੰਯੁਕਤ ਸਨ ਉਹਨਾਂ ਨੂੰ ਤਤਵੇ ਦੇ ਬ੍ਰਹਮ ਗਿਆਨੀ ਭਗਤੀ ਕਰਾਉਂਦੇ ਆ, ਫਿਰ ਉਹਨਾਂ ਦੇ ਕੋਲੋਂ ਤੁਸੀਂ ਵੀ ਭੈ ਦੇ ਰਹਿਤ ਹੋ ਜਾਓਗੇ ਜਿਵੇਂ ਅਸੀਂ ਹੋਏ ਹਾਂ।
ਰਾਜਾ ਰਾਮ ਕੱਕਰੀਆ ਬਰੇ ਪਕਾਏ,
ਰਾਜਾ ਪ੍ਰਕਾਸ਼ ਰੂਪ ਰਾਮ ਪਰਮੇਸ਼ਰ ਰਮਿਆ ਹੋਇਆ ਸਾਰੇ ਸੰਸਾਰ ਦਾ ਕੱਕਰੀਆ ਕਾ ਕਰੀਆ ਕਾ ਕਰਤਾ ਤੇ ਅਤੇ ਜੀਵਾਂ ਨੂੰ ਕਰੀਆ ਮਲਾਹ ਦੀ ਨਿਆਈ ਗੁਰੂ ਰੂਪ ਹੋ ਕੇ ਨਾਮ ਰੂਪੀ ਬੇੜੀ ਦੀ ਬਿਠਾ ਕੇ ਸੰਸਾਰ ਸਮੁੰਦਰ ਤੋਂ ਤਾਰਨ ਵਾਲਾ ਹੈ। ਤੇ ਇਸ ਕਰਕੇ ਪ੍ਰਕਾਸ਼ ਰੂਪ ਪਰਮੇਸ਼ਰ ਦੇ ਰੂਪ ਕੌਣ? ਪੂਰਨ ਸਤਿਗੁਰੂ ਜੀ। ਤੇ ਉਹਨਾਂ ਨੇ ਜੋ ਜਗਿਆਸੂ ਦੇ ਕੱਕਰੀਆ ਵਰੇ, ਮਤਲਬ ਕੱਕਰੀਆ ਆਮਰੇ, ਕੱਕਰੀਆਂ ਬਰੇ ਪ੍ਰਕਾਸ਼ ਸ਼ਬਦ ਨਾ, ਉਹ ਕੱਕਰੀਆਂ ਅੱਕ ਦੀਆਂ ਕੱਕੜੀਆਂ ਵਰਗੇ ਇੰਦਰੇ ਵਿਸ਼ਿਆਂ ਦੀ ਵਾਸ਼ਨਾ ਵਾਲੇ ਸਨ, ਜਿਹੜੇ ਉਹ ਆਬਰੇ ਅੰਬਾਂ ਵਰਗੇ ਪਕਾਏ ਪਕਾ ਦਿੱਤੇ, ਜਿਵੇਂ ਪੱਕਿਆ ਹੋਇਆ ਅੰਬ ਰਸਦਾਇਕ ਹੁੰਦਾ, ਇਹ ਨਾਮ ਦੇ ਰਸ ਵਾਲੇ ਹੋ ਗਏ। ਕੁਕਰਮ ਜਿਹੜੇ ਸੀ ਉਹ ਸੁਕਰਮਾਂ ਵਿੱਚ ਬਦਲ ਗਏ, ਸ੍ਰੇਸ਼ਟ ਕਰਮਾਂ ਵਿੱਚ ਬਦਲ ਗਏ, ਸਕਾਮੀ ਤੋਂ ਨਿਸਕਾਮੀ ਬਣਾ ਦਿੱਤੇ, ਸ਼ੁਭ ਗੁਣਾਂ ਦੇ ਸਹਿਤ ਬਣਾ ਦਿੱਤੇ। ਜੋ ਪ੍ਰਕਾਸ਼ ਰੂਪ ਪਰਮੇਸ਼ਰ ਸੰਸਾਰ ਦਾ ਕਾ ਕਰੀਆ ਕਾ ਕਰਤਾ ਤੇ ਕਰੀਆ ਮਲਾ ਰੂਪ ਤੇ ਸਾਰਿਆਂ ਦੇ ਬੜੇ ਵੱਡਾ ਹੈ, ਉਸ ਦੇ ਜਸ ਵਿੱਚ ਬ੍ਰਹਮ ਬੇਤਿਆਂ ਨੇ ਆਪਣਾ ਮਨ ਪਰਪੱਕ ਅਵਸਥਾ ਵਿੱਚ ਪਕਾ ਲਿਆ। ਜਿਨ੍ਹਾਂ ਨੇ ਕਾ ਕਰੀਆ, ਇਹ ਕਕਰੀਆ ਦੇ ਅਰਥ ਕਾ ਕਰੀਆ ਕਾ ਸੁਖ, ਸੁਖ ਸਰੂਪ ਕਰੀਆ ਮਲਾ ਰੂਪ, ਕਿਹੜਾ ਰਾਜਾ ਰਾਮ ਪ੍ਰਕਾਸ਼ ਰੂਪ ਪਰਮੇਸ਼ਰ ਵਾਹਿਗੁਰੂ ਉਸ ਪ੍ਰਕਾਸ਼ ਰੂਪ ਗੁਰਾਂ ਦੇ ਜਸ ਵਿੱਚ ਬਿਰਤੀ ਨੂੰ ਪਰਪੱਕ ਕੀਤਾ ਹੈ, ਉਹਨਾਂ ਦੇ ਮਨ ਨੂੰ ਪਕਾਏ ਦ੍ਰਿੜ ਕਰ ਲਿਆ ਉਹਨਾਂ ਨੇ ਆਪਣੇ ਮਨ ਨੂੰ, ਉਹਨਾਂ ਨੇ ਆਪਣੇ ਮਨ ਨੂੰ ਇਸ ਪ੍ਰਕਾਰ ਪਕਾਏ ਦ੍ਰਿੜ ਕਰ ਲਿਆ, ਜਾਣੀ ਪਕਾ ਲਿਆ, ਜਿਵੇਂ ਕਹਿੰਦੇ ਸੰਥਿਆ ਪਕਾਓ ਸਦੁਕਾ, ਇਹ ਪੱਕਾ ਕਰ ਲਿਆ ਹੈ ਜੀ।
ਕਿਨੇ ਬੁੱਧਨ ਹਾਰੇ ਖਾਏ,
ਤੇ ਕਿਤਨੇ ਹੀ ਪਰਮੇਸ਼ਰ ਨੂੰ ਸਮਝਣ ਵਾਲੇ ਤਤਵੇ ਤੇ ਵਾਹਿਗੁਰੂ ਦੇ ਜਸ ਨੂੰ ਧਾਰਨ ਕਰਨ ਰੂਪ ਖਾਂਦੇ, ਤੇ ਜਿਸ ਕਿਸੇ ਨੇ ਸੱਚ ਦੇ ਤਾਈ ਬੁੱਝਿਆ ਹੈ ਉਸ ਨੇ ਜਗ ਦਾ ਅਭਾਵ ਕਰ ਦਿੱਤਾ ਹੈ, ਖਾਏ ਅਭਾਵ ਕਰ ਦਿੱਤਾ, ਆਤਮਾ ਆਨੰਦ ਨੂੰ ਖਾਣਾ ਕੀਤਾ ਹੈ, ਆਨੰਦ ਮਾਣਿਆ ਉਸਦਾ
ਰਹਾਉ।
ਅਸਥਾਈ ਦੇ ਕੇ ਫਰਮਾਉਂਦੇ ਆ ਜੀ,
ਬੈਠ ਸਿੰਘ ਘਰ ਪਾਨ ਲਗਾਵੇ,
ਜੋ ਪਹਿਲਾਂ ਮਨ ਸਿੰਘ ਸ਼ੇਰ ਦੀ ਨਿਆਈ ਹੰਕਾਰ ਦੇ ਸਹਿਤ ਸੀ, ਹੁਣ ਨਿਮਰਤਾ ਰੂਪੀ ਘਰ ਵਿੱਚ ਬੈਠ ਇਸਥਿਤ ਹੋ ਗਿਆ। ਜੋ ਕਾਮ ਕ੍ਰੋਧ ਲੋਭ ਮੋਹ ਇਤਿਆਦਿਕ ਇਹ ਜਿਹੜੇ ਸਮੀ ਇਹਨਾਂ ਨੂੰ ਲਗਾਵੇ, ਲਾਗੂ ਭਾਵ ਦੁਸ਼ਮਣ ਬਣੇ ਹੋਏ ਸੀ ਜਿਹੜੇ, ਉਹਨਾਂ ਨੂੰ ਆਪਣੇ ਪਾਨ ਹੱਥਾਂ ਵਿੱਚ ਪਕੜ ਲਿਆ, ਪਾਨ ਲਗਾਵੇ ਭਾਵ ਅਧੀਨ ਕਰ ਲਿਆ ਹੈ। ਤੇ ਇਸ ਕਰਕੇ ਜਦੋਂ ਤਤ ਬੇਤਿਆਂ ਦੀ ਜਿਹੜੀ ਸਾਧ ਸਿੰਘ ਜੀ ਸਿੰਘ ਨਾਮ, ਮਤਲਬ ਜਿਵੇਂ ਸ਼ੇਰ ਦਾ ਹੁੰਦਾ ਹੈ, ਸ਼ੇਰ ਦੇ ਸ਼ੁੱਧ ਸਰੂਪ, ਇੱਥੇ ਸਿੰਘ ਦਾ ਅਰਥ ਬ੍ਰਹਮ ਵੀ ਹੈ ਇੱਕ ਜਗ੍ਹਾ, ਇਸ ਕਰਕੇ ਸਿੰਘ ਦਾ ਅਰਥ ਹੈ ਸ਼ੁੱਧ ਸਰੂਪ ਬ੍ਰਹਮ। ਤੇ ਮਹਾਰਾਜ ਨੇ ਜਿਹੜਾ ਕਿ ਅਰਧ ਨਾਮ ਸਿੰਘ ਨਹੀਂ ਲੈਣਾ, ਵੀ ਹਰੇਕ ਨੂੰ ਸਿੰਘ ਸ਼ਬਦ ਬੋਲੋ, ਉਹਦਾ ਮਤਲਬ ਕੀ ਹੈ, ਸਿੰਘ ਨਾਮ ਬ੍ਰਹਮ ਦਾ ਹੈ, ਵੀ ਬ੍ਰਹਮ ਕਹਿ ਹੋ ਜਾਵੇ ਨਾਲ ਨਾਮ ਜਪਿਆ ਜਾਵੇ, ਸਿੰਘ ਸ਼ੁੱਧ ਸਰੂਪ ਬ੍ਰਹਮ। ਉਸ ਰੂਪ ਰੂਪੀ ਘਰ ਦੇ ਵਿੱਚ ਬੈਠ ਇਸਤਤੀ ਹੋ ਗਈ ਹੈ। ਇਸ ਕਰਕੇ ਤਾਂ ਤੇ ਅੰਤਹਕਰਨ ਵਿੱਚ ਜਿਹੜੇ ਕਾਮ ਕ੍ਰੋਧ ਆਦਿ ਸੀ ਉਹ ਸਾਧ ਸੰਗ ਜੀ ਲਗਾਵੈ, ਜਿਹੜੇ ਲੱਗ ਰਹੇ ਸਨ ਉਹਨਾਂ ਨੂੰ ਪਾਨ ਹੱਥਾਂ ਦੇ ਵਿੱਚ ਹੀ ਪਕੜ ਲਿਆ, ਭਾਵ ਇਹ ਅਧੀਨ ਕਰ ਲਏ ਹਨ। ਕਾਮ ਕ੍ਰੋਧ ਅਰ ਲੋਭ ਬੋ ਬਿਨਸ ਜਾਏ ਅਨਵੇਵ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ। ਅਤੇ ਫਿਰ ਹਿਰਦੇ ਵਿੱਚ
ਕਿਸ ਗਲੋਰੇ ਲਿਆਵੇ,
ਹਿਰਦੇ ਚ ਮਲ ਇਹਨਾਂ ਦੀ ਮਲ ਹੀ ਦਿੱਤਾ। ਕਹਿੰਦੇ ਇਸੇ ਤਰ੍ਹਾਂ ਚਕਚੁੰਦਰ ਦੀ ਨਿਆਈ ਜਿਹੜੀ ਬੁੱਧੀ ਪਹਿਲਾਂ ਪਦਾਰਥਾਂ ਰੂਪੀ ਪਾਨੇ ਦੇ ਬੀੜੇ ਲਿਆਉਂਦੇ ਸੀ, ਪਦਾਰਥਾਂ ਰੂਪ ਬੀੜੇ ਲਿਆਉਂਦੇ ਸੀ, ਨਿਸ਼ਚਾ ਕਰਦੀ ਸੀ, ਹੁਣ ਹਿਰਦੇ ਚ ਉੱਤਮ ਗੁਣਾਂ ਨੂੰ ਇਕੱਤਰ ਕਰਨ ਲੱਗ ਪਈ ਹੈ। ਉਹ ਬੁੱਧੀ ਹੁਣ ਮਹਾਂਵਾਕਾਂ ਰੂਪੀ ਪਾਨਾਂ ਦੇ ਬੀੜੇ ਹਿਰਦੇ ਚ ਲਿਆਉਂਦੀ ਹੈ ਅਤੇ
ਘਰ ਘਰ ਮੁਸਰੀ ਮੰਗਲ ਗਾਵੇ,
ਤੇ ਘਰ ਘਰ ਘਰਾਂ ਘਰਾਂ ਭਾਵ ਆਪੋ ਆਪਣੇ ਜਿਹੜੀਆਂ ਗੋਲਕਾਂ ਸਾਡੇ ਸਰੀਰ ਦੇ ਸੁਰਾਖ ਨੇ ਜਿਹੜੇ ਨੌ ਦੁਆਰੇ ਪ੍ਰਗਟ ਕੀਏ, ਜਾਂ ਫਿਰ ਇੰਦਰੀਆਂ ਰੂਪ ਜਿਹੜੀਆਂ ਸਾਧ ਜੀ ਇਹਦੇ ਵਿੱਚ ਇੰਦਰੀਆਂ ਰੂਪ ਮੁਸਰੀ ਚੂਹੀਆਂ ਮੰਗਲ ਆਨੰਦ ਦੇ ਗੀਤ ਗਾਵੇ ਗਾਉਂਦੀਆਂ ਹਨ। ਘਰ ਘਰ ਸਰੀਰਾਂ ਸਰੀਰਾਂ ਦੇ ਅੰਦਰ ਚਤੁਸ਼ਟੈ ਅੰਤਸਕਰਨ ਦੀਆਂ ਬਿਰਤੀਆਂ ਰੂਪ ਇਹ ਵੀ ਚੂਹੀਆਂ ਹਨ, ਇਹ ਜਸ ਗਾਉਂਦੀਆਂ ਹਨ। ਤੇ ਇਸ ਕਰਕੇ
ਕਛੂਆ ਸੰਖ ਬਜਾਵੇ,
ਮਨ ਰੂਪੀ ਕਛੂ ਵੀ ਜਸ ਰੂਪੀ ਸੰਖ ਪ੍ਰਗਟ ਕਰਦਾ ਬਜਾਉਂਦਾ। ਕਛੂ ਅਸੰਖ ਜਿਨ੍ਹਾਂ ਨੇ ਕਛੂ ਦੀ ਨਿਆਈ ਆਪਣੀਆਂ ਇੰਦਰੀਆਂ ਨੂੰ ਦਮਨ ਕਰ ਲਿਆ ਉਹਨਾਂ ਦਾ ਜਸ ਰੂਪੀ ਸੰਖ ਸਾਰੀ ਸ੍ਰਿਸ਼ਟੀ ਬਜਾ ਰਹੀ ਹੈ, ਜੋ ਪਰਮੇਸ਼ਰ ਦੇ ਆ ਸੰਖ ਅਸੰਖ ਗਿਣਤੀ ਤੋਂ ਰਹਿਤ ਵਾਹਿਗੁਰੂ ਹੈ। ਉਹਨਾਂ ਦੇ ਅੰਦਰ ਉਹ ਵਾਹਿਗੁਰੂ ਪ੍ਰਗਟ ਹੋ ਰਿਹਾ ਜਿਹਦੀ ਗਿਣਤੀ ਨਹੀਂ ਹੋ ਸਕਦੀ, ਅਸੰਖ ਰੂਪ ਹੈ।
ਬੰਸ ਕੋ ਪੂਤ ਵਿਆਹਨ ਚੱਲਿਆ,
ਇਸ ਪ੍ਰਕਾਰ ਸ਼ੁਭ ਗੁਣਾਂ ਜਾਂ ਦੈਵੀ ਸੰਪਦਾ ਦੀ ਬੰਸ ਵਿੱਚੋਂ ਗਿਆਨ ਰੂਪੀ ਪੁੱਤਰ ਪੈਦਾ ਹੋਇਆ ਅਤੇ ਬ੍ਰਹਮ ਵਿਦਿਆ ਰੂਪੀ ਲੜਕੀ ਨੂੰ ਵਿਆਹਣ ਵਾਸਤੇ ਉਹ ਚੱਲਿਆ, ਭਾਵ ਪ੍ਰਾਪਤ ਕਰਨ ਵਾਸਤੇ ਚੱਲਿਆ। ਤੇ ਕਿੱਥੇ ਚੱਲਿਆ ਹੈ? ਬੀਹਾਨ ਦਾ ਅਰਥ ਹੈ ਹੁਣ ਅੱਗੇ ਬੀਆ ਹਨ, ਬੀਆ ਦਵੈਤ ਨੂੰ ਹਨ ਮੇਟ ਕਰਕੇ ਕਿੱਥੇ ਜਾ ਰਿਹਾ ਦੱਸਦੇ ਹਨ।
ਸੋਨੇ ਮੰਡਪ ਛਾਏ,
ਸੋਨੇ ਅਫੁਰ ਰੂਪ ਬ੍ਰਹਮ ਹੈ ਜਿਹਦੇ ਚ ਫੁਰਨਾ ਨੇ, ਉਸ ਰੂਪ ਵਾਹਿਗੁਰੂ ਦਾ ਹੈ। ਉਸ ਰੂਪ ਵੀ ਸੁੰਦਰ ਮੰਡਪ ਮਹਿਲ ਵਿੱਚ ਛਾਏ ਪੂਰ ਹੋ ਗਿਆ, ਭਾਵ ਇਸਤਤ ਹੋ ਗਿਆ ਹੈ।
ਰੂਪ ਕੰਨਿਆ ਸੁੰਦਰ ਬੇਦੀ,
ਜੈਸੇ ਸੁੰਦਰ ਸੋਹਣੇ ਰੂਪ ਸਰੂਪ ਵਾਲੀ ਬ੍ਰਹਮ ਵਿਦਿਆ ਰੂਪੀ ਕੰਨਿਆ ਦੇ ਨਾਲ ਬੇਦੀ ਸੰਯੋਗ ਹੋ ਗਿਆ, ਉਹਨਾਂ ਨੂੰ ਕੇਵਲ ਮੋਕਸ਼ ਰੂਪ ਦੀ ਪ੍ਰਾਪਤੀ ਹੋ ਗਈ ਹੈ।
ਸਸੈ ਸਿੰਘ ਗੁਣ ਗਾਏ,
ਸਹੇ ਦੀ ਨਿਆਈ ਜੋ ਜੀਵ ਨੂੰ ਖੱਟ ਵਿਕਾਰ ਇਹਦੇ ਵਿੱਚ ਸੀ ਜਿਹੜੇ, ਉਹ ਆਪਣੇ ਵਿੱਚ ਖੱਟ ਵਿਕਾਰਾਂ ਕਰਕੇ ਆਪਣੀ ਅਲਪਗਤਾ ਤੇ ਈਸ਼ਵਰ ਵਿੱਚ ਖੱਟ ਗੁਣਾ ਕਰਕੇ ਸਰਬਗਤਾ ਦੇਖਦਾ ਸੀ। ਸਸੈ ਸਿੰਘ ਗੁਣ ਗਾਏ, ਉਹ ਮਾਇਆ ਕਰਕੇ ਜਾਂ ਅਵਿਦਿਆ ਕਰਕੇ ਇਹ ਜਿਹੜੀ ਸਰਬਗਤਾ ਤੇ ਅਲਪਗਤਾ ਦਿਸ ਰਹੀ ਸੀ ਉਹ ਪ੍ਰਤੀਤ ਹੋ ਰਹੀ ਸੀ। ਤੇ ਉਹ ਹੁਣ ਕਹਿੰਦੇ ਸਸੈ ਸਿੰਘ ਦੁਬਾਰੇ ਬੋਲ ਦੋ ਜੀ।
ਸਸੈ ਸਿੰਘ ਗੁਣ ਗਾਏ,
ਉਹ ਹੁਣ ਸਤਚਿਤ ਆਨੰਦ ਰੂਪ ਬ੍ਰਹਮ ਦੇ ਗੁਣਾਂ ਨੂੰ ਗਾ ਕਰਕੇ ਭਾਵ ਕਹੀਏ ਉਹਨਾਂ ਗੁਣਾਂ ਕਰਕੇ ਖਤਮ ਹੋ ਗਈ ਉਹ ਗੱਲ ਜਿਹੜੀ ਜੀਵ ਈਸ ਦੀ ਹੋ ਗਈ ਏਕਤਾ, ਜਿਸ ਕਰਕੇ ਜੀਵ ਤੇ ਈਸ ਦੀ ਏਕਤਾ ਹੋ ਗਈ ਹੈ। ਕਿਉਂਕਿ ਖੱਟ ਵਿਕਾਰ ਜਿਹੜੇ ਸੀ ਜੀਵ ਦੇ ਤੇ ਛੇ ਗੁਣ ਸੀ ਜਿਹੜੇ ਉਹ ਸੀ ਈਸ਼ਵਰ ਦੇ, ਉਤਪਤ ਲੈਤਾ ਪਾਲਣਾ ਅੰਤਰਜਾਮੀ ਜਾਨ ਜੀਵ ਗਤਾਗਤ ਕਰਮ ਫਲ। ਖੱਟ ਗੁਣ ਈਸ ਵਖਾਣ, ਜੀਵ ਦੀਆਂ ਛੇ ਕਮਜ਼ੋਰੀਆਂ ਸੀ। ਇਸ ਤਰ੍ਹਾਂ ਦਾ ਸੁਧਾ ਪਿਪਾਸਾ ਸੋਗਪਨ ਹਰਖ ਜਨਮ ਔਰ ਅੰਤ, ਇਹ ਖੱਟ ਉਰਮੀ ਧਰਮ ਤਨ ਆਤਮ ਰਹਿਤ ਅਨੰਤ। ਇਉਂ ਫਿਰ ਏਕਤਾ ਹੋ ਗਈ ਵੀ ਬ੍ਰਹਮ ਉਹ ਜੀਵ ਦੇ ਵਿੱਚ ਵੀ ਉਹੀ ਬ੍ਰਹਮ ਹੈ, ਈਸ਼ਵਰ ਦੇ ਵਿੱਚ ਵੀ ਉਹੀ ਹੈ। ਇਹ ਇਸ ਪ੍ਰਕਾਰ ਫਿਰ ਜੀਵ ਈਸ਼ ਦੀ ਏਕਤਾ ਹੋ ਗਈ, ਇਹਦੇ ਗੁਣ ਗਾਏ।
ਗਹਿਤ ਕਬੀਰ ਸੁਣੋ ਰੇ ਸੰਤ,
ਹੁਣ ਸਾਧ ਸੰਗਤ ਸ਼ਬਦ ਦੀ ਸਮਾਪਤੀ ਹੋ ਰਹੀ ਹੈ। ਕਬੀਰ ਸਾਹਿਬ ਜੀ ਕਹਿੰਦੇ ਹੈ ਰੇ, ਰੇ ਦਾ ਅਰਥ ਹੈ ਹੇ, ਹੇ ਸੰਤੋ ਸ਼ਾਂਤ ਆਤਮਾ, ਸ਼ਾਂਤ ਆਤਮਾ ਵਾਲੇ ਪੁਰਖੋ ਤੁਸੀਂ ਸੁਣੋ। ਇਸ ਪ੍ਰਕਾਰ ਦੀ ਜੋ ਅੱਗੇ ਦੱਸਦੇ ਹਨ ਵਾਰਤਾ, ਕੀਟੀ
ਕੀਟੀ ਪਰਬਤ ਖਾਇਆ,
ਕੀਟੀ ਦੀ ਨਿਆਈ ਬ੍ਰਹਮਾਕਾਰ ਬਿਰਤੀ ਸੀ, ਨਿੱਕੀ ਸੀ, ਸੂਖਮ ਸੀ, ਕੀੜੀ ਛੋਟੀ ਹੁੰਦੀ ਹੈ, ਬ੍ਰਹਮਾਕਾਰ ਬਿਰਤੀ ਵੀ ਸੂਖਮ ਹੈ। ਉਸਨੇ ਅਗਿਆਨ ਰੂਪੀ ਪਰਬਤ ਨੂੰ ਖਾ ਲਿਆ, ਭਾਵ ਅਭਾਵ ਕਰ ਦਿੱਤਾ ਹੈ।
ਕਛੂਆ ਕਹਿ ਅੰਗਾਰ ਭੇਲੋ ਰੋ,
ਹੇ ਅਧਿਕਾਰੀ ਜਨ, ਜੇ ਤੇਰੇ ਅੰਦਰ ਕਛੂਆ ਕਛੂ ਆ ਕਛੂ ਕੁਝ ਆ ਆਨ ਹੋਰ ਭਾਵ ਪ੍ਰਸ਼ਨ ਹੈ, ਕੋਈ ਪ੍ਰਸ਼ਨ ਕਰਨ ਦਾ ਸੰਕਲਪ ਹੈ, ਇੱਛਾ ਹੈ, ਤਾਂ ਫਿਰ ਕਹੋ ਇਸ ਨੂੰ ਕਹਿ ਕਹਿਣਾ ਕਰ ਫਿਰ ਤੂੰ ਮੈਂ ਤੈਨੂੰ ਇਹਦਾ ਉੱਤਰ ਦਿਆਂਗਾ।
ਲੋਕੀ ਸ਼ਬਦ ਸੁਣਾਇਆ
ਜੇ ਤੈਨੂੰ ਇਹ ਲੋੜ ਹੈ ਹੋਰ ਕੁਛ ਮੇਰੇ ਕੋਲੋਂ ਪੁੱਛਣ ਦੀ ਤਾਂ ਫਿਰ ਤੂੰ ਪ੍ਰਸ਼ਨ ਕਰ ਸਕਦਾ ਹੈ ਜਿਸ ਕਰਕੇ ਤੇਰੇ ਸੰਸਿਆਂ ਦੀ ਨਿਮਰਤੀ ਕਰੀਏ ਕਿਉਂਕਿ ਇਹ ਤਾਂ ਤੈਨੂੰ ਲੋਕੀ ਪ੍ਰਕਾਸ਼ ਰੂਪ ਪਰਮੇਸ਼ਰ ਦਾ ਸ਼ਬਦ ਉਪਦੇਸ਼ ਸੁਣਾਇਆ ਬ੍ਰਹਮ ਹੈ ਲੁਕਿਆ ਹੋਇਆ ਸਾਰਿਆਂ ਵਿੱਚ ਉਹਨੂੰ ਗਿਆਨ ਦੁਆਰਾ ਪ੍ਰਗਟ ਕਰਕੇ ਤੈਨੂੰ ਸੁਣਾ ਦਿੱਤਾ ਹੈ। ਇਸ ਪ੍ਰਕਾਰ ਸਾਧ ਸਿੰਘ ਇਹਦੇ ਅਰਥ ਗੂੜ ਸਨ ਤੇ ਸੂਖਮ ਬਿਰਤੀ ਦੁਆਰਾ ਹੀ ਸਮਝੇ ਜਾ ਸਕਦੇ ਹਨ। ਸੱਤ ਅਰਥ ਮਹਾਰਾਜ ਨੇ ਕਰਵਾ ਲਏ ਹੈ ਤੇ ਗਰੀਬ ਨਿਵਾਸ ਸਤਿਗੁਰੂ ਕਿਰਪਾ ਕਰਨ ਤੇ ਕੁਝ ਵਿਚਾਰ ਹੋਏ ਸੀ। ਮੈਨੂੰ ਇਹ ਵੀ ਕਿਹਾ ਗਿਆ ਵੀ ਕੋਈ ਛੱਡ ਦਿਓ ਅਰਥ ਇਹਦੇ ਵਿੱਚੋਂ ਜਿਹੜੇ ਖਾਸ ਖਾਸ ਨੂੰ ਉਹ ਕਰ ਲਏ ਜਾਣ, ਪਰ ਸਾਧ ਸਿੰਘ ਜੀ ਮਹਾਂਪੁਰਖਾਂ ਦੀ ਰਸਨਾ ਤੋਂ ਜੋ ਸੁਣੇ ਉਹ ਕੋਈ ਵੀ ਅਰਥ ਮੈਨੂੰ ਇਹ ਲੱਗਿਆ ਨਹੀਂ ਵੀ ਛੱਡਣ ਯੋਗ ਹੈ। ਜੇ ਛੱਡਣ ਯੋਗ ਹੁੰਦਾ ਵੱਡੇ ਨਾ ਕਰਦੇ। ਇਸ ਕਰਕੇ ਭਾਈ ਸਾਰੇ ਅਰਥ ਦੇ ਵਿੱਚ ਬ੍ਰਹਮ ਗਿਆਨ ਦੀ ਗੱਲ ਵੀ ਆ ਗਈ, ਇਹਦੇ ਵਿੱਚ ਬਾਹਰ ਨਿਆਣਿਆਂ ਦੇ ਸਮਝਣ ਵਾਲੇ ਅਰਥ ਵੀ ਆ ਗਏ, ਸ਼ੁਰੂ ਸ਼ੁਰੂ ਦੇ ਫੀਲ ਰਬਾਬੀ ਬਲਦ ਪਖਾਵਜ ਤੇ ਮਹਾਰਾਜ ਨੇ ਰਲਮਾਂ ਮਿਲਮਾਂ ਇਹ ਗਿਆਨ ਦਿੱਤਾ। ਗੁਰੂ ਕਿਰਪਾ ਕਰੇ ਤੇ ਸਤਿਗੁਰੂ ਕਿਰਪਾ ਕਰਨ। ਆਓ ਇੱਥੇ ਸਮਾਪਤੀ ਹੈ ਜੀ ਭੁੱਲਾਂ ਚੁੱਕਾਂ ਦੀ। ਸਤਿਗੁਰੂ ਮਹਾਰਾਜ ਸਾਹਿਬ ਜੀ ਖਿਮਾ ਕਰਨ ਜੇ।
ਕਹਿਤ ਕਬੀਰ ਸੁਣੋ ਰੇ ਸੰਤੋ, ਕੀਤੀ ਪਰਵਤ ਖਾਇਆ, ਕਛੂਆ ਕਹਿ ਅੰਗਾਰ ਪੇ ਲੋਰੋ, ਲੂਕੀ ਸ਼ਬਦ ਸੁਣਾਇਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।